And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਹੋਰ ਨਵੀਂ ਤਾਜ਼ੀ?
ਠੀਕ ਠਾਕ
ਠੀਕ ਠਾਕ। ਤੁਹਾਡੀ ਫੇਵਰੇਟ ਦਾਲ ਕਿਹੜੀ ਆ?
ਫੇਵਰੇਟ ਦਾਲ ਵੀ ਕੋਈ ਚੀਜ਼ ਹੁੰਦੀ
ਆ? ਹਾਂ ਹਾਂ ਯਾਰ, ਅੱਛਾ ਯੈਸ। ਅੱਛਾ ਜੇ ਦੇਖੋ, ਇੱਕ ਹੁੰਦੀ ਉਹ ਬਰਾਊਨ ਜਿਹੀ ਦਾਲ ਹੁੰਦੀ, ਉਹ ਤਾਂ ਸਵਾਦ ਹੁੰਦੀ ਆ। ਇੱਕ ਹਰੀ ਦਾਲ ਹੁੰਦੀ ਆ, ਜੇ ਉਹ ਹਰੀ ਦਾਲ ਬਣੀ ਹੋਵੇ ਨਾ, ਫਿਰ ਬੰਦਾ ਕਹਿੰਦਾ ਵੀ ਫਿਰ ਉਬਰ ਈਟਸ ਆਪਣੇ ਆਪ ਹੀ ਖੁੱਲ ਜਾਂਦਾ ਫੋਨ ਤੇ।
ਦਾਲ
ਮੱਖਣੀ ਵੀ ਉਹਦੀ ਬਣਦੀ ਜੀ ਜੀ ਜੀ। ਮਾਂ ਦੀ ਦਾਲ ਦੇ ਕੰਬੀਨੇਸ਼ਨ ਵੀ ਚੰਗੇ ਬਣ ਜਾਂਦੇ ਆ। ਉਹ ਚ ਰਾਜਮਾਂਹ ਪਾ ਲਓ, ਉਹਦੇ ਚ ਮਾਂ ਰਾਜਮਾਂਹ ਤੇ ਜਿਹੜੀ ਦੂਜੀ ਮਾਂ ਛੋਲਿਆਂ ਦੀ ਦਾਲ, ਉਹ ਵੀ ਬੜੀ ਸਵਾਦ ਬਣਦੀ ਆ।
ਠੀਕ ਹੈ
ਜੀ ਜੀ। ਮੂੰਗੀ ਮਸਰੀ ਦਾਲ ਖਾਂਦੇ ਹੋ?
ਹਾਂਜੀ, ਜੇ ਬਣੀ ਹੋਵੇ ਤਾਂ
ਖਾਈ ਲਈਏ ਤੇ ਖਾ। ਸਾਡੇ ਘਰ 'ਚ ਨਾ ਮੂੰਗੀ ਮਸਰੀ ਦਾਲ ਦਾ ਨਾਂ ਰੱਖਿਆ ਇੱਕ, ਪੀਲਾ ਚਿਕਨ।
ਪੀਲਾ ਚਿਕਨ? ਅੱਛਾ।
ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ, ਵੀ ਵੁੱਡ ਨਾਟ, ਜਿਸ ਦਿਨ ਮੂੰਗੀ ਮਸਰੀ ਦਾਲ ਬਣੀ ਹੋਣੀ, ਅਸੀਂ ਕਹਿਣਾ ਵੀ ਨਾ ਜਮਾਨੀ ਇਹ ਨਹੀਂ ਖਾਣੀ, ਤੇ ਫਿਰ ਉਹਦਾ ਨਾਮ ਰੱਖਤਾ ਪੀਲਾ ਚਿਕਨ।
ਕਾਫੀ ਮਿਸਗਾਈਡਡ ਚਾਈਲਡਹੁੱਡ।
ਪਰ ਤੁਸੀਂ ਦੇਖੋ ਵਾਸੂ ਜੀ, ਕਹਿ ਰਹੋ ਕਿ ਜਿਹੜੀਆਂ ਚੀਜ਼ਾਂ ਬਚਪਨ ਦੇ ਵਿੱਚ ਅਵੋਇਡ ਕਰਦੇ ਸੀ, ਉਹ ਹੁਣ ਟੀਚੇ ਬਣ ਗਏ ਨੇ। ਕਿ ਪਹਿਲਾਂ ਕਹਿੰਦੇ ਸੀ,
ਸਹੀ ਗੱਲ ਹੈ,
ਹੈ ਨਾ, ਜਿਹੜੀਆਂ ਚੀਜ਼ਾਂ ਬਚਪਨ ਦੇ ਵਿੱਚ ਸਜ਼ਾ ਲੱਗਦੀਆਂ ਸੀ ਕਿ ਛੇਤੀ ਸੌਂ ਜਾਓ, ਕਿ ਤੁਸੀਂ ਇੱਦਾਂ ਹਲਕੀਆਂ ਚੀਜ਼ਾਂ, ਹੈ ਨਾ, ਕੋਈ ਇੱਦਾਂ ਵੈਜੀਟੇਬਲਸ ਖਾਓ, ਆ ਦਾਲਾਂ ਖਾਓ, ਅਤੇ ਉਹ ਹੁਣ ਸਾਰੀਆਂ ਚੀਜ਼ਾਂ ਹੁਣ ਤੁਹਾਡੀ ਲਾਈਫ ਦੇ ਗੋਲਸ ਬਣ ਚੁੱਕੇ ਨੇ।
ਪਹਿਲਾਂ ਅਸੀਂ ਆਪਣੇ ਪੇਰੈਂਟਸ ਨੂੰ ਰਿਜੈਂਟ ਕਰਦੇ ਹੁੰਦੇ ਸੀ ਵੀ ਯਾਰ ਇਹ ਦਾਲਾਂ ਖਾਣ ਤੇ ਬੜਾ ਜ਼ੋਰ ਪਾਉਂਦੇ ਆ, ਛੁੱਟੀਆਂ ਹੁੰਦੀਆਂ ਗਰਮੀਆਂ ਦੀਆਂ, ਕਹਿੰਦੇ ਦੁਪਹਿਰੇ ਸੌਂ ਜਾਓ, ਹਨਾ। ਹੁਣ ਜਦੋਂ ਆਪਣੇ ਬੱਚਿਆਂ ਨੂੰ ਦਾਲਾਂ ਖਵਾਈ ਦੀਆਂ ਤੇ ਉਹਨਾਂ ਨੂੰ ਕਹੀਦਾ ਵੀ ਯਾਰ ਇਹ ਸੁੱਤੇ ਨਹੀਂ, ਅੱਜ ਇਹਨਾਂ ਨੇ ਅੱਜ ਪ੍ਰੋਪਰ ਬ੍ਰੇਕਫਾਸਟ ਨਹੀਂ ਕੀਤਾ, ਅੱਜ ਇਹਨਾਂ ਦੀ ਆਇਰਨ ਨਹੀਂ ਇਹਨਾਂ ਦਾ ਪੂਰਾ ਹੋਇਆ, ਅੱਜ ਪ੍ਰੋਟੀਨ ਨਹੀਂ ਪੂਰੇ ਹੋਏ, ਤੇ ਫਿਰ ਉਹ ਯੂ ਹੈਵ ਯੂ ਨੋ ਨਿਊ ਫਾਊਂਡ ਰਿਸਪੈਕਟ ਫੋਰ ਯੋਰ ਪੇਰੈਂਟਸ।
ਬਿਲਕੁਲ ਬਿਲਕੁਲ ਸਹੀ
ਗੱਲ। ਵੀ ਉਹ ਠੀਕ ਹੀ ਕਹਿੰਦੇ ਸੀ ਵੀ ਦਾਲਾਂ ਖਾ ਲਓ, ਸਮੇਂ ਸਿਰ ਸੌਂ ਜਾਓ, ਨੀਂਦ ਪੂਰੀ ਕਰੋ, ਉਹਦੀ ਜ਼ਰੂਰੀ ਚੀਜ਼ਾਂ ਨੇ।
ਵਾਸੂ ਜੀ, ਹਰੀ ਦਾਲ ਦੇ ਵਿਰੋਧੀਆਂ ਦਾ ਕਲੱਬ ਕਾਫੀ ਵੱਡਾ ਹੈ, ਵਟਸਐਪ ਤੇ ਕਾਫੀ ਮੈਸੇਜ ਆ ਰਹੇ ਨੇ।
ਨਹੀਂ, ਵਿਰੋਧੀ ਕੋਈ ਨਹੀਂ,
ਵਿਰੋਧੀ ਨਹੀਂ, ਗ੍ਰੀਨ ਦਾਲ ਵਧੀਆ ਲੱਗਦੀ ਹੈ ਜੇ ਤੁਸੀਂ ਉਹਨੂੰ ਸਪਰਾਊਟ ਕਰਕੇ ਖਾ ਲਓ,
ਹਾਂਜੀ,
ਫਿਰ ਬਹੁਤ ਸਵਾਦ ਲੱਗਦੀ।
ਠੀਕ ਹੈ।
ਅੱਛਾ ਵਾਸੂ ਜੀ, ਖਬਰਾਂ ਦੁਆਲੇ ਵੀ ਹੋਲੀਏ,
ਗ੍ਰੀਨ ਦਾਲ ਦੇਖੋ ਘਰ ਬਣੀ ਹੋਈ ਚੀਜ਼ ਉਹੀ ਵਧੀਆ ਜਿਹੜੀ ਚੁੱਪ ਕਰਕੇ ਖਾ ਲਓ, ਨਖਰਾ ਨਾ ਕਰੋ।
ਕਈ ਵਾਰੀ ਨਾ ਤੁਸੀਂ ਬੈਠੇ ਖਾ ਰਹੇ ਹੋ ਖਾਣਾ, ਕਿੱਦਾਂ ਬਹੁਤ ਸਵਾਦ ਆ,
ਬਹੁਤ ਸਵਾਦ ਆ,
ਪਰ ਨਾ ਬੰਦਾ ਦੋ ਚਮਚੇ ਖਾਏ ਕਹਿੰਦਾ ਅਚਾਰ ਦੇ ਦਿਓ, ਇਹ ਵੀ ਗਲਤੀ ਹੁੰਦੀ ਵਾਸੂ ਜੀ।
ਹਾਂ, ਇੱਦਾਂ ਨਹੀਂ ਕਰੀਦਾ,
ਕਹੀਦਾ ਨਹੀਂ ਹੁੰਦਾ, ਚੁੱਪ ਕਰਕੇ
ਚੱਕ ਲਓ,
ਚੱਕ ਲਓ ਆਪ, ਹਾਂ, ਨਜ਼ਰ ਦੀ ਬਚਾ ਕੇ ਉਹ ਠੀਕ ਰਹਿੰਦਾ, ਕਿਉਂਕਿ ਜੇ ਤੁਸੀਂ ਦੋ ਚਮਚੇ ਖਾਣ ਤੋਂ ਬਾਅਦ ਅਚਾਰ ਦੀ ਫਰਮਾਇਸ਼ ਕਰੋਗੇ ਤਾਂ ਇਹਦਾ ਮਤਲਬ ਇਹ ਹੋਏਗਾ ਵੀ ਜਿਹੜੀ ਫਲੇਵਰ ਤੁਹਾਨੂੰ ਚਾਹੀਦੀ ਸੀ ਉਹਦੇ ਵਿੱਚੋਂ ਦਾਲ 'ਚ ਹੈ
ਨਹੀਂ,
ਬੇਸਵਾਦੀ ਆ ਉਹ,
ਝਿੜਕਾਂ ਨਾਲੋਂ ਵਧੀਆ ਦਾਲ ਖਾ ਲਓ।
ਹਾਂ ਜੀ। ਅੱਛਾ ਵਾਸੂ ਜੀ, ਸਿਟੀ ਆਫ ਸਰੀ ਦੀ ਕੱਲ੍ਹ ਕਾਉਂਸਲ ਮੀਟਿੰਗ ਹੋਈ ਆ
ਜੀ,
ਤੇ ਕਾਉਂਸਲ ਮੀਟਿੰਗ ਦੇ ਵਿੱਚ ਕਈ ਕੱਲ੍ਹ ਪ੍ਰੋਜੈਕਟਸ ਬਾਰੇ, ਵੱਖੋ ਵੱਖਰੇ ਮਤਿਆਂ ਬਾਰੇ ਸਹਿਮਤੀ ਹੋਈ ਆ। ਦੇਖੋ, ਜਦੋਂ ਇਲੈਕਸ਼ਨ ਈਅਰ ਹੁੰਦਾ, ਅੱਜ ਦੀਆਂ ਕਾਉਂਸਲ ਮੀਟਿੰਗਸ ਨੇ ਨਾ ਆਉਂਦੇ ਮਹੀਨਿਆਂ ਦੇ ਵਿੱਚ ਹੋਰ ਜ਼ਿਆਦਾ ਬਿਜ਼ੀ ਹੁੰਦੀਆਂ ਰਹਿਣਗੀਆਂ
ਜੀ ਜੀ,
ਉਹਦੇ ਵਿੱਚ ਕਾਗਜ਼ਾਂ ਦੇ ਪਲੰਦੇ ਹੋਰ ਭਾਰੇ ਹੁੰਦੇ ਰਹਿਣਗੇ, ਉਹਦੇ ਵਿੱਚ ਕਈ ਇਹੋ ਜਿਹੀਆਂ ਅਨਾਊਂਸਮੈਂਟਸ ਹੋਣਗੀਆਂ ਜਿਹੜੀਆਂ ਕਿ ਖਬਰਾਂ ਦੇ ਵਿੱਚ ਸੁਰਖੀਆਂ ਬਟੋਰਨਗੀਆਂ। ਗੋਰਡਨ ਹੈਪਨਰ, ਇਹਨਾਂ ਦਾ ਨਾਮ, ਇਹਨਾਂ ਦੀ ਚਰਚਾ ਘੱਟ ਹੁੰਦੀ ਆ ਖਬਰਾਂ ਦੇ ਵਿੱਚ, ਵੈਸੇ ਇਹ ਸਾਬਕਾ ਮੇਅਰ ਤੇ ਮੌਜੂਦਾ ਸਮੇਂ BC ਕੰਜ਼ਰਵੇਟਿਵਸ ਦੇ ਸਰੀ ਸਰਪੰਟਾਈਨ ਤੋਂ MLA ਲਿੰਡਾ ਹੈਪਨਰ ਦੇ ਬੇਟੇ ਨੇ, ਖੁਦ ਵੈਸੇ ਨੋਟਰੀ ਪਬਲਿਕ ਨੇ, ਤੇ ਗੋਰਡਨ ਹੈਪਨਰ ਵੀ ਮੇਅਰ ਬ੍ਰੈਂਡਾ ਲੋਕ ਦੀ ਸਰੀ ਕਨੈਕਟ ਸਲੇਟ ਤੋਂ ਹੀ ਕਾਉਂਸਲਰ ਨੇ। ਇਹਨਾਂ ਨੇ ਕੱਲ੍ਹ ਇੱਕ ਗੱਲ ਆਖੀ ਹੈ ਵੀ ਸਿਟੀ ਆਫ ਸਰੀ ਦੇ ਵਿੱਚ ਵੇਪ ਸ਼ੋਪਸ ਨੂੰ ਲੈ ਕੇ ਜਿਹੜਾ ਸਾਡਾ ਪੂਰੇ ਕਾਨੂੰਨ ਵਗੈਰਾ, ਰੂਲਸ ਐਂਡ ਰੈਗੂਲੇਸ਼ਨਸ ਨੇ, ਬਾਇਲੋਜ਼ ਨੇ, ਵੀ ਉਹਨਾਂ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ, ਸਾਨੂੰ ਉਹਦੇ ਉੱਪਰ ਹੁਣ ਨਜ਼ਰਸਾਨੀ ਕਰਨੀ ਚਾਹੀਦੀ ਆ। ਵੇਪ ਸ਼ੋਪਸ ਦੇ ਉੱਪਰ ਕਹਿੰਦੇ ਜੰਗ ਛੇੜ ਦੇਣੀ ਹੈ ਇੱਕ।
ਯਾਸ, ਉਹਨਾਂ ਨੇ ਸਟਾਫ ਨੂੰ ਡਾਇਰੈਕਟ ਕੀਤਾ, ਕਹਿੰਦੇ ਇੱਕ ਨਵੀਂ ਰਿਪੋਰਟ ਤਿਆਰ ਕਰੋ ਤੇ ਦੇਖੋ ਵੀ ਜਿਹੜੇ ਸਾਡੇ 2019 ਬਾਇਲੋ ਨੇ, ਜਿਹੜਾ ਸਿਟੀ ਦਾ 2019 ਬਾਇਲੋ ਵਰਕ ਹੈ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮਦਾਂ ਨੇ ਵੀ ਅਸੀਂ ਵੱਧ ਤੋਂ ਵੱਧ ਰਿਸਟ੍ਰਿਕਸ਼ਨਸ ਕਿਵੇਂ ਲਗਾ ਸਕਦੇ ਹਾਂ, ਸਟ੍ਰਿਕਟਨੈਸ ਕਿਵੇਂ ਕਰ ਸਕਦੇ ਹਾਂ ਵੇ ਪ੍ਰੋਡਕਟਸ ਦੀ ਸੇਲ ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ ਜੋ ਤੁਸੀਂ ਨਵੀਆਂ ਅਮੈਂਡਮੈਂਟ ਸੁਝਾਓ ਆਪਣੀ ਰਿਪੋਰਟ ਦੇ ਵਿੱਚ, ਉਹਨਾਂ ਦੇ ਵਿੱਚ ਦੋ ਖਾਸ ਤੌਰ 'ਤੇ ਅਮੈਂਡਮੈਂਟਸ ਇਹ ਵੀ ਹੋਣ ਕਿ ਇੱਕ ਵਿਸ਼ੇਸ਼ ਸਪੈਸ਼ਲ ਇੱਕ ਬਿਜ਼ਨਸ ਲਾਇਸੈਂਸ ਚਾਹੀਦਾ ਹੋਵੇ ਇਸ ਤਰ੍ਹਾਂ ਦੇ ਵੇਪਿੰਗ ਪ੍ਰੋਡਕਟਸ ਵੇਚਣ ਵਾਸਤੇ। ਫਿਰ ਉਹਨਾਂ ਨਾਲ ਵੀ ਕਿਹਾ ਕਿ ਮੇਜਰ ਰੀਟੇਲ ਅਵੇਲੇਬਿਲਿਟੀ ਰਿਡਕਸ਼ਨ ਮੈਜਰਸ ਵੀ ਉਹਦੇ ਵਿੱਚ ਹੋਣ, ਮਤਲਬ ਕਿ ਸਕੂਲਾਂ ਦੇ ਨੇੜੇ ਜਾਂ ਗੈਸ ਸਟੇਸ਼ਨਸ 'ਤੇ ਜਾਂ ਕਨਵੀਨੀਅੰਸ ਸਟੋਰਸ 'ਤੇ ਵੀ ਇਹ ਜਿਹੜੇ ਵੇਪ ਪ੍ਰੋਡਕਟਸ ਨੇ ਇਹ ਨਾ ਵੇਚੇ ਜਾ ਸਕਣ। ਸੋ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਵੀ ਹੋਣ ਵੀ ਇਹ ਸਟੋਰ ਕਿੱਥੇ ਵੇਪ ਪ੍ਰੋਡਕਟ ਵੇਚੇ ਜਾ ਸਕਦੇ ਆ, ਕਿੱਥੇ ਸਟੋਰ ਖੋਲ੍ਹੇ ਜਾ ਸਕਦੇ, ਕਿੱਥੇ ਨਹੀਂ ਖੋਲ੍ਹੇ ਜਾ ਸਕਦੇ, ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਵਾਲੀ ਇੱਕ ਰਿਪੋਰਟ ਤਿਆਰ ਕੀਤੀ ਜਾਵੇ।
ਯਾਰ ਜਿਹੜੀ ਵਰਡਿੰਗ ਆ ਦੇਖੋ, ਕਈ ਵਾਰੀ ਵੀ ਸਿੱਧੀ ਗੱਲ ਨੂੰ ਸਿੱਧੇ ਤਰੀਕੇ ਕਿਉਂ ਨਹੀਂ ਲਿਖਿਆ ਜਾਂਦਾ। ਮੇਜਰ ਰੀਟੇਲ ਅਵੇਲੇਬਿਲਿਟੀ ਰਿਡਕਸ਼ਨ ਮੈਜਰਸ ਸੱਚ ਐਜ਼ ਰਿਸਟ੍ਰਿਕਟਿੰਗ ਵੇਪਰ ਪ੍ਰੋਡਕਟ ਸੇਲਸ ਟੂ 19 ਪਲੱਸ ਪਾਰਟੀਜ਼ ਐਂਡ ਆਫ ਕੋਰਸ ਪ੍ਰੋਹਿਬਿਟਿੰਗ ਵੇਪਰ ਪ੍ਰੋਡਕਟ ਸੇਲਸ ਇਨ ਜਨਰਲ ਐਕਸੈਸ ਰੀਟੇਲ ਸੇਲਸ ਲਾਈਕ ਕਨਵੀਨੀਅੰਸ ਸਟੋਰਸ ਔਰ ਗੈਸ ਸਟੇਸ਼ਨਸ। ਜਿਹੜਾ ਹੈਗਾ ਰਿਸਟ੍ਰਿਕਟਿੰਗ ਵੇਪਰ ਪ੍ਰੋਡਕਟ ਸੇਲਸ ਟੂ 19 ਪਲੱਸ ਪਾਰਟੀਜ਼, ਇਹ ਏਜ ਆ ਵੀ ਜਿਨ੍ਹਾਂ ਦੀ ਉਮਰ 19 ਸਾਲ ਤੋਂ ਘੱਟ ਆ, 19 ਪਲੱਸ ਪਾਰਟੀਜ਼, ਉਹ ਮਤਲਬ ਇਹ ਸਿੱਧੇ ਸਿੱਧੇ ਸ਼ਬਦਾਂ 'ਚ ਕਿਉਂ ਨਹੀਂ ਲਿਖੀ ਜਾ ਸਕਦੀ?
ਮੋਸ਼ਨ ਹੈ ਨਾ, ਸੋ ਦਿਸ ਇਜ਼ ਉਹ ਫਿਰ ਔਨ ਦੇ ਹੈਵ ਟੂ ਕਨਫਰਮ ਟੂ ਸੋ ਮੈਨੀ ਲੀਗਲ ਪ੍ਰੋਵੀਜ਼ਨ ਜਿਹੜਾ ਸਾਡਾ ਬਾਇਲਾਅ ਹੈ ਉਹਦੇ ਵਿੱਚ, ਉਹ ਮੇ ਬੀ ਉਹਨੂੰ 19 ਪਲੱਸ ਪਾਰਟੀਜ਼ ਕਹਿੰਦੇ
ਹੋਣਗੇ,
ਸੋ ਉਹਦੇ ਮੁਤਾਬਕ ਫਿਰ ਮੋਸ਼ਨ ਵੀ ਕੱਢਣਾ ਪੈਂਦਾ।
ਸੋ ਦੇਖੋ ਵਾਸੂ ਜੀ, ਜਿਹੜੇ ਵੇਪਿੰਗ ਪ੍ਰੋਡਕਟਸ ਨੂੰ ਲੈ ਕੇ, ਵੇਪਿੰਗ ਪ੍ਰੋਡਕਟਸ ਦੀ ਸੇਲ ਨੂੰ ਲੈ ਕੇ ਕਾਫੀ ਗੱਲ ਪਿਛਲੇ ਸਮੇਂ ਚੱਲਦੀ ਰਹੀ ਆ, ਕਿੰਨੀਆਂ ਡਿਸਕਸ਼ਨ ਆਪਾਂ ਇਸ ਪਲੇਟਫਾਰਮ ਤੋਂ ਕਰ ਚੁੱਕੇ ਹਾਂ ਕਿ ਸਕੂਲਾਂ ਦੇ ਕੋਲ, ਸਕੂਲਾਂ ਦੇ ਵਿਦ ਇਨ ਵਾਕਿੰਗ ਡਿਸਟੈਂਸ ਵੇਪ ਸ਼ੋਪਸ ਐਗਜ਼ਿਸਟ ਕਰਦੀਆਂ ਨੇ, ਅਤੇ ਜੇ ਮਕਸਦ ਇਹ ਹੈ ਕਿ ਬੱਚਿਆਂ ਤੋਂ ਇਹਨਾਂ ਨੂੰ ਪਰੇ ਰੱਖਣਾ, ਤਾਂ ਬੱਚੇ ਤਾਂ ਈਜ਼ੀਲੀ ਇਹਨਾਂ ਨੂੰ ਐਕਸੈਸ ਕਰ ਪਾ ਰਹੇ ਨੇ ਕਨਵੀਨੀਅੰਸ ਸਟੋਰਸ ਦੇ ਵਿੱਚ। ਹਾਲਾਂਕਿ ਪ੍ਰੋਵਿੰਸ਼ਲ ਸਰਕਾਰ ਨੇ ਕੀ ਕਿਹਾ ਸੀ, ਅਸੀਂ ਐਡਵਰਟਾਈਜ਼ਿੰਗ ਦੀਆਂ ਰੈਗੂਲੇਸ਼ਨਸ ਬੜੀਆਂ ਸਖਤ ਕਰਤੀਆਂ, ਅਸੀਂ ਇਹ ਕਰਤਾ ਉਹ ਕਰਤਾ, ਯਾਰ ਸਕੂਲਾਂ ਦੇ ਗਰਾਊਂਡ 'ਤੇ ਵੇਪ ਪ੍ਰੋਡਕਟਸ ਡਿਲੀਵਰ ਹੁੰਦੇ ਆ ਬ੍ਰੇਕ ਦੇ ਵਿੱਚ, ਕਿੰਨੇ ਪੇਰੈਂਟਸ ਨੇ ਸਾਨੂੰ ਇਹ ਗੱਲ ਦੱਸੀ ਆ। ਸੋ ਜਦੋਂ ਕਦੇ ਗੱਲ ਆਉਂਦੀ ਰਹੀ ਵੀ ਇਹਨੂੰ ਆਪਾਂ ਰਿਸਟ੍ਰਿਕਟ ਕਿਵੇਂ ਕਰੀਏ, ਅਤੇ ਸਿਟੀ ਕਹਿੰਦੇ ਰਹੇ ਵੀ ਅਸੀਂ ਦੇਖਦੇ ਹਾਂ ਕਿਵੇਂ ਕਰਦੇ ਹਾਂ। ਨਿਊ ਵੈਸਟਮਿੰਸਟਰ, ਸਿਟੀ ਆਫ ਨਿਊ ਵੈਸਟਮਿੰਸਟਰ ਨੇ ਇਸ ਮਾਮਲੇ ਦੇ ਵਿੱਚ ਲੀਡ ਲਈ, ਉਹਨਾਂ ਨੇ ਤਾਂ ਸੂਬਾ ਸਰਕਾਰ ਨੂੰ ਵੀ ਇਹ ਮੰਗ ਕੀਤੀ ਹੋਈ ਆ ਕਿ ਜਿਵੇਂ ਲਿਕਰ ਅਤੇ ਕੈਨਬਿਸ ਨੂੰ ਕੰਟਰੋਲ ਕੀਤਾ ਜਾਂਦਾ, ਇੱਕ ਸ਼ਹਿਰ ਦੇ ਵਿੱਚ ਕਿੰਨੇ ਸ਼ਰਾਬ ਦੇ ਠੇਕੇ ਹੋ ਸਕਦੇ ਨੇ, ਕਿੰਨੇ ਕੈਨਬਿਸ ਸਟੋਰਸ ਹੋ ਸਕਦੇ ਨੇ, ਉਹ ਵੀ ਨਿਰਧਾਰਿਤ ਆ। ਵੇਪ ਪ੍ਰੋਡਕਟਸ ਦੇ ਕਿੰਨੇ ਸਟੋਰ ਹੋ ਸਕਦੇ ਨੇ, ਇਹਦੀ ਕੋਈ ਲਿਮਿਟ ਨਹੀਂ ਹੈਗੀ। ਉਹਨਾਂ ਨੇ ਤਾਂ ਮੰਗ ਇਹ ਵੀ ਕੀਤੀ ਸੀ ਨਿਊ ਵੈਸਟ ਨੇ ਕਿ ਇਸ ਨੂੰ ਸੂਬਾ ਸਰਕਾਰ ਆਪਣੇ ਇਖਤਿਆਰ ਦੇ ਵਿੱਚ ਲੈ ਲਵੇ, ਕਿ ਜੋ ਆਫਕੋਰਸ ਜਿਹੜਾ ਲਾਇਸੈਂਸਿੰਗ ਦਾ ਕੰਮ ਹੈ, ਜਿਹੜਾ ਸਿਟੀ ਵਾਲਾ ਕੰਮ ਹੈ, ਉਹ ਸਿਟੀ ਕਰੇ, ਪਰ ਜਿਹੜੀਆਂ ਕੁਝ ਜਿਹੜੇ ਕੰਟਰੋਲਡ ਸਬਸਟੈਂਸਿਸ ਨੇ, ਜਾਂ ਜਿਵੇਂ ਲਿਕਰ ਹੋਈ ਜਾਂ ਕੈਨਬਿਸ ਹੋਈ, ਉਸੇ ਦਾਇਰੇ ਦੇ ਵਿੱਚ ਇਹਨੂੰ ਲੈ ਕੇ ਆਓ। ਪਰ ਸੂਬਾ ਸਰਕਾਰ ਨੇ ਕੀ ਕੀਤਾ? ਨਹੀਂ ਜੀ, ਅਸੀਂ ਦੇਖਦੇ ਹਾਂ, ਕਰਦੇ ਹਾਂ। ਉਹਨਾਂ ਨੇ ਇਹ ਲਾਅ ਜ਼ਰੂਰ ਪਾਸ ਕਰ ਲਿਆ ਕਿ ਜਿਵੇਂ ਤੰਬਾਕੂ ਵਾਲੀ ਕੰਪਨੀਆਂ ਤੋਂ ਪੈਸੇ ਵਸੂਲੇ ਸੀ ਨਾ ਮੁਕੱਦਮਾ ਕਰਕੇ, ਜਿਹਦੇ ਕਰਕੇ ਬਜਟ ਦਾ ਡੈਫੀਸਿਟ ਘਟਾ ਕੇ ਦੱਸਦੇ ਆ,
ਕਿੰਨਾ ਹੋ ਗਿਆ,
13.9 ਆ, ਇੱਥੇ ਮੈਸੇਜ ਵੀ ਆਈ ਜਾਂਦੇ, ਅੱਗੇ ਚੱਲ ਕੇ ਇਹਦੀ ਗੱਲ ਵੀ ਕਰਦੇ ਹਾਂ। ਇਸੇ ਤਰ੍ਹਾਂ ਦਾ ਲਾਅ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਵੇਪਿੰਗ ਪ੍ਰੋਡਕਟਸ ਬਾਰੇ ਵੀ ਪਾਸ ਕੀਤਾ ਵੀ ਭਵਿੱਖ ਦੇ ਵਿੱਚ ਜੇ ਸਾਨੂੰ ਵੇਪਿੰਗ ਕੰਪਨੀਆਂ ਤੋਂ ਇਸ ਤਰ੍ਹਾਂ ਹੈਲਥ ਕੇਅਰ ਦੀ ਕੋਸਟ ਵਸੂਲਣੀ ਪੈਗੀ ਤਾਂ ਅਸੀਂ ਉਹ ਕਰ ਸਕਦੇ ਹਾਂ। ਕਿ ਜੇ ਤੁਹਾਨੂੰ ਪਤਾ ਕਿ ਕਹਾਣੀ ਉੱਧਰ ਨੂੰ ਜਾਏਗੀ ਤਾਂ 20 ਸਾਲ ਬਾਅਦ ਸੈਵਰਲ ਬਿਲੀਅਨ ਡਾਲਰਸ ਲੈਣ ਨਾਲੋਂ ਉਹਨੂੰ ਹੁਣੇ ਐਡਰੈਸ ਕਰ ਲਓ।
ਹਾਂ, ਸੋ ਗੋਲਡਨ ਹੈਪਨਰ ਨੇ ਵੀ ਸਟਾਫ ਨੂੰ ਇਹ ਕਿਹਾ ਕਿ ਤੁਸੀਂ ਇਹ ਵੀ ਕੰਸਿਡਰ ਕਰੋ ਵੀ ਨੰਬਰ ਆਫ ਵੇਪ ਸਟੋਰਸ ਦੇ ਉੱਤੇ ਕੋਈ ਕੈਪ ਹੋਵੇ, ਅਤੇ ਨਾਲ ਜਿਹੜੇ ਯੂਥ ਸੈਂਸਿਟਿਵ ਏਰੀਆਜ਼ ਨੇ ਲਾਈਕ ਸਕੂਲਸ, ਪਾਰਕਸ, ਰੈਕ ਸੈਂਟਰਸ, ਵੀ ਉੱਥੇ ਇਹਨਾਂ ਨੂੰ ਰਿਸਟ੍ਰਿਕਟ ਕੀਤਾ ਜਾਵੇ ਵੀ ਉੱਥੇ ਇਹ ਜਿਹੜੇ ਸਟੋਰਸ ਨੇ ਨਾ ਖੋਲ੍ਹੇ ਜਾਣ, ਅਤੇ ਜੇਕਰ ਉਲੰਘਣਾਵਾਂ ਹੋਣ, ਜੇਕਰ ਵਾਇਲੇਸ਼ਨਸ ਹੋਣ, ਤਾਂ ਉਹਦੇ ਵਾਸਤੇ ਫਿਰ ਕੋਨਸੀਕੁਐਂਸਿਸ ਵੀ ਹੋਣ, ਮਤਲਬ ਪੈਨਲਟੀਜ਼ ਵਗੈਰਾ ਵੀ ਜਿਹੜੀਆਂ ਨੇ ਉਹ ਸਖਤ ਰੱਖੀਆਂ ਜਾਣ।
ਪੈਨਲਟੀ ਕਿੰਨੀ ਸੀ ਉਹ ਜਿਹੜੀ, ਜੇ ਤਾਂ ਫੈਡਰਲ ਗੱਲ ਆ,
ਮਿਨੀਮਮ $50,
ਉਹਦਾ ਫੈਡਰਲ ਕੀ ਸੀ ਜਿਹੜੀ ਫੋਰਨ ਏਜੰਟ ਰਜਿਸਟਰੀ ਵਾਲੀ। ਹਾਂ, ਫਿਰ ਪੈਨਲਟੀ ਵੀ ਕੋਈ ਇਹੋ ਜਿਹੀ ਹੋਵੇ ਨਾ ਅਗਲੇ ਨੂੰ ਇਹ ਨਾ ਲੱਗੇ ਵੀ ਦਿਸ ਇਜ਼ ਜਸਟ ਕੋਸਟ ਆਫ ਡੂਇੰਗ ਬਿਜ਼ਨਸ। ਪੈਨਲਟੀ ਵੀ ਸਿਗਨੀਫੀਕੈਂਟ ਹੋਣੀ ਚਾਹੀਦੀ ਆ, ਪੈਨਲਟੀ ਵੀ ਕੋਨਸੀਕੁਐਂਸ਼ਲ ਹੋਣੀ ਚਾਹੀਦੀ ਆ, ਸਿਰਫ ਸਿੰਬੋਲਿਕ ਨਹੀਂ।
ਅਗਲੀ ਮੀਟਿੰਗ 23 ਫਰਵਰੀ ਨੂੰ ਹੋਣੀ ਆ, ਅਤੇ ਉੱਥੇ ਮੋਸਟ ਲਾਈਕਲੀ ਇਹ ਜਿਹੜਾ ਮਤਾ ਇਹਨੂੰ ਡਿਸਕਸ ਕੀਤਾ ਜਾਏਗਾ, ਜਿਹੜੀ ਉਹ ਰਿਪੋਰਟ ਆਏਗੀ। ਸੋ ਹੁਣ ਮੇਅਰ ਬ੍ਰੈਂਡਾਲੌਗ ਦਾ ਵੀ ਕਹਿਣਾ ਸੀ, ਕਹਿੰਦੇ ਲੁੱਕ ਫੋਰਵਰਡ ਟੂ ਦੈਟ ਡਿਬੇਟ ਇਨ ਦਿਸ ਚੈਂਬਰ।
ਜੀ, ਸੋ ਵੇਪਿੰਗ ਸਟੋਰਸ ਨੂੰ ਕਾਬੂ ਕਰਨ ਦੇ ਵੱਲ ਸਰੀ ਵੱਲੋਂ ਵੀ ਹੁਣ ਕਦਮ ਵਧਾਏ ਜਾ ਰਹੇ ਨੇ, ਦੇਖਦੇ ਹਾਂ ਕਿੰਨਾ ਕਾਰਗਰ ਸਿੱਧ ਹੁੰਦਾ।
ਪਰ ਇਹ ਚੰਗਾ ਇੱਕ
ਚੰਗਾ ਕਦਮ ਆ।
ਪੋਲਿਟਿਕਸ ਅਸਾਈਡ, ਮਿਊਨਿਸਪਲ ਇਲੈਕਸ਼ਨ ਨੂੰ ਜੇ ਤੁਸੀਂ ਸਾਈਡ ਤੇ ਰੱਖ ਕੇ ਜੇ ਆਪਾਂ ਦੇਖੀਏ ਕਿ ਇੱਕ ਚੰਗਾ ਕਦਮ ਹੈ। ਸੋ ਮੇ ਬੀ ਅਲੇ ਲੇਟ, ਥੋੜ੍ਹਾ ਪਹਿਲਾਂ ਆ ਜਾਂਦਾ ਵਧੀਆ ਗੱਲ ਸੀ, ਪਰ ਇਹਦਾ ਸਵਾਗਤ ਹੋਣਾ ਚਾਹੀਦਾ।
ਨਿਊ ਵੈਸਟ ਵਾਲਿਆਂ ਨੇ ਤਾਂ ਆਲਰੇਡੀ ਉਹਨਾਂ ਨੇ ਨੰਬਰ ਆਫ ਸਟੋਰਸ ਕਿੰਨੇ ਹੋ ਸਕਦੇ ਨੇ ਸ਼ਹਿਰ ਦੇ ਅੰਦਰ, ਉਹਦੇ ਉੱਪਰ ਲਿਮਿਟਸ ਵਗੈਰਾ ਮਹਿਸੂਸ ਕਰ ਦਿੱਤੀਆਂ ਹੋਈਆਂ। ਪਰ ਅੱਛਾ, ਇਹ 'ਚ ਗੱਲ ਇਹ ਵੀ ਆ, ਜੇ ਸਰੀ ਇਹ ਲਿਮਿਟ ਮਹਿਸੂਸ ਕਰ ਦਿੰਦਾ ਤਾਂ ਇਹ ਜ਼ਰੂਰੀ ਹੈ ਨਾ ਕਿ ਵਾਈਟ ਰੌਕ ਵੀ ਕਰੇ,
ਡੈਲਟਾ
ਵੀ ਕਰੇ, ਅਤੇ ਲੈਂਗਲੀ ਵੀ ਕਰੇ ਆਫਕੋਰਸ। ਇਸੇ ਕਰਕੇ ਇਟਸ ਇੰਪੋਰਟੈਂਟ ਕਿ ਇਹਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਨਾ, ਉਹ ਪ੍ਰੋਵਿੰਸ ਨੂੰ ਲੈਣੀ ਚਾਹੀਦੀ ਆ, ਸੋ ਦੈਟ ਆ ਪੈਚ ਵਰਕ ਨਾ ਹੋਵੇ ਕਿ ਇੱਕ ਸਿਟੀ ਨੇ ਆਪਣੇ ਰੂਲਸ ਬਣਾ ਤੇ ਉਹਦੇ ਵਿੱਚ ਦੂਜੀ ਸਿਟੀ ਦੇ ਰੂਲਸ ਦੇ ਵਿੱਚ ਕੁਝ ਹੋਰ ਵੱਖਰੇ ਵਾ, ਇਟ ਨੀਡਸ ਟੂ ਬੀ ਡਨ ਐਂਡ ਡੈਲਟ ਵਿਦ ਐਟ ਦੀ ਪ੍ਰੋਵਿੰਸ਼ੀਅਲ ਲੈਵਲ।
ਅਸੀਂ ਵਿਜੇ ਜੀ ਪਹਿਲਾਂ ਕੈਨੇਬਿਸ ਸਟੋਰਸ ਨਾਲ ਵੀ ਤਾਂ ਇਹੀ ਦੇਖਿਆ ਨਾ ਕਿ ਸਰੀ ਦੇ ਵਿੱਚ ਸਟੋਰ ਨਹੀਂ ਖੁੱਲਣਗੇ ਜੀ, ਸਰੀ ਵਿੱਚ ਸਟੋਰ ਨਹੀਂ ਖੁੱਲਣਗੇ, ਡੈਲਟਾ 'ਚ ਖੁੱਲੇ ਸੀ ਅਤੇ ਬਾਅਦ ਸਰੀ 'ਚ ਵੀ ਖੁੱਲ ਗਏ,
ਬਾਅਦ ਸਰੀ 'ਚ ਵੀ ਖੁੱਲ ਗਏ। ਸੋ ਇਹ ਪ੍ਰੋਵਿੰਸ਼ਲੀ ਇਸ ਚੀਜ਼ ਨੂੰ ਜੇ ਰੈਗੂਲੇਟ ਕੀਤਾ ਜਾਏਗਾ ਉਹ ਬਿਹਤਰ ਰਹੇਗਾ। ਪ੍ਰੋਵਿੰਸ਼ਲ ਸਰਕਾਰ ਇੱਥੇ ਕਦੋਂ ਐਕਸ਼ਨ ਲੈਂਦੀ ਹੈ, ਉਹਨਾਂ ਨੂੰ ਕਦੋਂ ਇਹ ਵੀ ਇੱਕ ਲੱਗਦਾ ਹਾਂ ਇਹ ਕੰਮ ਕਰਨ ਵਾਲਾ ਇਹ ਪ੍ਰਾਇਓਰਿਟੀ ਆ, ਇਹ ਦੇਖਣਾ ਹੋਏਗਾ। ਜਿਵੇਂ ਹੁਣ ਪਤਾ ਕਿ ਜੀ ਸਾਨੂੰ ਪੈਸੇ ਬਚਾਉਣੇ ਪੈਣਗੇ, ਇਸ ਕਰਕੇ ਅਗਲੇ ਹਫ਼ਤੇ ਆਉਣ ਵਾਲਾ ਬਜਟ ਬੜਾ ਔਖਾ ਹੋਣ ਵਾਲਾ, ਉਹਨੂੰ ਪਹਿਲਾਂ ਤੋਂ ਹੀ ਕਾਫ਼ੀ ਜ਼ਿਆਦਾ ਜਿਹੜੀ ਐਕਸਪੈਕਟੇਸ਼ਨ ਸੈੱਟ ਕਰਨ 'ਤੇ ਲੱਗੀ ਸਰਕਾਰ, ਅੱਗੇ ਚੱਲ ਕੇ ਕਰਦੇ ਗੱਲ ਉਹਦੇ ਬਾਰੇ ਵੀ। ਵਾਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਇੰਸ਼ੋਰੈਂਸ ਨੂੰ ਲੈ ਕੇ ਹਰ ਕਿਸੇ ਦੇ ਮਨ ਵਿੱਚ ਕਈ ਸਵਾਲ ਹੁੰਦੇ ਨੇ। ਸੱਟ ਲੱਗਣ 'ਤੇ ਡਿਸੇਬਿਲਿਟੀ ਇੰਸ਼ੋਰੈਂਸ ਜਾਂ ਕੋਈ ਬਿਮਾਰੀ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਫਾਈਨੈਂਸ਼ੀਅਲ ਸਟ੍ਰੈਸ ਤੋਂ ਕਿਵੇਂ ਬਚਾ ਸਕਦੀ ਹੈ, ਟਰਮ ਇੰਸ਼ੋਰੈਂਸ ਅਤੇ ਹੋਲ ਲਾਈਫ ਇੰਸ਼ੋਰੈਂਸ ਵਿੱਚ ਕੀ ਫਰਕ ਹੁੰਦਾ, ਇਹਨਾਂ ਸਾਰੇ ਸਵਾਲਾਂ ਦੇ ਜਵਾਬਾਂ ਲਈ ਵਨ ਸਟੋਪ ਸ਼ਾਪ ਪਲੈਨ ਇੰਸ਼ੋਰੈਂਸ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲੈਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਗਰੰਟੀਡ ਬੈਸਟ ਕਵਰੇਜ ਫਾਰ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ RESP ਜਾਂ ਸੁਪਰਵੀਜ਼ਾ ਇੰਸ਼ੋਰੈਂਸ ਲਈ ਕਾਲ ਦੀ ਪ੍ਰੋਫੈਸ਼ਨਲਜ਼ ਐਟ 604-363-2200 604-363-2200 ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca ਦੈਟਸ ਪਲੈਨ ਇੰਸ਼ੋਰੈਂਸ .ca। ਬਸ ਜੀ ਬ੍ਰੇਕ ਲਈਏ ਛੋਟੀ ਜੀ ਇੱਕ,
ਸ਼ੋਰ
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਫਿਰ ਕਈ ਹੋਰ ਇੰਪੋਰਟੈਂਟ ਖਬਰਾਂ ਇੱਕ ਇੱਕ ਕਰਕੇ ਸਾਂਝੀਆਂ ਕਰਦੇ ਹਾਂ
ਜੀ।
ਕ੍ਰਿਮੀਨਲ ਲਾ ਅਤੇ ਇਮੀਗ੍ਰੇਸ਼ਨ ਦੇ ਕੇਸਾਂ ਲਈ ਇੱਕੋ ਹੀ ਥਾਂ ਤੇ ਇੱਕੋ ਹੀ ਨਾਂ, ਮੰਨੇ ਪਰਮੰਨੇ ਮਸ਼ਹੂਰ ਅਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 604-598-0988 ਵਕੀਲ ਬ੍ਰਿਜ ਮੋਹਨ।
ਸੋਚੋ ਤੁਸੀਂ ਸਪਾ ਵਿੱਚ ਬੈਠੇ ਰਿਲੈਕਸ ਕਰ ਰਹੇ ਹੋ, ਹੁਣ ਸੋਚੋ ਕਿ ਸਪਾ ਤੁਹਾਡੇ ਘਰ ਵਿੱਚ ਹੀ ਹੈ।
ਘਰ ਵਿੱਚ ਉਹ ਕਿਵੇਂ?
ਫਾਈਬਰਟੈਕ ਡਿਸਟ੍ਰੀਬਿਊਟਰਸ ਦੀ ਮਾਡਰਨ ਐਕਸੈਸਰੀਜ਼ ਤੁਹਾਡੇ ਬਾਥਰੂਮ ਨੂੰ ਰਿਲੈਕਸਿੰਗ ਸਪਾ ਵਾਂਗ ਬਣਾ ਸਕਦੀਆਂ ਨੇ। ਕਿਚਨ ਅਤੇ ਬਾਥਰੂਮ ਲਈ ਹਾਈ ਐਂਡ ਲਗਜ਼ਰੀ ਤੋਂ ਲੈ ਕੇ ਬਜਟ ਫਰੈਂਡਲੀ ਆਪਸ਼ਨਸ। ਨਵੀਂ ਲੋਕੇਸ਼ਨ ਖੁੱਲ ਗਈ ਹੈ ਵੈਨਕੂਵਰ ਵਿੱਚ 1843 ਕਿੰਗਸਵੇ ਤੇ। 30 ਸਾਲਾਂ ਦੇ ਭਰੋਸੇ ਅਤੇ ਸਾਥ ਲਈ ਤੁਹਾਡਾ ਧੰਨਵਾਦ ਕਰਦੇ ਨੇ ਫਾਈਬਰਟੈਕ ਡਿਸਟ੍ਰੀਬਿਊਟਰਸ, ਸਰੀ, ਵੈਨਕੂਵਰ ਐਂਡ ਕੋਕਿਟਲਮ। ਹੋਰ ਜਾਣਕਾਰੀ ਲਈ ਵਿਜ਼ਿਟ fibertechbc.ca।
ਕਿੰਗ ਜਾਰਜ ਤੇ ਆ ਮਾਇਆ, ਬੁਲੇਵਾਰਡ ਤੇ ਆ ਮਾਇਆ, ਘਰ ਬੋਰ ਹੋ ਗਈਆਂ ਚੱਲ ਗ੍ਰੋਸਰੀ ਕਰਾ ਮਾਇਆ।
ਅਗਰਵਾਲ ਗ੍ਰੋਸਰੀ ਹਬ ਆ ਕੇ ਗ੍ਰੋਸਰੀ ਸ਼ਾਪਿੰਗ ਸ਼ਾਪਿੰਗ ਨਹੀਂ, ਡੇਡ ਲੱਗਦੀ ਹੈ। ਗ੍ਰੋਸਰੀ ਰੈਸਟੋਰੈਂਟ ਤੇ ਪੀਜ਼ਾ ਸ਼ਾਪ ਇੱਕੋ ਥਾਂ, ਮਿਲੂਗਾ ਸਭ। ਆਓ ਅਗਰਵਾਲ ਗ੍ਰੋਸਰੀ ਹਬ, ਇਸ ਵੈਲੰਟਾਈਨ ਡੇ 14 ਫਰਵਰੀ ਨੂੰ ਦੁਪਹਿਰ 3 ਤੋਂ ਸ਼ਾਮ 7 ਵਜੇ ਤੱਕ ਕਨੈਕਟ FM ਆਲ ਲੋਕੇਸ਼ਨ ਹੋਵੇਗਾ ਅਗਰਵਾਲ ਗ੍ਰੋਸਰੀ ਹਬ ਦੀ ਕਿੰਗ ਜਾਰਜ ਵਾਲੀ ਲੋਕੇਸ਼ਨ ਤੇ। ਵਿਜ਼ਿਟ 6899 ਕਿੰਗ ਜਾਰਜ ਬੁਲੇਵਾਰਡ, ਸਰੀ।
ਕੈਨੇਡਾ ਸਰਕਾਰ ਹਜੇ ਵੀ ਕੇਅਰ ਗਿਵਰ ਪ੍ਰੋਗਰਾਮ ਰਾਹੀਂ ਇਮੀਗ੍ਰੇਸ਼ਨ ਦੇ ਰਹੀ ਹੈ। ਇਸ ਬਾਰੇ ਮੁਫਤ ਅਤੇ ਮੁਕੰਮਲ ਜਾਣਕਾਰੀ ਲਈ ਕਾਲ ਕਰੋ CWC ਇਮੀਗ੍ਰੇਸ਼ਨ ਨੂੰ 604-598-5555। ਜੇ ਸਲਾਹ ਮਸ਼ਵਰਾ ਫ੍ਰੀ ਹੈ ਤਾਂ ਕਾਲ ਕਰਨ 'ਚ ਹਰਜੀ ਕੀ ਹੈ?
ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋ ਵਿਜੇ ਸੈਣੀ ਦੇ ਨਾਲ, ਓਨਲੀ ਔਨ ਕਨੈਕਟ FM 91.5 ਅਸਲੀ ਰੇਡੀਓ।
ਕਨੈਕਟ FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋ। ਵਾਸੂ ਜੀ, BC ਗ੍ਰੀਨਸ ਤੇ BC NDP ਦੇ ਵਿਚਕਾਰ 2025 ਦੇ ਵਿੱਚ ਇੱਕ ਅਗਰੀਮੈਂਟ ਸਾਈਨ ਕੀਤਾ ਗਿਆ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਕਾਰਗਾ, ਕੋਆਪਰੇਸ਼ਨ ਐਂਡ ਰਿਸਪੋਂਸੀਬਲ ਗਵਰਨਮੈਂਟ ਅਕਾਰਡ। ਕਾਰਗਾ ਗ੍ਰੀਨ ਪਾਰਟੀ ਦਾ ਕਹਿਣਾ ਵੀ ਹੁਣ ਕਾਰਗਰ ਰਿਹਾ ਕੋਈ ਨਹੀਂ, ਕਿਉਂਕਿ ਇਹਦੇ ਵਿੱਚ ਜਿੰਨੇ ਵੀ ਅਹਿਦ ਜਾਂ ਜਿਹੜੇ ਵੀ ਕੋਈ ਪ੍ਰਾਇਓਰਟੀ ਏਰੀਆਜ਼ ਦੇ ਉੱਪਰ ਕੰਮ ਕਰਨ 'ਤੇ ਸਹਿਮਤੀ ਬਣੀ ਸੀ, ਗ੍ਰੀਨ ਪਾਰਟੀ ਦੀ ਲੀਡਰ ਐਮਲੀ ਲੋਵਨ, ਜਿਹੜੀ ਕਿ ਵੈਸੇ ਖੁਦ MLA ਨਹੀਂ ਹੈਗੇ ਪਰ ਉਹ ਪਾਰਟੀ ਦੀ ਲੀਡਰ ਬਣੇ ਨੇ, ਉਹਨਾਂ ਨੇ ਕੱਲ੍ਹ ਕਿਹਾ ਵੀ ਇਹ ਗ੍ਰੀਨ NDP ਇਹਦੇ ਲੋਕਾਂ ਦੇ ਵਾਸਤੇ ਕੰਮ ਨਹੀਂ ਕਰ ਰਹੀ, ਇਹ ਵੱਡੇ ਕਾਰਪੋਰੇਸ਼ਨਾਂ ਦੇ ਮੂਹਰੇ ਆਪਣੇ ਗੋਡੇ ਟੇਕਦੀ ਪਈ ਹੈ, ਯੂਨੀਅਨਸ ਦਾ ਇਹ ਪੱਖ ਨਹੀਂ ਪੂਰ ਰਹੀ, ਰੀਕਨਸੀਲੀਏਸ਼ਨ ਵਾਲੇ ਮਾਮਲੇ 'ਤੇ ਇਹ ਪਿੱਛੇ ਰਹਿ ਗਏ ਨੇ, ਡ੍ਰਿਪਾਂ ਨੂੰ ਇਹ ਤਰਮੀਮ ਕਰਨ ਦੀਆਂ ਗੱਲਾਂ ਕਰ ਰਹੇ ਨੇ, ਭਾਵੇਂ ਹੈਲਥ ਕੇਅਰ ਹੋਵੇ, ਭਾਵੇਂ ਟ੍ਰਾਂਜ਼ਿਟ ਹੋਵੇ, ਭਾਵੇਂ ਅਫੋਰਡੇਬਿਲਿਟੀ ਹੋਵੇ, ਭਾਵੇਂ ਇਲੈਕਟੋਰਲ ਰਿਫੋਰਮ ਦੀ ਗੱਲ ਹੋਵੇ, ਕਿਸੇ ਵੀ ਪਹਿਲੂ 'ਤੇ NDP ਨੇ ਆਪਣੇ ਜਿਹੜੇ ਸਾਡੇ ਨਾਲ ਅਹਿਦ ਕੀਤੇ ਸੀ ਉਹਨਾਂ ਨੇ ਨਿਭਾਏ ਨਹੀਂ, ਕਹਿੰਦੇ ਇਸ ਕਰਕੇ ਅਸੀਂ ਹੁਣ ਇਸ ਅਗਰੀਮੈਂਟ ਨੂੰ ਰੀਨਿਊ ਨਹੀਂ ਕਰਾਂਗੇ।
ਯਾ ਸੋ ਨਾਲ ਦੇ ਨਾਲ ਹੀ ਸਵਾਲ ਫਿਰ ਇਹ ਖੜਾ ਹੋਇਆ ਕਿ ਕੀ ਹੁਣ DVDB ਅਰਲੀ ਇਲੈਕਸ਼ਨ ਕਾਲ ਕਰ ਸਕਦੇ ਆ। ਸੋ ਇਹਦੇ ਬਾਰੇ ਬੜਾ ਸਪਸ਼ਟ ਕੀਤਾ ਐਮਲੀ ਲੋਵਨ ਨੇ, ਕਹਿੰਦੇ ਕਿ ਉਹਨਾਂ NDP ਦੇ ਕੋਲ ਮੈਜੋਰਿਟੀ ਹੈ, 47 ਸੀਟਾਂ ਚਾਹੀਦੀਆਂ ਮੈਜੋਰਿਟੀ ਵਾਸਤੇ, 47 ਉਹਨਾਂ ਕੋਲ ਹੈਗੀਆਂ ਜੇ ਉਹ ਚੋਣ ਬਜਟ ਪਾਸ ਕਰ ਸਕਦੇ ਆ, ਸਰਕਾਰ ਨੂੰ ਚੱਲਦਾ ਰੱਖ ਸਕਦੇ ਆ। ਜੇ ਇਲੈਕਸ਼ਨ ਵੀ ਉਹ ਕਾਲ ਕਰਨਾ ਚਾਹੁਣ ਉਹ ਕਰ ਸਕਦੇ ਨੇ, ਪਰ ਇਹ ਯਾਦ ਰੱਖਿਓ ਵੀ ਇਹ ਡੀਬੀ ਡੀਬੀ ਦਾ ਹੀ ਫੈਸਲਾ ਹੋਏਗਾ, ਇਹਦੇ ਵਿੱਚ ਬੀਸੀ ਗ੍ਰੀਨ ਪਾਰਟੀ ਦਾ ਕੋਈ ਹੱਥ ਨਹੀਂ ਹੋਏਗਾ ਕਿ ਅਸੀਂ ਨਹੀਂ ਕਹਿ ਰਹੇ ਕਿ ਤੁਸੀਂ ਅਰਲੀ ਇਲੈਕਸ਼ਨ ਕਾਲ ਕਰੋ, ਜੇ ਉਹ ਕਰਦੇ ਨੇ ਤਾਂ ਫਿਰ ਇਹ ਡੀਬੀ ਡੀਬੀ ਦੇ ਸਿਰ ਹੋਏਗਾ। ਹੁਣ ਵਿਜੇ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਦ ਟਾਈਮਿੰਗ ਆਫ ਇਟ, ਸੋ ਕੱਲ੍ਹ ਸਵੇਰੇ 9 ਵਜੇ ਪ੍ਰੈਸ ਕਾਨਫਰੰਸ ਸੀ ਡੀਬੀ ਡੀਬੀ, ਰਵੀ ਕਾਲ ਨੂੰ ਮੇਅਰ ਕੈਨ ਸੇਮ ਉਹਦੇ ਵਿੱਚ ਮੌਜੂਦ ਸੀ, ਡਿਫੈਂਸ ਬੈਂਕ ਦੀ ਉਹਨਾਂ ਨੇ ਗੱਲ ਕਰਨੀ ਸੀ
ਜਦੋਂ ਨਾਰਥ ਵੈਨਕੂਵਰ ਸੀ ਸਪੈਨ ਜਿਹੜਾ ਸ਼ਿਪਯਾਰਡ ਆ ਉੱਥੇ ਗਏ ਸੀ ਜੀ।
ਸੋ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਸਵਾਲ ਵੀ ਲਏ ਰਿਪੋਰਟਰਸ ਤੋਂ, ਸੋ ਉਸ ਤੋਂ ਬਾਅਦ 10 ਵਜੇ ਪ੍ਰੈਸ ਕਾਨਫਰੰਸ ਸੀ ਐਮਲੀ ਲੋਹਨ ਦੀ। ਇਸ ਪ੍ਰੈਸ ਕਾਨਫਰੰਸ ਤੋਂ ਕੁਝ ਹੀ ਮਿੰਟ ਪਹਿਲਾਂ, ਪਹਿਲੀ ਪ੍ਰੈਸ ਕਾਨਫਰੰਸ ਦੇ ਅੰਤ ਦੇ ਨੇੜੇ ਜਾ ਕੇ, ਸੋ ਇੱਕ ਰਿਪੋਰਟਰ ਨੇ ਸਵਾਲ ਪੁੱਛਿਆ ਡੀਬੀ ਡੀਬੀ ਨੂੰ ਵੀ ਅਰਲੀ ਇਲੈਕਸ਼ਨ ਹੋ ਸਕਦਾ ਕਿ ਤੁਹਾਡੀ ਗ੍ਰੀਨ ਪਾਰਟੀ ਨਾਲ ਤੁਹਾਡੇ ਐਗਰੀਮੈਂਟ ਦੀ ਕੋਈ ਗੱਲ ਚੱਲ ਰਹੀ ਹੈ ਕਿ ਕਿੱਦਾਂ ਹੈ। ਡੀਬੀ ਡੀਬੀ ਨੇ ਉਹਦੇ ਜਵਾਬ ਵਿੱਚ ਕਿਹਾ ਵੀ ਸਾਡੀ ਨੈਗੋਸੀਏਸ਼ਨ ਜਿਹੜੀ ਹੈ, ਗੱਲਬਾਤ ਜਿਹੜੀ ਹੈ, ਕਨਵਰਸੇਸ਼ਨ, ਉਹ ਅਜੇ ਵੀ ਗ੍ਰੀਨ ਪਾਰਟੀ ਨਾਲ ਚੱਲ ਰਹੀ ਹੈ, ਇਟਸ ਅੰਡਰ ਵੇ।
ਉਹ ਤੋਂ ਕੁਝ ਮਿੰਟਾਂ ਦੇ ਅੰਦਰ ਅੰਦਰ
ਮੇਰੇ ਕੋਲ ਅਜੇ ਤੁਹਾਡੇ ਨੂੰ ਤੁਹਾਨੂੰ ਦੇਣ ਲਈ ਕੋਈ ਅਪਡੇਟ ਨਹੀਂ ਹੈ
ਜੀ,
ਕਨਵਰਸੇਸ਼ਨਸ ਆਰ ਅੰਡਰ ਵੇ। ਤੇ ਉਸ ਤੋਂ ਕੁਝ ਹੀ ਮਿੰਟਾਂ ਬਾਅਦ ਐਮਲੀ ਲੋਹਨ ਨੇ ਆ ਕੇ ਕਹਿਤਾ ਵੀ ਉਹ ਅਗਰੀਮੈਂਟ ਤਾਂ ਖਤਮ, ਵੀ ਕੋਈ ਕਨਵਰਸੇਸ਼ਨ ਨਹੀਂ।
ਜਿਹੜੀ
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਡੀਬੀ ਡੀਬੀ ਤਾਂ ਇੱਦਾਂ ਕਹਿੰਦੇ ਸੀ, ਉਹਦੇ ਜਵਾਬ 'ਚ ਐਮਲੀ ਲੋਹਨ ਨੇ ਫਿਰ ਅੱਗੋਂ ਜਵਾਬ ਵੀ ਦਿੱਤਾ ਉਹਨਾਂ ਨੇ।
ਦੇਖੋ ਉਹਨਾਂ ਨੇ ਸਪੈਸਿਫਿਕ, ਦੇਖੋ ਮੈਨੂੰ ਇੰਨਾ ਪਤਾ,
ਐਮਲੀ ਲੋਹਨ ਨੇ ਇਹ ਕਿਹਾ, ਕਹਿੰਦੇ ਵੀ ਮੇਰੀ ਗੱਲਬਾਤ ਤਾਂ
ਨਿੱਕੀ ਸ਼ਰਮਾ ਦੇ ਨਾਲ, ਹਾਂ ਐਗਜੈਕਟਲੀ, ਜਿਹੜੇ ਡਿਪਟੀ ਪ੍ਰੀਮੀਅਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਨੈਗੋਸੀਏਸ਼ਨ ਚੱਲਦੀ ਪਈ ਸੀ।
ਕਹਿੰਦੇ ਡੀਬੀ ਡੀਬੀ ਤਾਂ ਸਾਨੂੰ ਬੁਲਾਉਂਦੇ ਵੀ ਨਹੀਂ, ਕਹਿੰਦੇ ਪੂਰਾ ਜਿਹੜਾ ਅਗਰੀਮੈਂਟ ਸੀ ਇਹਦੇ ਵਿੱਚ, ਕਹਿੰਦੇ ਡੀਬੀ ਡੀਬੀ ਨੇ ਕਦੀ ਸਾਡੇ ਨਾਲ ਗੱਲ ਤੱਕ ਨਹੀਂ ਕੀਤੀ, ਸਾਡੇ ਨਾਲ ਗੱਲਬਾਤ ਹੁੰਦੀ ਨਿੱਕੀ ਸ਼ਰਮਾ,
ਨਿੱਕੀ ਸ਼ਰਮਾ,
ਨਿੱਕੀ ਸ਼ਰਮਾ ਨੂੰ ਕਹਿੰਦੇ ਅਸੀਂ ਸੂਚਿਤ ਕਰਤਾ ਸੀਗਾ ਕਿ ਅਸੀਂ ਇਸ ਅਗਰੀਮੈਂਟ ਨੂੰ ਖਤਮ ਕਰਨ ਜਾ ਰਹੇ ਹਾਂ, ਤੇ ਜੇ ਨਿੱਕੀ ਸ਼ਰਮਾ ਨੇ ਇਹ ਗੱਲ ਡੀਬੀ ਡੀਬੀ ਤੱਕ ਨਹੀਂ ਪਹੁੰਚਾਈ ਤੇ ਕਹਿੰਦੇ ਇਹ ਫਿਰ ਗ੍ਰੀਨ ਪਾਰਟੀ ਦੀ ਪ੍ਰੋਬਲਮ ਨਹੀਂ ਹੈ,
ਇਹ ਉਹਨਾਂ ਦੀ ਸਮੱਸਿਆ। ਅੱਛਾ, ਵੈਸੇ ਵਾਸੂ ਜੀ, ਡਿਪਟੀ ਪ੍ਰੀਮੀਅਰ ਵੱਲੋਂ ਕੀ ਫਿਰ ਨਹੀਂ ਦੱਸਿਆ ਗਿਆ ਹੋਏਗਾ ਪ੍ਰੀਮੀਅਰ ਈਬੀ ਨੂੰ, ਤਾਂ ਹੀ ਉਹਨਾਂ ਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਹਨਾਂ ਨੇ ਇਹ ਕਿਹਾ ਵੀ ਗੱਲਬਾਤ ਚੱਲਦੀ ਪਈ ਹੈ, ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਜਿਵੇਂ ਠੀਕ ਠਾਕ ਹੋਵੇ, ਪਰ ਵਿਦ ਇਨ ਅ ਮੈਟਰ ਆਫ ਮਿੰਟਸ ਨਾਲ ਦੀ ਨਾਲ ਐਮਲੀ ਲੋਹਨ ਦੀ ਸਟੇਟਮੈਂਟ ਆ ਜਾਂਦੀ ਹੈ।
ਸੋ ਹੁਣ ਤੁਸੀਂ ਦੇਖੋ ਕਿ ਗ੍ਰੀਨ ਪਾਰਟੀ ਵਾਲੇ ਕਹਿ ਰਹੇ ਆ ਕਿ ਜੇ ਅਰਲੀ ਇਲੈਕਸ਼ਨ ਹੁੰਦਾ ਤੇ ਉਹ ਬੀਸੀ ਐਨਡੀਪੀ ਦੀ ਗਲਤੀ ਹੋਏਗੀ ਜਾਂ ਉਹਨਾਂ ਦਾ ਫੈਸਲਾ ਹੋਏਗਾ, ਡੀਬੀ ਡੀਬੀ ਦਾ ਆਪਣਾ ਫੈਸਲਾ ਹੋਏਗਾ। ਨਿੱਕੀ ਸ਼ਰਮਾ ਨੇ ਸਟੇਟਮੈਂਟ ਜਾਰੀ ਕੀਤੀ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਚਾਹੁੰਦੇ ਸੀ ਵੀ ਗ੍ਰੀਨ ਪਾਰਟੀ ਦੇ ਨਾਲ ਅਸੀਂ ਰਲ ਮਿਲ ਕੇ ਜਿਹੜੀਆਂ ਸਾਡੀਆਂ ਜਿਹੜੀਆਂ ਸਾਂਝੀਆਂ ਪ੍ਰਾਇੋਰਟੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰੀਏ, ਪਰ ਕਹਿੰਦੇ ਪ੍ਰੋਬਲਮ ਇਹ ਹੈ ਕਿ ਗ੍ਰੀਨਸ ਵੋਂਟ ਰੂਲ ਆਊਟ ਔਨ ਵੋਟਿੰਗ ਵਿਦ ਦ ਕੰਸਰਵੇਟਿਵਸ ਔਨ ਕੌਨਫੀਡੈਂਸ ਮੈਜਰਸ ਐਂਡ ਟ੍ਰਿਗਰ ਐਨ ਇਲੈਕਸ਼ਨ। ਸੋ ਵੀ ਉਹ ਇਲੈਕਸ਼ਨ ਟ੍ਰਿਗਰ ਨਾ ਕਰਨ ਦੀ ਗਰੰਟੀ ਨਹੀਂ ਦੇ ਰਹੇ
ਜੀ,
ਦੇ ਆਰ ਨਾਟ ਰੂਲਿੰਗ ਦੈਟ ਆਊਟ, ਪਰ ਅਸੀਂ ਕੰਸਰਵੇਟਿਵਸ ਨਾਲ ਰਲ ਕੇ ਵੀ ਵੋਟ ਕਰ ਸਕਦੇ ਹਾਂ, ਇਸ ਕਰਕੇ ਕਹਿੰਦੇ ਵੀ ਵੀ ਕੁੱਡ ਨਾਟ ਫਾਈਂਡ ਕਾਮਨ ਗਰਾਊਂਡ ਅਤੇ ਇਸ ਕਰਕੇ ਅਗਰੀਮੈਂਟ ਸਾਨੂੰ ਖਤਮ ਕਰਨਾ ਪੈ ਰਿਹਾ।
ਪਰ ਗੱਲ ਵਾਸੂ ਜੀ ਗ੍ਰੀਨ ਪਾਰਟੀ ਵਾਸਤੇ ਦਿਖਾਉਣ ਇਹ ਵੀ ਹੈ ਨਾ, ਆਪਣੀ ਹੋਂਦ ਐਸਟੈਬਲਿਸ਼ ਕਰਨ ਦਾ ਵੀ ਉਹਨਾਂ ਵਾਸਤੇ ਜਾਂ ਉਹਨੂੰ ਰੀਇਨਫੋਰਸ ਕਰਨ ਦਾ ਵੀ ਇੱਕ ਪੈਂਤੜਾ ਹੈ, ਕਿਉਂਕਿ ਗ੍ਰੀਨ ਪਾਰਟੀ ਵਾਸਤੇ ਰੈਲੇਵੈਂਟ ਬਣੇ ਰਹਿਣਾ ਵੀ ਲਾਜ਼ਮੀ ਹੈ। ਜੇ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਵੋਟਰਸ ਨੂੰ ਕਿ ਗ੍ਰੀਨ ਪਾਰਟੀ ਸਿਰਫ ਐਨ ਡੀ ਪੀ ਦੀ ਪ੍ਰੋਕਸੀ ਬਣ ਜਾਣੀ ਆ, ਐਨ ਡੀ ਪੀ ਦੀ ਇੱਕ ਇੰਸ਼ੋਰੈਂਸ ਪਾਲਿਸੀ ਬਣ ਕੇ ਰਹਿ ਜਾਣੀ ਆ, ਤਾਂ ਫਿਰ ਗ੍ਰੀਨ ਪਾਰਟੀ ਵਾਸਤੇ ਵੀ ਅਗਲੇ ਇਲੈਕਸ਼ਨ ਦੇ ਵਿੱਚ ਆਪਣੇ ਵਾਸਤੇ ਵੋਟਾਂ ਵਾਸਤੇ ਸੋਲੀਸਿਟ ਕਰ ਸਕਣਾ ਉਹ ਮੁਸ਼ਕਲ ਹੋ ਜਾਣਾ।
ਹਾਂ, ਕਿਉਂਕਿ ਪਹਿਲਾਂ ਵੀ ਦੇਖੋ ਜਿਹੜੇ ਇਸ ਤਰ੍ਹਾਂ ਦੇ ਅਗਰੀਮੈਂਟਸ ਹੋਏ ਨੇ, ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ, ਉਹਦੇ ਵਿੱਚ ਹੁੰਦਾ ਕੀ ਸੀ ਕਿ ਬੀ ਸੀ ਐਨ ਡੀ ਪੀ ਦੀ ਮਾਇਨੋਰਟੀ ਸਰਕਾਰ ਸੀ
ਜੀ,
ਉਹਨਾਂ ਦੀ ਇੱਕ ਜਾਂ ਦੋ ਤਿੰਨ ਸੀਟਾਂ ਘੱਟ ਸਨ,
ਘੱਟ ਸੀਗੀਆਂ।
ਹੁਣ ਇਸ ਵਾਰ ਮੈਜੋਰਿਟੀ ਸਰਕਾਰ ਆ, ਭਾਵੇਂ ਬੜੀ ਥਿਨ ਰੇਜ਼ਰ ਥਿਨ ਮੈਜੋਰਿਟੀ ਆ, 47 ਸੀਟਾਂ ਚਾਹੀਦੀਆਂ, 47
ਹੈਗੀਆਂ,
ਅਜੇ ਤੱਕ ਕੋਈ ਮੇਜਰ ਬਿੱਲ ਪਾਸ ਕਰਾਉਣ ਵਾਸਤੇ ਵੀ ਐਸ ਸੱਚ ਬੀ ਸੀ ਗ੍ਰੀਨ ਪਾਰਟੀ ਦੀ ਲੋੜ ਨਹੀਂ ਪਈ।
ਹਾਂ, ਕਿਉਂਕਿ ਜਿੱਥੇ ਕਿਤੇ ਮਤਾ ਟਾਈ ਵੀ ਹੋ ਗਿਆ ਸੀ, ਵਾਸੂ ਜੀ ਕਿਹੜਾ ਬਿੱਲ ਸੀਗਾ, ਮੇਜਰ ਪ੍ਰੋਜੈਕਟਸ ਵਾਲਾ ਸੀ, ਇੱਕ ਬਿੱਲ ਸੀ
ਵਨ ਆਫ ਦੋਜ਼
ਬਿੱਲ, ਉਹਦੇ ਨੂੰ ਲੈ ਕੇ ਗ੍ਰੀਨ ਪਾਰਟੀ ਨੇ ਵੀ ਉਦੋਂ ਵੋਟ ਪਾ ਦਿੱਤੀ ਸੀਗੀ ਕੰਜ਼ਰਵੇਟਿਵ ਨਾਲ ਰਲ ਕੇ, ਤੇ ਉਦੋਂ ਫਿਰ ਸਪੀਕਰ ਨੇ ਟਾਈ ਬ੍ਰੇਕਰ ਕੀਤੀ ਸੀ। ਸੋ 47 ਸੀਟਾਂ ਜਿਹੜੀਆਂ ਕਿ ਐਨ ਡੀ ਪੀ ਨੂੰ ਚਾਹੀਦੀਆਂ ਨੇ ਉਹ 47 ਦੀਆਂ 47 ਹੈਗੀਆਂ ਨੇ। ਹਾਂ, ਸਿਰਫ ਪ੍ਰੋਬਲਮ ਕੀ ਹੁੰਦੀ ਹੈ, ਜਦੋਂ ਇੰਨਾ ਤੁਹਾਡੇ ਕੋਲ ਨੰਬਰਸ ਟਾਈਟ ਹੋਣ, ਤੁਹਾਡਾ ਕੋਈ ਵੀ ਮੈਂਬਰ ਜਦੋਂ ਕੋਈ ਅਹਿਮ ਮਤੇ 'ਤੇ ਵੋਟਿੰਗ ਹੋਣੀ ਹੈ ਉਹ ਐਬਸੈਂਟ ਨਹੀਂ ਹੋ ਸਕਦਾ, ਜਿਹੜੇ ਫਿਰ ਕੋਈ ਪ੍ਰੋਸੀਜਰਲ ਰੂਲਸ ਨੇ ਕਿ ਵੋਟ ਪਾਉਣ ਲਈ ਤੁਹਾਨੂੰ ਇੱਕ ਸਮੇਂ ਤੋਂ ਪਹਿਲਾਂ ਆਪਣੀ ਸੀਟ ਦੇ ਵਿੱਚ ਬੈਠੇ ਹੋਣਾ ਚਾਹੀਦਾ, ਤੁਹਾਡੀ ਮੌਜੂਦਗੀ ਹੋਣੀ ਚਾਹੀਦੀ ਆ, ਉਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਸੋ ਇਸ ਕਰਕੇ ਕਹਿ ਲਓ ਕਿ ਜਿਹੜਾ ਓਪਰੇਟਿਵ ਪੁਆਇੰਟ ਆਫ ਵਿਊ ਤੋਂ ਸਰਕਾਰ ਵਾਸਤੇ ਉਹ ਸਿਰਦਰਦੀ ਬਣ ਜਾਂਦੀ ਹੈ, ਕਿਉਂਕਿ ਤੁਹਾਡੇ ਕੋਲ ਇੱਕ ਅੱਧੀ ਸੀਟ ਦੀ ਵੀ ਇੱਧਰ ਉੱਧਰ ਗੁੰਜਾਇਸ਼ ਨਹੀਂ ਹੁੰਦੀ।
ਸੋ ਉਹਨਾਂ ਨੇ ਬੀ ਸੀ ਗ੍ਰੀਨ ਪਾਰਟੀ ਨੇ ਜੋ ਰੀਜ਼ਨਸ ਦਿੱਤੇ ਨੇ ਉਹ ਕਹਿੰਦੇ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਕਲੀਨਿਕਲ ਸਾਈਕੋਲੋਜਿਸਟ ਨੇ, ਸਾਈਕੀਆਟਰਿਸਟ ਨੇ, ਉਹਨਾਂ ਨੂੰ ਅਸੀਂ ਵਿੱਚ ਸ਼ਾਮਲ ਕਰਾਂਗੇ ਐਮ ਐਸ ਪੀ ਦੇ, ਉਹਦੇ ਵਾਸਤੇ $50 ਮਿਲੀਅਨ ਫਿਰ ਕਮਿਊਨਿਟੀ ਹੈਲਥ ਸੈਂਟਰਸ ਹੁਣ ਇਹ ਕਿਹਾ ਜਾ ਰਿਹਾ ਕਿ ਵੀ ਜੋ ਕੁਝ ਡ੍ਰਿਪਾਂ ਨੂੰ ਲੈ ਕੇ ਇੰਡੀਜਨਸ ਰਾਈਟਸ ਨੂੰ ਲੈਂਡ ਕਲੇਮਸ ਨੂੰ ਲੈ ਕੇ ਇੱਕ ਰੌਲਾ ਪਿਆ ਹੋਇਆ, ਇੱਕ ਤਰ੍ਹਾਂ ਦੀ ਅਨਿਸ਼ਚਿਤਤਾ ਹੈ, ਓਵਰਆਲ ਇਕਨੋਮਿਕ ਕੰਡੀਸ਼ਨ ਕੋਈ ਵਧੀਆ ਹੈ ਨਹੀਂ, ਜਿਵੇਂ ਕਿ ਤੁਸੀਂ ਦੱਸਦੇ ਹੁੰਦੇ ਹੋ ਵੀ ਡੈਫੀਸਿਟ ਕਿੰਨਾ ਵਜੇ ਜੀ
13.9 billion
ਡਾਲਰ ਦਾ ਡੈਫੀਸਿਟ ਹੈ, ਸਰਕਾਰ ਕਹਿੰਦੀ 11.2 billion ਆ। ਸੋ ਉਹ ਡੈਫੀਸਿਟ ਵੀ ਕੋਈ ਘਟਦਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਖਾਸ ਮਤਲਬ ਬਹੁਤ ਜ਼ਿਆਦਾ ਸਿਗਨੀਫਿਕੈਂਟਲੀ ਘਟਦਾ ਹੋਇਆ ਨਜ਼ਰ ਨਹੀਂ ਆਉਂਦਾ। ਤੇ ਉਸ ਤੋਂ ਬਾਅਦ ਵਿਜੇ ਜੀ ਜਿਹੜਾ ਸਰਕਾਰ ਆਪ ਕਹਿ ਰਹੀ ਹੈ ਕਿ ਜਿਹੜਾ ਬਜਟ ਪ੍ਰੈਜੈਂਟ ਕਰਨਾ ਵੀ ਉਹ ਬੜਾ ਔਖਾ ਜਿਹਾ ਇੱਕ ਬੜਾ ਇੱਕ ਟਫ ਬਜਟ ਹੋਏਗਾ ਤੇ ਉਹ ਇੱਕ ਬੜਾ ਫਿਸਕਲੀ ਪ੍ਰੂਡੈਂਟ ਬਜਟ ਹੋਏਗਾ। ਤੇ ਇਸ ਤਰ੍ਹਾਂ ਦਾ ਕਹਿ ਲਓ ਵੀ ਕੌੜੇ ਘੁੱਟ ਭਰਨ ਵਾਲਾ ਜਿਹੜਾ ਬਜਟ ਜਾਂ ਸਬਰ ਦਾ ਘੁੱਟ ਭਰਨ ਵਾਲਾ ਜਿਹੜਾ ਬਜਟ, ਉਸ ਤੋਂ ਬਾਅਦ ਇਲੈਕਸ਼ਨ ਨਹੀਂ ਕਾਲ ਕਰਿਆ ਜਾਂਦਾ,
ਉਸ ਤੋਂ ਬਾਅਦ ਨਹੀਂ ਹੁੰਦਾ। ਜਿਹੜੀ ਇਲੈਕਸ਼ਨ ਕਾਲ ਕਰਨ ਦੀ ਵਿੰਡੋ ਸੀ ਨਾ ਉਹ ਗੁਜ਼ਰ ਚੁੱਕੀ ਹੈ,
ਗੁਜ਼ਰ ਚੁੱਕੀ ਹੈ।
ਇਸ ਵੇਲੇ ਜੇ ਇਲੈਕਸ਼ਨ ਕਾਲ ਕਰਨਗੇ, ਕਿਉਂਕਿ ਆਲਰੇਡੀ ਦੇਖੋ ਇੰਡੀਜਨਸ ਭਾਈਚਾਰੇ ਦੇ ਮੈਂਬਰ ਆਲਰੇਡੀ ਨਾਰਾਜ਼ ਨੇ, ਵਾਸੂ ਜੀ ਬਹੁਤ ਵੱਡੀ ਗਿਣਤੀ 'ਚ ਇੰਡੀਜਨਸ, ਆਈ ਥਿੰਕ ਕਲੋਜ਼ ਟੂ 100 ਉਹਨਾਂ ਨੇ ਚਿੱਠੀਆਂ ਲਿਖੀਆਂ ਨੇ ਕਿ ਤੁਸੀਂ ਡ੍ਰਿਪਾਂ ਦੇ ਵਿੱਚ ਕੋਈ ਤਬਦੀਲੀ ਨਾ ਕਰੋ, ਡ੍ਰਿਪਾਂ ਦੇ ਵਿੱਚ ਜੇ ਤਬਦੀਲੀ ਕਰੋਗੇ ਤਾਂ ਰੀਕਨਸੀਲੀਏਸ਼ਨ ਦੇ ਐਫਰਟ ਅਤੇ ਜਿਹੜੇ ਸਾਡੇ ਬਾਕੀ ਦੇ ਪ੍ਰੋਜੈਕਟਸ ਨੂੰ ਲੈ ਕੇ ਅੰਡਰਸਟੈਂਡਿੰਗ ਬਣੀ ਆ ਉਹ ਖਟਾਈ ਦੇ ਵਿੱਚ ਪੈ ਜਾਏਗੀ। ਕੱਲ੍ਹ ਐਮਲੀ ਲੋਨ ਨੇ ਇਹ ਗੱਲ ਕਹੀ, ਕਹਿੰਦੇ ਵੈਨ ਇੰਡੀਜਨਸ ਰਾਈਟਸ ਆਰ ਔਨ ਦ ਚੋਪਿੰਗ ਬਲੋਕ ਸੋ ਆਰ ਦ ਰਾਈਟਸ ਆਫ ਵਰਕਿੰਗ ਪੀਪਲ ਅਕਰੋਸ ਬੀ ਸੀ। ਇਹ ਗੱਲ ਦੇਖੋ ਥੋੜ੍ਹੀ ਜਿਹੀ ਹੁਣ ਇਹ ਆ ਵੀ ਇੰਡੀਜਨਸ ਰਾਈਟਸ ਨੂੰ ਲੈ ਕੇ ਪਹਿਲਾਂ ਜੇ ਪਿਛਲੇ ਸਾਲ ਤੋਂ ਇਹਨੂੰ ਲੈ ਕੇ ਜੇ ਮਤਭੇਦ ਪੈਦਾ ਹੋਏ ਨੇ ਨਾ ਉਹ ਰਿਚਮੰਡ ਵਾਲੀ ਰੂਲਿੰਗ ਤੋਂ ਬਾਅਦ ਹੋਇਆ। ਰਿਚਮੰਡ ਦੇ ਵਿੱਚ ਜਿਹੜਾ ਪ੍ਰਾਈਵੇਟ ਪ੍ਰੋਪਰਟੀ ਦੇ ਉੱਪਰ ਬੀ ਸੀ ਦੀ ਸੁਪਰੀਮ ਕੋਰਟ ਨੇ ਕਹਿ ਤਾ ਕਿ ਇੰਡੀਜਨਸ ਲੈਂਡ ਕਲੇਮ ਪ੍ਰਾਈਵੇਟ ਪ੍ਰੋਪਰਟੀ ਓਨਰਸ਼ਿਪ ਤੋਂ ਉੱਤੇ ਨੂੰ ਆ ਵੀ ਉਹਨੂੰ ਕੈਂਸਲ ਕਰ ਸਕਦਾ। ਉਹ ਤੋਂ ਬਾਅਦ ਇਹ ਸਵਾਲ ਬਹੁਤ ਉੱਠਣੇ ਸ਼ੁਰੂ ਹੋ ਗਏ। ਸੋ ਇੱਕ ਨਾ ਹੈਰਾਨੀ ਇਹ ਹੁੰਦੀ ਹੈ ਕਿ ਜੇ ਇਹ ਗੱਲ ਕਹੀ ਜਾ ਰਹੀ ਹੈ ਵੀ ਇੰਡੀਜਨਸ ਰਾਈਟਸ ਦੇ ਵਿੱਚ ਜੇ ਤੁਸੀਂ ਕਟੌਤੀ ਕਰੋਗੇ ਤਾਂ ਫਿਰ ਆਮ ਵਰਕਿੰਗ ਬ੍ਰਿਟਿਸ਼ ਕੋਲੰਬੀਅਨਸ ਦੇ ਰਾਈਟਸ ਦਾ ਵੀ ਘਾਣ ਹੋਏਗਾ। ਆਮ ਵਰਕਿੰਗ ਬ੍ਰਿਟਿਸ਼ ਕੋਲੰਬੀਅਨ ਜਿਹੜਾ ਨੋਨ ਇੰਡੀਜਨਸ ਹੈ ਉਹ ਤਾਂ ਕੋਰਟ ਰੂਲਿੰਗ ਦੇਖ ਕੇ ਵੀ ਸੋਚ ਰਿਹਾ ਵੀ ਮੇਰੇ ਹੱਕ ਕਿੱਥੇ ਨੇ।
ਸੋ ਸਿਆਸਤ ਆ ਵਿਜੇ,
ਸਿਆਸਤ ਨਹੀਂ ਰਹੀ ਹੈ।
ਬੀਸੀ ਕੰਜ਼ਰਵੇਟਿਵਸ ਬੀਸੀ ਐਨਡੀਪੀ ਨੂੰ ਕਹਿ ਰਹੇ ਨੇ ਕਿ ਡ੍ਰਿਪਾਂ ਨੂੰ ਰਿਪੀਲ ਹੀ ਕਰ ਦਿਓ ਤੇ ਬੀਸੀ ਗ੍ਰੀਨ ਪਾਰਟੀ ਵਾਲੇ ਆਪਣਾ ਅਗਰੀਮੈਂਟ ਇਸ ਕਰਕੇ ਖਤਮ ਕਰ ਰਹੇ ਨੇ ਕਿ ਵੀ ਡੇਵੀ ਡੀਬੀ ਡ੍ਰਿਪਾਂ ਨੂੰ ਅਮੈਂਡ ਕਰਨ ਦੀ ਗੱਲ ਕਰ ਰਹੇ ਨੇ।
ਵਨ ਆਫ ਦ ਰੀਜ਼ਨਸ ਅਮੰਗ ਅਦਰਸ ਜਿਹੜੇ ਤੁਸੀਂ ਮੈਂਸ਼ਨ ਕੀਤੇ, ਯਾ ਦਿਸ ਇਜ਼ ਵਨ ਆਫ ਦ ਮੇਨ ਰੀਜ਼ਨਸ।
ਸੋ ਵੀ ਉਹ ਤੁਸੀਂ ਡ੍ਰਿਪਾਂ ਨੂੰ ਅਮੈਂਡ ਕਰ ਰਹੇ ਹੋ ਕਿ ਅਸੀਂ ਇਸ ਕਰਕੇ ਤੁਹਾਡਾ ਨਾਰਾਜ਼ ਆ। ਬੀਸੀ ਕੰਜ਼ਰਵੇਟਿਵਸ ਤਾਂ ਕਹਿੰਦੇ ਇਹਨੂੰ ਸਕ੍ਰੈਪ ਕਰੋ,
ਕੱਢ ਦਿਓ ਇਹਨੂੰ।
ਹਾਂ, ਸੋ ਇਹ ਸਿਆਸਤ ਆ, ਆਈਡੀਓਲੋਜੀ ਹੈ, ਸਿਆਸਤ ਹੈ। ਸੋ ਉਹ ਆਪਣੀ ਆਈਡੀਓਲੋਜੀ ਮੁਤਾਬਕ ਇਹ ਗੱਲ ਕਰ ਰਹੇ ਨੇ।
ਕੱਲ੍ਹ ਵੈਸੇ ਗ੍ਰੀਨ ਪਾਰਟੀ ਦੇ ਲੀਡਰ ਨੇ ਇਹ ਗੱਲ ਵੀ ਆਖੀ ਆ ਕਿ ਜੀ ਸਰਕਾਰ ਕਾਮਿਆਂ ਨੂੰ ਸਪੋਰਟ ਨਹੀਂ ਕਰ ਰਹੀ। ਹੁਣ ਇਹ ਗੱਲ ਉਸ ਦਿਨ ਥੋੜ੍ਹੀ ਹੋਰ ਜ਼ਿਆਦਾ ਹਲਕੀ ਲੱਗਦੀ ਆ ਜਿਸ ਦਿਨ ਕਿ ਬੀ ਸੀ ਟੀ ਐਫ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਇਹ ਗੱਲਬਾਤ ਉਹਦੇ ਵਿੱਚ ਵੀ ਐਟਲੀਸਟ ਕੋਈ ਟੈਂਟੇਟਿਵ ਅਗਰੀਮੈਂਟ ਹੋ ਗਿਆ। ਸੋ ਜਿਹੜੀਆਂ ਯੂਨੀਅਨਸ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੋੜ ਤੋੜ ਕਰਕੇ ਸਰਕਾਰ ਨੇ ਅਗਰੀਮੈਂਟਸ ਕਰ ਹੀ ਲਏ ਹੋਏ ਨੇ। ਬੀ ਸੀ ਟੀ ਐਫ ਦੇ ਨਾਲ ਵੀ ਉਹ ਗੱਲ ਕਰ ਹੀ ਲੈਂਦੇ ਆ। ਹੁਣ
ਉਹ ਗੱਲ ਹੋਈ ਨਾ ਵਿਜੇ ਜੀ ਜਿਹੜੀ ਆ, ਫਿਰ ਉਹ ਪੋਲੀਟੀਕਲ ਸਪੈਕਟ੍ਰਮ ਦੀ ਗੱਲ ਆ ਜਾਂਦੀ ਹੈ ਕਿ ਰਾਈਟ ਵਾਲੇ ਕਹਿੰਦੇ ਆ ਕਿ ਦ ਗਵਰਨਮੈਂਟ ਇਜ਼ ਡੂਇੰਗ ਟੂ ਮੱਚ ਐਂਡ ਦ ਲੈਫਟ ਸੇਜ਼ ਗਵਰਨਮੈਂਟ ਇਜ਼ ਨਾਟ ਡੂਇੰਗ ਨਾਟ ਇਨਾਫ। ਸੋ ਯਾ, ਸੋ ਉਹਦੇ ਵਿੱਚ ਫਸ ਜਾਂਦੀ ਹੁੰਦੀ ਸਰਕਾਰ ਹਮੇਸ਼ਾ।
ਵਾਸੂ ਜੀ, ਬੀ ਸੀ ਟੀ ਐਫ ਦੇ ਨਾਲ ਜਿਹੜਾ ਟੈਂਟੇਟਿਵ ਅਗਰੀਮੈਂਟ ਹੋਇਆ ਉਹ ਵੀ ਕੁਇਕਲੀ ਗੱਲ ਕਰ ਲਈਏ। ਪਿਛਲੇ ਮਹੀਨੇ ਦੀ ਗੱਲ ਹੈ, 14 January ਦੀ, ਜਦੋਂ ਇਹ ਕਹਿ ਦਿੱਤਾ ਗਿਆ ਸੀ ਵੀ ਗੱਲਬਾਤ ਦੇ ਵਿੱਚ ਖੜੋਤਾ ਆ ਗਈ ਹੈ, ਕਿਸੇ ਪਾਸੇ ਨੂੰ ਗੱਲ ਜਾ ਨਹੀਂ ਰਹੀ। ਉਸ ਤੋਂ ਬਾਅਦ ਫਿਰ 23 January ਨੂੰ ਹੀ ਰੀਨੈਗੋਸੀਏਸ਼ਨ ਦੁਬਾਰਾ ਸ਼ੁਰੂ ਹੋ ਗਈ ਸੀ। ਉਦੋਂ ਇਹ ਕਿਹਾ ਗਿਆ ਸੀ ਵੀ ਸਰਕਾਰ ਨੇ ਕੁਝ ਸਿਗਨੀਫਿਕੈਂਟ ਮੀਨਿੰਗਫੁਲ ਕਮਿਟਮੈਂਟਸ ਕੀਤੀਆਂ ਨੇ ਕੁਝ ਅਜਿਹੇ ਇਸ਼ੂਜ਼ ਤੇ ਜਿਹੜੇ ਕਿ ਯੂਨੀਅਨ ਵਾਸਤੇ, ਬੀ ਸੀ ਟੀ ਐਫ ਵਾਸਤੇ ਬੜੇ ਇੰਪੋਰਟੈਂਟ ਨੇ,
ਜਿਵੇਂ ਕਿ ਟੀਚਰ ਵਰਕਲੋਡ ਤੇ ਕਲਾਸਰੂਮ ਵਰਕ ਕੰਡੀਸ਼ਨਸ।
ਜੀ, ਕਲਾਸਰੂਮ ਕੰਡੀਸ਼ਨਸ। ਹੁਣ ਵਾਸੂ ਜੀ, ਜਿਹੜੀ ਬੀ ਸੀ ਟੀ ਐਫ ਦੀ ਇਹ ਟੈਂਟੇਟਿਵ ਡੀਲ ਹੋਈ ਆ, ਇਹ ਜਿਹੜੀ ਨੈਗੋਸ਼ੀਏਸ਼ਨ ਵਾਲੀ ਬੋਡੀ ਹੈ ਇਹਨਾਂ ਦੀ, ਹੁਣ ਇਹਨਾਂ ਨੇ ਮੀਟਿੰਗ ਕਰਨੀ ਹੈ ਐਗਜ਼ੈਕਟਿਵ ਕਮੇਟੀ ਨਾਲ। ਨੈਗੋਸ਼ੀਏਸ਼ਨ ਟੀਮ ਐਗਜ਼ੈਕਟਿਵ ਕਮੇਟੀ ਨੂੰ ਪ੍ਰੈਜੈਂਟ ਕਰੇਗੀ ਵੀ ਆਹ ਡੀਲ ਹੋਈ ਆ, ਫਿਰ ਐਗਜ਼ੈਕਟਿਵ ਕਮੇਟੀ ਵਾਲੇ ਡਿਸਾਈਡ ਕਰਨਗੇ ਕਿ ਕੀ ਇਹ ਡੀਲ ਅਜਿਹੀ ਹੈ ਜਿਹੜੀ ਕਿ ਅਸੀਂ ਆਪਣੇ ਬੀ ਸੀ ਟੀ ਐਫ ਦੇ ਸਾਰੇ ਮੈਂਬਰਾਂ ਦੇ ਮੂਹਰੇ ਰੱਖੀਏ। ਬੀ ਸੀ ਟੀ ਐਫ ਦੇ ਤਕਰੀਬਨ 52,000 ਮੈਂਬਰਸ ਨੇ ਸੂਬੇ ਦੇ ਵਿੱਚ। ਸੋ ਰੈਟੀਫਿਕੇਸ਼ਨ ਵਾਸਤੇ ਇਸ ਡੀਲ ਦੇ ਜਾਣ ਤੋਂ ਪਹਿਲਾਂ ਇੱਕ ਸਟੈਪ ਅਜੇ ਹੋਰ ਪਿਆ, ਐਗਜ਼ੈਕਟਿਵ ਕਮੇਟੀ ਦੇ ਨਾਲ ਹੋਣ ਵਾਲੀ ਮੀਟਿੰਗ।
ਸੋ ਉਸ ਤੋਂ ਬਾਅਦ ਫਿਰ ਜਿਹੜੇ ਸੂਬੇ ਦੇ ਟੀਚਰਸ ਨੇ, ਫਿਰ ਉਹ ਜਿਹੜੇ ਮੈਂਬਰਸ ਨੇ ਬੀ ਸੀ ਟੀ ਐਫ ਦੇ, ਬੀ ਸੀ ਟੀਚਰਸ ਫੈਡਰੇਸ਼ਨ ਦੇ, ਉਹ ਡਿਸਾਈਡ ਕਰਨਗੇ ਕਿ ਉਹਨਾਂ ਨੂੰ ਇਹ ਜਿਹੜਾ ਟੈਂਟੇਟਿਵ ਅਗਰੀਮੈਂਟ ਆ ਪਸੰਦ ਆਇਆ ਕਿ ਨਹੀਂ। ਮੰਨਿਆ ਜਾ ਰਿਹਾ ਕਿ ਇਹ ਵੀ ਜਿਹੜਾ ਅਗਰੀਮੈਂਟ ਹੋਇਆ ਹੈ ਇਹ ਜੋ ਬੀ ਸੀ ਜੀ ਈ ਯੂ ਦੇ ਨਾਲ ਅਗਰੀਮੈਂਟ ਹੋਇਆ ਸੀ ਉਸੇ ਤਰਜ਼ ਤੇ ਹੈ। ਇਹਦੇ ਵਿੱਚ ਵੀ 4 years ਦੇ ਵਿੱਚ 12% ਵੇਜ ਹਾਈਕ ਦੀ ਗੱਲ ਹੈ, ਤੇ ਨਾਲ ਇਹਦੇ ਵਿੱਚ ਕੁਝ ਐਡੀਸ਼ਨਲ ਚੀਜ਼ਾਂ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹੋਣਗੀਆਂ ਟੂ ਐਡਰੈਸ ਦ ਕੰਸਰਨਸ ਆਫ ਬੀ ਸੀ ਟੀ ਐਫ, ਜਿਹਦੇ ਕਰਕੇ ਉਹਨਾਂ ਨੇ ਪਹਿਲਾਂ 14 January ਨੂੰ ਹੱਥ ਖੜੇ ਕਰਤੇ ਸੀ, ਟੇਬਲ ਤੋਂ ਉੱਠ ਕੇ ਚਲੇ ਗਏ ਸੀ।
ਜਿਹੜੀ
ਆਪਾਂ ਦੋ ਚੀਜ਼ਾਂ ਜ਼ਿਕਰ ਕੀਤੀਆਂ, ਟੀਚਰ ਵਰਕਲੋਡ ਤੇ ਕਲਾਸਰੂਮ ਕੰਡੀਸ਼ਨਸ, ਉਹਦੇ ਵਾਸਤੇ ਕੁਝ ਐਡੀਸ਼ਨਲ ਇਹਦੇ ਵਿੱਚ ਇਸ ਅਗਰੀਮੈਂਟ ਦੇ ਵਿੱਚ ਕੁਝ ਮਦਾਂ ਹੋਣਗੀਆਂ।
ਜੀ, ਅਸੀਂ ਵੀ ਦੱਸ ਦਈਏ ਕਿ ਨੈਬ ਵਿੰਡੋਜ਼ ਐਂਡ ਡੋਰਸ ਵਾਲੇ ਸੂਚਨਾ ਦੇ ਰਹੇ ਨੇ, ਬਿਲਡਰ ਜਾਂ ਕੰਟਰੈਕਟਰ ਹੋ ਜਾਂ ਫਿਰ ਹੋਮ ਓਨਰ, ਡੋਰਸ ਅਤੇ ਵਿੰਡੋਜ਼ ਲਈ ਭਰੋਸਾ ਕਰੋ ਨੈਬ ਵਿੰਡੋਜ਼ ਐਂਡ ਡੋਰਸ ਲਿਮਿਟਡ 'ਤੇ। ਹਰ ਛੋਟੇ ਵੱਡੇ ਪ੍ਰੋਜੈਕਟ ਲਈ ਐਡਵਾਂਸਡ ਵਾਈਨਲ ਵਿੰਡੋਜ਼ ਇਨ ਹਾਊਸ ਮੈਨੂਫੈਕਚਰ ਕਰਦੇ ਨੇ। ਨੈਬ ਵਿੰਡੋਜ਼ ਫੁੱਲ ਟਾਈਮ ਸੇਲਸ ਪਰਸਨ ਹਾਇਰ ਕਰ ਰਹੇ ਨੇ, ਵਧੀਆ ਤਨਖਾਹ, ਸੈਲਰੀ ਪਲੱਸ ਕਮਿਸ਼ਨ ਦੇ ਨਾਲ ਕੰਪਨੀ ਵੱਲੋਂ ਫੋਨ ਅਤੇ ਕਾਰ ਵੀ ਪ੍ਰੋਵਾਈਡ ਕੀਤੀ ਜਾਵੇਗੀ। ਕਲਾਸ 5 ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਨੈਬ ਵਿੰਡੋਜ਼ ਐਂਡ ਡੋਰਸ ਲਿਮਿਟਡ 778-637-2500 6375-2500। ਹੋਰ ਜਾਣਕਾਰੀ ਲਈ navwindows.com ਤੇ ਜਾਓ, ਦੈਟਸ navwindows.com। ਇੱਕ ਬਹੁਤ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬਸ ਜੀ, ਫਿਰ ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਜਿਹੜਾ ਨੇਟੋ ਨਾਲ ਸੰਬੰਧਿਤ ਇੱਕ ਬੈਂਕ, ਮਲਟੀਨੈਸ਼ਨਲ ਬੈਂਕ ਸਥਾਪਿਤ ਕੀਤਾ ਜਾਣਾ, ਡਿਫੈਂਸ ਸਿਕਿਉਰਿਟੀ ਐਂਡ ਰਿਜ਼ੀਲੀਅੰਸ ਬੈਂਕ DSRB, ਉਹਦੇ ਵਾਸਤੇ ਵੱਖੋ ਵੱਖਰੇ ਮੁਲਕ, ਉਹਨਾਂ ਮੁਲਕਾਂ ਦੇ ਵੱਖੋ ਵੱਖਰੇ ਸ਼ਹਿਰ ਆਪੋ ਆਪਣੀ ਪਿੱਚ ਦੇ ਰਹੇ ਨੇ ਕਿ ਜੀ ਸਾਡੇ ਕੋਲ ਆ, ਸਾਡੇ ਸ਼ਹਿਰ ਦੇ ਵਿੱਚ ਆ ਬੈਂਕ ਖੋਲਿਆ ਜਾਵੇ। ਸੋ ਕੱਲ੍ਹ ਪ੍ਰੀਮੀਅਰ DVDB ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਪ੍ਰੈਸ ਕਾਨਫਰੰਸ 'ਤੇ ਸੀਗੇ ਨੌਰਥ ਵੈਨਕੂਵਰ ਦੇ ਵਿੱਚ, ਸੀ ਸਪੈਨ ਸ਼ਿਪਯਾਰਡ ਦੇ, ਉਹ ਇਸੇ ਸੰਦਰਭ ਦੇ ਵਿੱਚ ਉਹ ਕੱਲ੍ਹ ਉੱਥੇ ਗੱਲ ਕਰਨ ਗਏ ਸੀ। ਸੋ ਉਹਨਾਂ ਨੇ ਉੱਥੇ ਕੀ ਆਖਿਆ ਇਹਦੇ ਇਸ DSRB ਦੇ ਪੂਰੇ ਜਿਹੜੇ ਵੇਰਵੇ ਨੇ ਹੁਣ ਤੱਕ ਜਿਹੜੇ ਪਤਾ ਨੇ ਉਸ ਬਾਰੇ ਗੱਲ ਕਰਾਂਗੇ, ਜੇ ਇਹ ਬੈਂਕ ਇੱਥੇ ਵੈਨਕੂਵਰ ਦੇ ਵਿੱਚ ਖੁੱਲ੍ਹਦਾ ਜਿਹਦੀ ਕਿ ਮੰਗ ਪ੍ਰੀਮੀਅਰ ਵੱਲੋਂ, ਵੈਨਕੂਵਰ ਦੇ ਮੇਅਰ ਵੱਲੋਂ, ਵੈਨਕੂਵਰ ਬੋਰਡ ਆਫ ਟ੍ਰੇਡ ਵੱਲੋਂ ਕੀਤੀ ਗਈ ਆ, ਤਾਂ ਕਿੰਨੀਆਂ ਹਾਈ ਪੇਇੰਗ ਜੋਬਸ ਇਹਦੇ ਨਾਲ ਕ੍ਰੀਏਟ ਹੋਣਗੀਆਂ। ਅਸੂ ਜੀ, ਵਟਸਐਪ 'ਤੇ ਮੈਸੇਜ ਆਇਆ ਰਹਿਤ ਗਰੇਵਾਲ, ਅੱਜ 6 ਵਰਿਆਂ ਦੇ ਹੋ ਗਈ ਹੈ ਬੱਚੀ। ਸੋ ਰਹਿਤ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਵੈਰੀ ਹੈਪੀ ਬਰਥਡੇ ਟੂ ਰਹਿਤ ਗਰੇਵਾਲ,
ਹੈਪੀ ਬਰਥਡੇ।
ਬਸੂ ਜੀ, ਹੁਣ ਗੱਲ ਕਰਦੇ ਹਾਂ DSRB ਬਾਰੇ, ਡਿਫੈਂਸ ਸਿਕਿਉਰਿਟੀ ਐਂਡ ਰਿਜ਼ੀਲੀਅੰਸ ਬੈਂਕ, ਨੇਟੋ ਵੱਲੋਂ। ਕਿਉਂਕਿ ਦੇਖੋ, ਜਿਹੜੇ ਨੇਟੋ ਦੇ ਮੈਂਬਰ ਮੁਲਕ ਨੇ ਉਹਨਾਂ ਨੇ ਹੁਣ ਮਿਲਟਰੀ ਸਪੈਂਡਿੰਗ ਦੇ ਵਿੱਚ ਚੋਖਾ ਵਾਧਾ ਕਰਨਾ। ਜਿਹੜਾ ਇਹ ਬੈਂਕ ਹੈ ਇਹਦਾ ਪਰਪਸ ਹੋਏਗਾ ਕਿ ਨੇਟੋ ਮੈਂਬਰ ਕੰਟਰੀਜ਼ ਨੇ, ਐਲਾਈਜ਼ ਨੇ, ਜਿਹੜੇ ਵੀ ਕੋਈ ਮਿਲਟਰੀ ਜਾਂ ਸਿਕਿਉਰਿਟੀ ਪ੍ਰੋਜੈਕਟਸ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਇਸ ਬੈਂਕ ਵੱਲੋਂ ਉਹਨਾਂ ਨੂੰ ਲੋਅ ਕੋਸਟ ਫਾਈਨੈਂਸਿੰਗ ਮੁਹੱਈਆ ਕਰਵਾਈ ਜਾਏਗੀ। ਇਹਦੇ ਬਾਰੇ ਵੈਨਕੂਵਰ ਨੂੰ ਹੈੱਡਕੁਆਟਰ ਵਜੋਂ ਪ੍ਰੋਜੈਕਟ ਕਰਨ ਦੇ ਲਈ ਪ੍ਰੀਮੀਅਰ DVDB ਨੇ, ਜੋਬਸ ਮਿਨਿਸਟਰ ਰਵੀ ਕਾਲੋ ਨੇ, ਉਹਨਾਂ ਦੇ ਨਾਲ ਵੈਨਕੂਵਰ ਦੇ ਮੇਅਰ ਸਨ ਕੈਨ ਸਿਮ, ਅਤੇ ਵੈਨਕੂਵਰ ਬੋਰਡ ਆਫ ਟ੍ਰੇਡ ਦੇ ਜਿਹੜੇ ਮੁਖੀ ਨੇ ਬ੍ਰਿਜਟ ਐਂਡਰਸਨ, ਉਹਨਾਂ ਨੇ ਕੱਲ੍ਹ ਸਾਂਝੇ ਤੌਰ 'ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਅਤੇ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਹੈੱਡਕੁਆਟਰ ਹੈਗਾ ਇਸ ਬੈਂਕ ਦਾ, ਉਹ ਵੈਨਕੂਵਰ ਦੇ ਵਿੱਚ ਬਣਾਇਆ ਜਾਣਾ ਚਾਹੀਦਾ ਹੈ।
ਸੋ ਜਿਹੜਾ ਬੈਂਕ ਆ, ਇੰਟਰਸਟਿੰਗਲੀ ਇਹਦੇ 'ਚ ਇਹਦਾ ਤਰਕ ਇਹ ਦਿੱਤਾ ਜਾ ਰਿਹਾ, ਕਹਿੰਦੇ ਵੀ ਜਿਹੜੇ ਨੇਟੋ ਦੇ ਮੈਂਬਰ ਮੁਲਕ ਨੇ ਉਹਨਾਂ ਵਿੱਚੋਂ ਤਕਰੀਬਨ 70% ਅਜਿਹੇ ਨੇ ਜਿਨ੍ਹਾਂ ਦੇ ਕੋਲ AAA ਕ੍ਰੈਡਿਟ ਰੇਟਿੰਗ ਨਹੀਂ ਹੈ। ਸੋ ਨੇਟੋ ਦੇ ਮੈਂਬਰਸ ਦੀ ਕ੍ਰੈਡਿਟ ਰੇਟਿੰਗ ਖਰਾਬ ਹੋਈ ਹੋਈ ਹੈ,
OBC ਦੀ ਵੀ ਨਹੀਂ ਹੈਗੀ।
ਹਾਂ, ਸੋ ਉਹਨਾਂ ਨੂੰ ਮਹਿੰਗਾ ਲੋਨ ਮਿਲਦਾ, ਵਿਆਜ ਦਰ ਜ਼ਿਆਦਾ ਹੁੰਦੀ ਹੈ। ਸੋ ਜਿਹੜਾ ਇਹ DSRB ਹੈ, ਨਵਾਂ ਬੈਂਕ ਜਿਹੜਾ ਬਣਾਇਆ ਜਾਏਗਾ, ਮੰਨਿਆ ਜਾ ਰਿਹਾ ਵੀ ਇਸ ਸਾਲ ਦੇ ਅੰਤ ਤੋਂ ਪਹਿਲਾਂ ਦੀ ਸਥਾਪਤੀ ਹੋ ਜਾਏਗੀ। ਇਹ ਬੈਂਕ ਲੋਅ ਕੋਸਟ ਲੋਨਸ ਨੇਟੋ ਮੈਂਬਰਸ ਨੂੰ ਅਤੇ ਐਲਾਈਜ਼ ਨੂੰ ਮੁਹੱਈਆ ਕਰਾਏਗਾ, ਤਾਂ ਜੋ ਤੁਸੀਂ ਆਪਣੀ ਡਿਫੈਂਸ ਪ੍ਰੋਕਿਓਰਮੈਂਟ ਕਰ ਸਕੋ, ਇਨਵੈਸਟਮੈਂਟਸ ਕਰ ਸਕੋ। ਸੋ ਇਹਦਾ ਹੈੱਡਕੁਆਟਰ ਕਿੱਥੇ ਹੋਏਗਾ, ਇਹਦੇ ਵਾਸਤੇ ਸਾਰੇ ਮੁਲਕਾਂ ਵੱਲੋਂ ਬਿਡਿੰਗ ਕੀਤੀ ਜਾ ਰਹੀ ਹੈ। ਸੋ ਜੇ ਕੈਨੇਡਾ ਨੂੰ ਚੁਣਿਆ ਜਾਂਦਾ, ਅਤੇ ਕੈਨੇਡਾ ਦੇ ਵਿੱਚੋਂ ਵੀ ਕੰਪੀਟੀਸ਼ਨ ਹੈ,
4 ਸ਼ਹਿਰ ਨੇ,
ਮੌਂਟਰੀਅਲ ਹੈ, ਓਟਵਾ ਹੈ, ਟੋਰਾਂਟੋ ਹੈ, ਅਤੇ ਆਪਣਾ ਵੈਨਕੂਵਰ ਹੈ। ਸੋ ਇਹਨਾਂ ਵੱਲੋਂ ਬਿਡਿੰਗ ਕੀਤੀ ਜਾ ਰਹੀ ਹੈ। ਜੇ ਕੈਨੇਡਾ ਨੂੰ ਚੁਣਿਆ ਜਾਂਦਾ, ਤਾਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਡਿਸਾਈਡ ਕਰਨਗੇ ਫਿਰ ਕਿ ਵੀ ਉਹ ਹੈੱਡਕੁਆਟਰ ਕਿਹੜੇ ਸ਼ਹਿਰ ਦੇ ਵਿੱਚ ਹੋਏਗਾ।
ਸੋ ਜੇ ਕੈਨੇਡਾ ਨੂੰ ਚੁਣਿਆ ਜਾਂਦਾ, ਕੀ ਮਾਰਕ ਕਾਰਨੀ ਇਹ ਕਹਿ ਸਕਦੇ ਨੇ ਪ੍ਰੀਮੀਅਰ ਨੂੰ ਕਿ ਹੈੱਡਕੁਆਟਰ ਇੱਥੇ ਬਣਵਾ ਲਓ, ਫਿਰ ਪਾਈਪਲਾਈਨ ਕੱਢ ਲੈਣ ਦਿਓ?
ਸੋ ਇਹ ਆਈ ਥਿੰਕ ਕਰਵ ਬਾਲ ਹੋਏਗੀ ਫਿਰ DVDB ਵਾਸਤੇ।
ਜੀ ਜੀ ਜੀ, ਪਹਿਲਾਂ ਤਾਂ ਚਲੋ ਦੇਖੋ ਕੈਨੇਡਾ ਨੂੰ ਚੁਣਿਆ ਵੀ ਜਾਂਦਾ ਕਿ ਨਹੀਂ, ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕੈਨੇਡਾ ਨੂੰ ਚੁਣਿਆ ਜਾ ਸਕਦਾ ਹੈ ਟੂ ਹਾਊਸ ਦੀ ਹੈੱਡਕੁਆਟਰਸ ਆਫ DSRB। ਪਰ ਅੱਗੇ ਫਿਰ ਪ੍ਰਧਾਨ ਮੰਤਰੀ ਕੀ ਫੈਸਲਾ ਲੈਂਦੇ ਨੇ, ਕਿਹੜੇ ਸ਼ਹਿਰ ਨੂੰ ਇਹਨਾਂ ਚਾਰਾਂ ਦੇ ਵਿੱਚੋਂ ਚੁਣਦੇ ਨੇ। ਜਿਹੜੀ ਵਸੂ ਜੀ ਕੱਲ੍ਹ ਇੱਥੇ ਦੇਖੋ, ਇਹਦੇ ਨਾਲ ਲਗਭਗ 3,500 ਹਾਈ ਪੇਇੰਗ ਜੋਬਸ ਉੱਥੇ ਕ੍ਰੀਏਟ ਹੋਣਗੀਆਂ ਜਿੱਥੇ ਵੀ ਇਹ ਹੈੱਡਕੁਆਟਰ ਬਣਦਾ। ਸੋ ਪ੍ਰੀਮੀਅਰ ਦਾ ਕਹਿਣਾ ਕਿ ਵੈਨਕੂਵਰ ਦੇ ਵਿੱਚ ਅਜਿਹਾ ਹੋਵੇ, ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਕਿਹਾ, ਕਹਿੰਦੇ ਸਿਕਿਉਰਿਟੀ ਪੱਖੋਂ, ਸੇਫਟੀ ਪੱਖੋਂ, ਟੈਕ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਅਵੇਲੇਬਿਲਿਟੀ ਪੱਖੋਂ, ਸਾਰੇ ਪਹਿਲੂਆਂ ਤੋਂ ਅਸੀਂ ਬੜੇ ਸਹੀ ਰਹਿੰਦੇ ਹਾਂ। ਵਸੂ ਜੀ ਦੇਖੋ, ਕ੍ਰੀਏਟਿਵ ਅਕਾਊਂਟਿੰਗ 'ਤੇ ਆਪਾਂ ਸੁਣੀ ਆ, ਕ੍ਰੀਏਟਿਵ ਜੋਗ੍ਰਫੀ ਵੀ ਦੇਖੀ ਗਈ।
ਸੋ ਰਵੀ ਕਾਲੋ ਨੇ ਕਿਹਾ, ਕਹਿੰਦੇ ਵੀ ਜੋਗ੍ਰਫੀ ਦੇ ਲਿਹਾਜ਼ ਤੋਂ ਵੀ ਅਸੀਂ ਬੈਸਟ ਸੂਟਡ ਹੈਗੇ ਹਾਂ ਕਿ ਅਸੀਂ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਹਾਂ, ਕਹਿੰਦੇ, ਅਤੇ ਅਮਰੀਕਾ ਦੇ ਬਿਲਕੁਲ ਗੁਆਂਢ 'ਚ ਬੈਠੇ ਹਾਂ, ਵੀ ਸਾਡੀ ਲੋਕੇਸ਼ਨ ਵੀ ਬੜੀ ਵਧੀਆ। ਕਹਿੰਦੇ
ਬੋਰਡ ਆਫ ਟ੍ਰੇਡ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਨਾ, ਉਹਦੇ 'ਚ ਉਹਨਾਂ ਨੇ ਲਿਖਿਆ, ਕਹਿੰਦੇ ਟ੍ਰਾਈ ਕੰਟੀਨੈਂਟਲ ਬ੍ਰਿਜ ਹੈ ਵੈਨਕੂਵਰ,
ਨੌਰਥ ਅਮੈਰੀਕਾ, ਯੂਰਪ ਅਤੇ ਏਸ਼ੀਆ ਦੇ ਵਿਚਕਾਰ, ਕਹਿੰਦੇ ਅਸੀਂ ਐਨ। ਲੋਕੇਟਡ ਆ। ਮੇਰੇ ਜੋਗ੍ਰਾਫੀ ਵਾਈਜ਼ ਪਹਿਲੀ ਵਾਰ ਮੈਂ ਸੁਣਿਆ ਕਿ ਅਮੈਰੀਕਾ ਦੀ ਕੋਈ ਵੀ ਵੈਸਟ ਕੋਸਟ ਸਿਟੀ ਇਹ ਚੀਜ਼ ਜਿਹੜੀ ਆ ਉਹਨੂੰ ਬੋਸਟ ਕਰ ਰਹੀ ਹੋਵੇ, ਕਿਉਂਕਿ ਹਮੇਸ਼ਾ ਇਹ ਮੰਨਿਆ ਜਾਂਦਾ ਕਿ ਵੈਸਟ ਕੋਸਟ ਦੀਆਂ ਜਿਹੜੀਆਂ ਸਿਟੀਜ਼ ਨੇ ਦੇ ਆਰ ਐਟ ਐਟ ਅ ਡਿਸਐਡਵਾਂਟੇਜ, ਵੀ ਬਿਲਕੁਲ ਅਲੱਗ ਥਲੱਗ ਅਸੀਂ ਰਹਿ ਜਾਂਦੇ ਹਾਂ, ਵੀ ਬਾਕੀ ਜਿਹੜੇ ਜਿਹੜੇ ਕਹਿ ਲਓ ਵੀ ਕੋਂਟੀਨੈਂਟਲ ਜਿਹੜੇ ਸ਼ਹਿਰ ਨੇ ਵੀ ਉਹਨਾਂ ਤੋਂ ਅਸੀਂ ਥੋੜ੍ਹੇ ਦੂਰ ਰਹਿ ਜਾਂਦੇ ਹਾਂ ਅਤੇ ਟਾਈਮ ਜ਼ੋਨ ਵਾਈਜ਼ ਵੀ ਅਸੀਂ ਸਭ ਤੋਂ ਪਿੱਛੇ ਰਹਿ ਜਾਂਦੇ ਹਾਂ। ਪਰ ਉਹਨੂੰ ਇੱਕ ਨਵੀਂ ਚੀਜ਼ ਮਤਲਬ ਘੁਮਾ ਕੇ ਕਿ ਇੱਕ ਪਾਸੇ ਦੇਖੋ ਸਾਡੇ ਏਸ਼ੀਆ ਜਾਣਾ, ਇੱਧਰੋਂ ਜਾਓਗੇ ਤਾਂ ਪਹਿਲਾਂ ਵਿੱਚ ਸਮੁੰਦਰ ਵੀ ਆਉਣਾ
ਹੁੰਦਾ
ਡਿਸਕਾਊਂਟ, ਪਰ ਉਹ ਕਹਿੰਦੇ ਇੱਧਰਲੇ ਪਾਸੇ ਏਸ਼ੀਆ ਜਾਣਾ, ਉੱਧਰ ਦੇਖੋ ਦੂਜੇ ਪਾਸੇ ਵੀ ਐਟਲਾਂਟਿਕ ਆ, ਉਹਦੇ ਪਰਲੇ ਪਾਸੇ ਯੂਰਪ ਆ। ਸੋ ਵੀ ਅਲੱਗ ਥਲੱਗ ਨਹੀਂ, ਅਸੀਂ
ਸਭ ਤੋਂ ਨੇੜੇ ਅੱਛਾ ਜਿਹਦੇ ਹੈਗੇ ਉਹਦਾ ਨਾਮ ਨਹੀਂ ਲਿਆ,
ਅਮਰੀਕਾ, ਦ ਵਨ ਹੂ ਮਸਟ ਨਾਟ,
ਦ ਵਨ ਹੂ ਮਸਟ ਨਾਟ ਬੀ ਨੇਮਡ। ਪਰ ਇਹ ਬੜੀ ਕ੍ਰੀਏਟਿਵ ਜੋਗ੍ਰਾਫੀ ਸੀ ਜਿਹੜੀ ਕੱਲ੍ਹ ਦੇਖਣ ਨੂੰ ਮਿਲੀ ਆ। ਅੱਛਾ ਜਿਹੜੀ ਵਾਸੋ ਜੀ ਵੈਨਕੂਵਰ ਦੇ ਵੱਲੋਂ ਬਿਡਿੰਗ ਕੀਤੀ ਜਾ ਰਹੀ ਹੈ ਕਿ ਸਾਡੇ ਇੱਥੇ ਡੀ ਐਸ ਆਰ ਬੀ ਦਾ ਹੈੱਡਕੁਆਟਰ ਖੁੱਲ੍ਹੇ, ਇਹ ਪੈਸੀਫਿਕ ਸਿਕਿਉਰਿਟੀ ਬੈਂਕ ਬਿਡ ਕਮੇਟੀ ਹੈ ਜਿਹਦੇ ਵਿੱਚ ਕਿ ਵੱਖ ਵੱਖ ਲੋਕਲ ਬਿਜ਼ਨਸ ਲੀਡਰਸ ਨੇ ਐਂਡ ਅਲੱਗ ਅਲੱਗ ਆਰਗਨਾਈਜੇਸ਼ਨ ਨੇ, ਕਿਉਂਕਿ ਜਦੋਂ ਇਹ ਬੈਂਕ ਬਣਨਾ,
ਮੈਂ ਕਿਤੇ ਸੁਣਿਆ ਕਹਿੰਦੇ ਚ ਪੋਲੀਟੀਸ਼ੀਅਨਸ ਵੀ ਨੇ ਗਈ।
ਅੱਛਾ,
ਹਾਂਜੀ,
ਉਹ ਅੱਛਾ। ਸੋ ਵਾਸੂ ਜੀ ਜਿਹੜੀ ਇਹ ਇਹ ਬਿਡਿੰਗ ਹੋ ਰਹੀ ਆ, ਇਹਦੇ ਵਿੱਚ ਵੀ ਇਹੀ ਹੈ ਵੀ ਸਰਕਾਰ ਨੇ ਸਿਰਫ ਉਹਨੂੰ ਸਪੋਰਟ ਕਰਨਾ, ਇੱਦਾਂ ਨਹੀਂ ਹੈ ਕਿ ਉਹੀ ਹੈ ਵੀ ਹੋਏਗਾ ਪ੍ਰਾਈਵੇਟ ਪ੍ਰੋਜੈਕਟ ਵਿਦ ਦੀ ਗਵਰਨਮੈਂਟ ਬੈਕਿੰਗ। ਅਤੇ ਪ੍ਰੀਮੀਅਰ ਡੇਵਿਡ ਈ ਬੀ ਨੇ ਕਿਹਾ ਵੀ ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਮਰਥਨ ਅਤੇ ਸਪੋਰਟ ਦੇਣ ਵਾਸਤੇ ਰਾਜ਼ੀ ਹਾਂ, ਬਸ ਇੱਥੇ ਬਣਾਇਆ ਜਾਵੇ ਡੀ ਐਸ ਆਰ ਬੀ ਦਾ ਹੈੱਡਕੁਆਟਰ
ਜੀ।
ਅੱਛਾ, ਕੱਲ੍ਹ ਇਸੇ ਹੀ ਪ੍ਰੈਸ ਕਾਨਫਰੰਸ ਵੇਲੇ ਵਾਸੂ ਜੀ ਡੇਵਿਡ ਈ ਬੀ ਨੇ ਇਹ ਵੀ ਕਿਹਾ ਕਿ ਵੀ ਸਾਡੇ ਬਜਟ ਦਾ ਡੈਫੀਸਿਟ ਬਹੁਤ ਵੱਡਾ, ਉਹ 11.2 ਹੀ ਕਹਿੰਦੇ ਵੈਸੇ, ਹੈਗਾ ਤਾਂ 13.9 ਆ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੋ ਕੁਐਸਚਨ ਵੀ ਹੈਵ ਟੂ ਰਿਡਿਊਸ ਦ ਸਾਈਜ਼ ਆਫ ਦ ਪਬਲਿਕ ਸਰਵਿਸ ਇਨ ਬੀ ਸੀ, ਵੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਸਾਨੂੰ ਘਟਾਉਣੀ ਪੈਣੀ ਆ। ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਪਿਛਲੇ ਸਾਲ ਸਰਕਾਰ ਨੇ ਐਕਸਪੈਂਡੀਚਰ ਮੈਨੇਜਮੈਂਟ ਐਂਡ ਐਫੀਸ਼ੀਐਂਸੀ ਰਿਵਿਊ ਸ਼ੁਰੂ ਕੀਤਾ ਸੀ ਅਤੇ ਆਲਰੇਡੀ ਉਹਦੇ ਵਿੱਚੋਂ ਅਸੀਂ 2000 ਪਬਲਿਕ ਸੈਕਟਰ ਦੀਆਂ ਜੋਬਸ ਐਲੀਮੀਨੇਟ ਕਰ ਚੁੱਕੇ ਹਾਂ। ਯਾਰ ਇੱਕ ਮੈਂ ਕੱਲ ਰਿਪੋਰਟ ਦੇ ਵਿੱਚ ਪਹਿਲੀ ਵਾਰ ਇਹ ਚੀਜ਼ ਦੇਖੀ, ਬੀਸੀ ਕਾਊਂਸਲ ਆਫ ਬਿਜ਼ਨਸ ਕਾਊਂਸਲ ਆਫ ਬੀਸੀ ਨੇ ਇੱਕ ਅਨੈਲਿਸਿਸ ਕੀਤਾ, ਉਹਨਾਂ ਦੇ ਅਨੈਲਿਸਿਸ ਮੁਤਾਬਕ ਬੀਸੀ ਦੇ ਵਿੱਚ ਪਬਲਿਕ ਸੈਕਟਰ 'ਚ 6,12,000 ਮੁਲਾਜ਼ਮ ਨੇ,
6,12,000
ਮੁਲਾਜ਼ਮ, ਜੋ ਕਿ ਪ੍ਰੀ ਪੈਂਡੈਮਿਕ ਟ੍ਰੈਂਡ ਤੋਂ 1,34,000 ਜ਼ਿਆਦਾ ਹੈ। ਇਹ ਨੰਬਰ ਯਾਰ ਮਤਲਬ ਆਈ ਵਾਜ਼,
ਸੋ ਆਈ ਥਿੰਕ ਇਟਸ ਟੋਟਲ ਪਬਲਿਕ ਸੈਕਟਰ ਇੰਪਲੋਈਜ਼ ਹੋਣਗੇ,
ਜੀ ਜੀ,
ਪਬਲਿਕ ਸਰਵਿਸ ਇੰਪਲੋਈਜ਼ ਨਹੀਂ,
ਹਾਂ, ਸਿੱਧੇ ਸਿਰਫ ਜਿਹੜੇ
ਮਿਨਿਸਟਰੀਆਂ
ਲਈ ਕੰਮ ਕਰਦੇ
ਹੋਣਗੇ, ਵਰਕਰਸ ਨਹੀਂ,
ਕ੍ਰਾਊਨ ਕਾਰਪੋਰੇਸ਼ਨ ਵਾਲੇ ਵੀ ਇਹਦੇ ਵਿੱਚ ਜੋੜ ਕੇ ਆ ਗਏ ਨੇ,
ਸੋ ਸਾਰੇ ਇਹ ਪਬਲਿਕ ਸੈਕਟਰ ਇੰਪਲੋਈਜ਼ ਦੀ ਟੀਚਰਸ ਨੂੰ ਵੀ ਜੋੜਿਆ ਹੋਣਾ,
ਸਾਰੇ ਹੈਲਥ ਕੇਅਰ ਪ੍ਰੋਫੈਸ਼ਨਲਸ
ਵੀ, ਨਰਸਿਸ ਵਗੈਰਾ ਸਾਰਿਆਂ ਨੂੰ ਜੋੜ ਕੇ ਨੇ,
ਜੀ ਜੀ ਜੀ, ਅਦਰਵਾਈਜ਼ 4,57,000 ਦਾ ਨੰਬਰ ਬਣਦਾ ਉਹ।
ਐਂਡ ਤੁਸੀਂ ਦੇਖੋ ਨਾ ਫੈਡਰਲ ਵੀ ਜਿਹੜਾ ਨੰਬਰ ਆ,
ਉਹ ਤਾਂ
ਫੈਡਰਲ ਪਬਲਿਕ ਸਰਵਿਸ ਦਾ ਨੰਬਰ ਕਹਿੰਦੇ ਇੰਨਾ ਇਨਫਲੇਟ ਹੋ ਗਿਆ ਤੇ ਉਹ ਇਸ ਤੋਂ ਕਿਤੇ ਛੋਟਾ ਹੈ, ਉਹ 6 ਲੱਖ ਤਾਂ ਨਹੀਂ ਹੈਗਾ।
ਹਾਂ, ਨਹੀਂ ਪ੍ਰੋਵਿੰਸ਼ੀਅਲ ਨੰਬਰ ਈਵਨ 4,57,000 ਵੀ, ਫੈਡਰਲ ਤਾਂ 2,68,000 ਇੱਦਾਂ ਕੁਛ ਸੀਗਾ ਨਾ, ਫੈਡਰਲ ਤੋਂ ਕਿਤੇ ਜ਼ਿਆਦਾ ਹੈ ਬੀ ਸੀ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ। ਪਰ ਆਈ ਵਾਜ਼ ਸਰਪ੍ਰਾਈਜ਼ਡ ਵੈਨ ਆਈ ਰੈਡ ਦਿਸ ਰਿਪੋਰਟ। ਬਿਜ਼ਨਸ ਕਾਊਂਸਲ ਆਫ ਬੀ ਸੀ ਨੇ ਐਨਾਲਿਸਿਸ ਕੀਤਾ ਫੋਰ 2025,
ਮੇਬੀ ਉਹ ਪਬਲਿਕ ਸੈਕਟਰ
ਪਬਲਿਕ ਸੈਕਟਰ ਇੰਪਲੋਈਜ਼ ਆ, ਪਬਲਿਕ ਸੈਕਟਰ ਹੀ ਹੈ।
ਹਾਂ, ਤੇ ਫਿਰ ਉਹਦੇ ਵਿੱਚ ਫਿਰ ਹੈਲਥ ਕੇਅਰ ਵਰਕਰਸ ਵੀ ਸਾਰੇ ਆ, ਟੀਚਰਸ ਵੀ, ਹੈਲਥ ਕੇਅਰ ਵਰਕਰਸ ਜਿਨ੍ਹਾਂ ਦੇ ਸਰਕਾਰ ਜਿਨ੍ਹਾਂ ਦੇ ਯੂਨੀਅਨਾਈਜ਼ ਸਰਕਾਰੀ ਕੰਟਰੈਕਟ ਨੇ ਸਾਰੇ ਵਿੱਚ ਆ
ਜਾਂਦੇ
ਜੀ, ਜਿਹੜੇ ਪਬਲਿਕ ਸਰਵਿਸ ਤੇ ਪਬਲਿਕ ਸੈਕਟਰ ਦੇ ਵੀ ਫਰਕ।
ਹਾਂ, ਉਹ ਫਰਕ ਆ। ਤੇ ਅਗਲੇ ਹਫ਼ਤੇ ਵਾਸਤੇ ਜਦੋਂ ਹੁਣ ਬਜਟ ਆਉਂਦਾ ਉਹਦੇ ਵਿੱਚ ਹੋਰ ਕਿਹੜੇ ਕਿਹੜੇ ਔਖੇ ਫੈਸਲੇ ਸਰਕਾਰ ਲੈਂਦੀ
ਪਬਲਿਕ ਸੈਕਟਰ ਦੇ ਵੀ ਫਰਕ।
ਹਾਂ, ਉਹ ਫਰਕ ਆ। ਤੇ ਅਗਲੇ ਹਫ਼ਤੇ ਵਾਸਤੇ ਜਦੋਂ ਹੁਣ ਬਜਟ ਆਉਂਦਾ ਉਹਦੇ ਵਿੱਚ ਹੋਰ ਕਿਹੜੇ ਕਿਹੜੇ ਔਖੇ ਫੈਸਲੇ ਸਰਕਾਰ ਲੈਂਦੀ ਹੈ ਦੇਖਣਾ ਹੋਏਗਾ, ਪਰ ਔਖੇ ਫੈਸਲੇ ਲੈਣੇ ਜ਼ਰੂਰ ਪੈਣਗੇ। ਅਨਪੋਪੂਲਰ ਬਜਟ ਹੋਏਗਾ, ਇਹ ਕਹਿ ਲਓ ਕਿ ਫਾਈਨੈਂਸ ਮਿਨਿਸਟਰ ਨੇ ਤਾਂ ਆਪ ਹੀ ਕਹਿਤਾ ਸੀ ਨਾ ਵੈਨਕੂਵਰ ਬੋਰਡ ਆਫ ਟ੍ਰੇਡ ਦੇ ਮੂਹਰੇ ਗੱਲ ਕਰਦੇ ਹੋਏ ਕਿ ਬਜਟ ਤੋਂ ਬਾਅਦ ਬੀ ਸੀ ਦੇ ਵਿੱਚ ਸਭ ਤੋਂ ਘੱਟ ਪਾਪੂਲਰ ਵਿਅਕਤੀ ਜੇ ਕੋਈ ਹੋਵੇਗਾ ਤਾਂ ਬ੍ਰੈਂਡਾ ਬੇਲੀ ਕਹਿੰਦੇ ਉਹ ਮੈਂ ਹੋਵਾਂਗੀ।
ਡੇਵਿਡ ਈ ਬੀ ਨਹੀਂ ਮੰਨਦੇ,
ਡੇਵਿਡ ਈ ਬੀ ਇਹ ਨਹੀਂ ਮੰਨਦੇ। ਵਾਸੂ ਜੀ 2.5 ਕਿਲੋਮੀਟਰ ਲੰਮਾ ਹੈ ਗੋਲਡੀ ਹਾਊ ਬ੍ਰਿਜ, ਜਿਹੜਾ ਕਿ ਵਿੰਡਸਰ ਨੂੰ ਉੱਧਰ ਡੈਟਰੋਇਟ ਮਿਸ਼ੀਗਨ ਦੇ ਨਾਲ ਕਨੈਕਟ ਕਰੇਗਾ। ਆਲਰੇਡੀ ਇਸ ਰਸਤੇ 'ਤੇ ਇੱਕ ਬ੍ਰਿਜ ਐਗਜ਼ਿਸਟ ਕਰਦਾ, ਦੀ ਅੰਬੈਸਡਰ ਬ੍ਰਿਜ, ਪਰ ਉੱਥੇ ਭੀੜ ਭੜੱਕਾ ਬਹੁਤ ਜ਼ਿਆਦਾ ਅਤੇ ਇੱਕ ਨਵੇਂ ਬ੍ਰਿਜ ਦੀ ਜ਼ਰੂਰਤ ਸੀ। ਇਸ ਨਵੇਂ ਬ੍ਰਿਜ ਨੂੰ
ਬਣਾਉਣੀ ਸੀ,
ਟਨਲ ਬਣਾਉਣੀ ਸੀ,
ਬ੍ਰਿਜ ਬਣਾਤਾ।
ਹਾਂ, ਉੱਥੇ ਮੱਛੀਆਂ ਨਹੀਂ ਨਾ ਹੋਣਗੀਆਂ ਪਾਣੀ 'ਚ,
ਹੋਣਗੀਆਂ ਕਿਉਂ
ਨਹੀਂ, ਕਿਉਂਕਿ ਬ੍ਰਿਜ ਦਾ ਜਿਹੜਾ ਪਰਛਾਵਾਂ ਸੀ, ਇੱਥੇ ਤਾਂ ਇਹੀ ਗੱਲ ਕਹੀ ਸੀ ਨਾ, ਬ੍ਰਿਜ ਦੇ ਪਰਛਾਵੇਂ ਕਰਕੇ ਮੱਛੀਆਂ ਦਾ ਹੈਬਿਟੇਟ ਖਰਾਬ ਹੋਣਾ, ਡਿਸਟਰਬ ਹੋਣਗੀਆਂ, ਅਤੇ ਠੰਡ ਲੱਗਦੀ, ਹਾਂ, ਉਹਨੂੰ ਧੁੱਪ ਸੇਕਣੀ ਪਸੰਦ। ਐਨੀਵੇ ਵਾਸੂ ਜੀ, ਜਿਹੜਾ ਅੰਬੈਸਡਰ ਬ੍ਰਿਜ ਆਲਰੇਡੀ ਚੱਲਦਾ ਸੀ, ਇਹਨੂੰ ਓਨ ਕਰਦੀ ਆ ਅਮਰੀਕਾ ਦੀ ਕੋਈ ਮਲਟੀ ਬਿਲੀਅਨਰ ਦੀ ਫੈਮਿਲੀ ਹੈਗੀ ਆ, ਦ ਮੋਰੋਨ ਫੈਮਿਲੀ। ਮੋਰੋਨ ਨਹੀਂ, ਮੋਰੋਨ, ਮੋਰੋਨ
ਸਪੈਲਿੰਗ ਤਾਂ ਇੱਦਾਂ ਦੀ ਹੈ,
ਇੱਦਾਂ ਦੀ ਆ। ਸੋ ਮਲਟੀ ਬਿਲੀਅਨਰ ਫੈਮਿਲੀ ਆ, ਉਹਨਾਂ ਨੇ ਬਹੁਤ ਲਿਕੇ ਡਾਏ ਸੀ ਜਦੋਂ ਇਸ ਨਵੇਂ ਬ੍ਰਿਜ ਦੀ ਗੱਲ ਸ਼ੁਰੂ ਵੀ ਹੋਈ ਸੀ ਉਦੋਂ
ਜੀ ਜੀ
ਕਿਉਂਕਿ ਉਹ $20-$28 ਦਾ ਟੋਲ ਚਾਰਜ ਕਰਦੇ ਆ ਹਰ ਵਾਰੀ ਕ੍ਰੋਸ ਕਰਨ 'ਤੇ ਸੋ ਉਸ ਫੈਮਿਲੀ ਦਾ ਉਹਨਾਂ ਨੇ ਕਿੰਨੇ ਹੀ ਇਸ ਬ੍ਰਿਜ ਦੇ ਖਿਲਾਫ ਅਦਾਲਤੀ ਮੁਕੱਦਮੇ ਵੀ ਕਰਤੇ ਸੀ ਡੋਨਲਡ ਟਰੰਪ ਦੀ ਪਿਛਲੀ ਟਰਮ ਦੌਰਾਨ ਇਹ ਗੱਲ ਵੀ ਕੀਤੀ ਗਈ ਸੀ ਕਿ ਜੀ ਬ੍ਰਿਜ ਕੈਂਸਲ ਕਰੋ ਹਾਲਾਂਕਿ ਉਦੋਂ ਟਰੰਪ ਨੇ ਇਸ ਨਵੇਂ ਬ੍ਰਿਜ ਨੂੰ ਐਂਡੋਰਸ ਕੀਤਾ ਸੀ
ਹਾਂ ਉਹਨਾਂ ਨੇ ਜਸਟਿਨ ਟਰੂਡੋ ਨਾਲ ਰਲ ਕੇ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਸੀ
ਜੀ
ਅਤੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬ੍ਰਿਜ ਆ ਦੋਨੋਂ ਪਾਸਿਆਂ ਦੀ ਇਕਾਨਮੀ ਵਾਸਤੇ ਇੱਕ ਵਾਈਟਲ ਲਿੰਕ ਹੋਏਗਾ
ਵਾਈਟਲ ਲਿੰਕ ਹੋਏਗਾ ਫਿਰ ਵਾਸੂ ਜੀ ਜਦੋਂ ਅਮਰੀਕਾ ਦੇ ਵਿੱਚ ਇਹਨੂੰ ਲੈ ਕੇ ਮੁਖਾਲਫਤ ਸ਼ੁਰੂ ਹੋ ਗਈ ਪੋਲੀਟੀਕਲ ਪੈਂਤਰੇਬਾਜ਼ੀ ਚੱਲ ਰਹੀ ਸੀ ਕੈਨੇਡਾ ਨੇ ਇੱਕ ਰਾਹ ਲੱਭਿਆ ਕਿ ਐਂ ਕਰਦੇ ਹਾਂ ਜੀ ਜਿਹੜਾ ਇਹ ਬ੍ਰਿਜ ਆ ਇਹ ਬਣਾ ਲੈਂਦੇ ਹਾਂ ਬ੍ਰਿਜ ਸਾਂਝਾ ਹੋਏਗਾ ਪਰ ਇਹਦੀ ਕੰਸਟਰਕਸ਼ਨ ਦੇ ਵਿੱਚ ਜਿੰਨੇ ਵੀ ਪੈਸੇ ਲੱਗਣੇ ਆ ਅਸੀਂ ਦੇ ਦਾਂਗੇ ਵੀ ਕੈਨੇਡਾ ਇਹ ਸਾਰੇ ਪ੍ਰੋਜੈਕਟ ਦੀ ਕੋਸਟ ਚੱਕੇਗਾ ਫਿਰ ਟੋਲਸ ਰਾਹੀਂ ਅਸੀਂ ਆਪਣੇ ਪੈਸੇ ਪਾਈ ਪਾਈ ਕਰਕੇ ਵਾਪਸ ਵਸੂਲ ਲਵਾਂਗੇ ਅਤੇ ਜਿਹੜਾ ਇਹ ਬ੍ਰਿਜ ਹੈਗਾ ਜਿਹਦੀ ਓਨਰਸ਼ਿਪ ਦੀ ਗੱਲ ਕਰੀਏ ਇਹ ਜੁਆਇੰਟਲੀ ਓਨਡ ਹੈਗਾ ਬਾਏ ਕੈਨੇਡਾ ਐਂਡ ਦੀ ਸਟੇਟ ਆਫ ਮਿਸ਼ੀਗਨ ਸੋ ਅਮਰੀਕਾ ਦੇ ਵਿੱਚ ਮਿਸ਼ੀਗਨ ਸਟੇਟ ਦਾ ਵੀ ਇਹਦੇ ਵਿੱਚ ਸੋ ਪਬਲਿਕਲੀ ਓਨਡ ਬ੍ਰਿਜ ਆ
ਅਤੇ ਜਿਹੜਾ 2012 ਦੇ ਵਿੱਚ ਇਹ ਇਕਰਾਰਨਾਮਾ ਹੋਇਆ ਉਹਦੇ ਵਿੱਚ ਕਲੀਅਰਲੀ ਲਿਖਿਆ ਵੀ ਜਿਹੜਾ ਟੋਲ ਹੈ ਉਹ ਸਿਰਫ ਕੈਨੇਡੀਅਨ ਸਾਈਡ 'ਤੇ ਕਲੈਕਟ ਕੀਤਾ ਜਾਏਗਾ ਖਰਚਿਆਂ ਦੀ ਭਰਪਾਈ ਵਾਸਤੇ ਜਦੋਂ $6.4 billion ਜਿਹੜਾ ਖਰਚਾ ਪੂਰਾ ਹੋ ਗਿਆ ਫਿਰ ਜਿਹੜੀ ਕੋਈ ਟੋਲ ਕਲੈਕਸ਼ਨ ਹੋਏਗੀ ਉਹਦਾ ਰੈਵਨਿਊ ਸਾਂਝਾ ਸ਼ੇਅਰ ਕੀਤਾ ਜਾਏਗਾ ਵਿਦ ਦ ਸਟੇਟ ਆਫ ਮਿਸ਼ੀਗਨ
ਹਾਂ ਕਿਉਂਕਿ ਇਹ ਪਬਲਿਕਲੀ ਓਨਡ ਬ੍ਰਿਜ ਹੈਗਾ ਮਤਲਬ ਇਹ ਹੈ ਕਿ ਉਸ ਸਟੇਟ ਦੀ ਜਿਹੜਾ ਜਨਰਲ ਰੈਵਨਿਊ ਹੈ ਉਹਦੇ ਵਿੱਚ ਅਤੇ ਇੱਧਰ ਕੈਨੇਡਾ ਦੇ ਜਨਰਲ ਰੈਵਨਿਊ ਦੇ ਵਿੱਚ ਇਹਦੇ ਪੈਸੇ ਆਉਣਗੇ ਸੋ ਇਹ ਸਾਰੀ ਗੱਲਬਾਤ ਸੀ ਸਹਿਮਤੀ ਬਣ ਗਈ ਬ੍ਰਿਜ ਹੁਣ ਆਲਮੋਸਟ 98-99% ਕੰਪਲੀਟ ਹੋ ਚੁੱਕਾ ਡੋਨਲਡ ਟਰੰਪ ਨੇ ਵਾਸੂ ਜੀ ਕੱਲ੍ਹ ਕਹਿਤਾ ਇਹ ਬ੍ਰਿਜ ਮੈਂ ਖੋਲ੍ਹਣ ਨਹੀਂ ਦਿਆਂਗਾ ਕਹਿੰਦੇ ਇਹਦੇ ਬਾਰੇ ਅਸੀਂ ਨੈਗੋਸੀਏਸ਼ਨ ਕਰਨੀ ਆ ਕਿਉਂਕਿ ਜਦੋਂ ਤੱਕ ਕੈਨੇਡਾ ਅਮਰੀਕਾ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੀ ਭਰਪਾਈ ਨਹੀਂ ਕਰ ਦਿੰਦਾ ਜਿਹੜੀਆਂ ਚੀਜ਼ਾਂ ਅਮਰੀਕਾ ਨੇ ਕੈਨੇਡਾ ਨੂੰ ਦਿੱਤੀਆਂ ਨੇ ਉਦੋਂ ਤੱਕ ਇਹ ਬ੍ਰਿਜ ਕਹਿੰਦੇ ਮੈਂ ਨਹੀਂ ਖੋਲ੍ਹਣ ਦਿੰਦਾ
ਟਰੂਥ ਸੋਸ਼ਲ 'ਤੇ ਕੱਲ੍ਹ ਉਹਨਾਂ ਨੇ ਐਸੇ ਲਿਖਿਆ ਵਜੇ ਜੀ ਮੈਨੂੰ ਯਾਦ ਆ ਜਦੋਂ ਅਸੀਂ ਸਕੂਲ 'ਚ ਹੁੰਦੇ ਸੀ ਉਦੋਂ 300-500 ਸ਼ਬਦਾਂ ਦਾ ਲੇਖ ਲਿਖਣ ਲਈ ਕਿਹਾ ਜਾਂਦਾ ਹੁੰਦਾ ਸੀ 300 ਸ਼ਬਦਾਂ ਤੋਂ ਉੱਪਰ ਜਿਹੜੀ ਚੀਜ਼ ਹੁੰਦੀ ਉਹਨੂੰ ਐਸੇ ਕਹਿ ਦਿੱਤਾ ਜਾਂਦਾ ਇਹਨਾਂ ਨੇ 299 ਸ਼ਬਦ ਲਿਖੇ ਨੇ ਕੱਲ੍ਹ ਟਰੂਥ ਸੋਸ਼ਲ ਦੇ ਉੱਤੇ ਸੋ ਉਹਦੇ 'ਚ ਇਹਨਾਂ ਨੇ ਕੰਪਲੇਂਟ ਕੀਤੀ ਹੈ ਕਹਿੰਦੇ ਵੀ ਦੱਸ ਮੈਂ ਕੀ ਪਿਆਰ 'ਚੋਂ ਖੱਟਿਆ ਕਹਿੰਦੇ ਵਾਟ ਡਿਡ ਦਾ ਯੂ ਐਸ ਗੈਟ ਉਹਨਾਂ ਨੇ ਪੁੱਛਿਆ ਸਵਾਲ ਕਹਿੰਦੇ ਵੀ ਜਿਹੜਾ ਇਹ ਬ੍ਰਿਜ ਹੈ ਇਹਦੇ ਵਿੱਚ ਕਹਿੰਦੇ ਅਮਰੀਕਾ ਦਾ ਕੋਈ ਵੀ ਸਮਾਨ ਲਾਇਆ ਨਹੀਂ ਕੈਨੇਡਾ ਵਾਲਿਆਂ ਨੇ ਸਾਰਾ ਆਪਣਾ ਸਟੀਲ ਲਾ ਕੇ ਬ੍ਰਿਜ ਬਣਾ ਲਿਆ
ਇਹ ਵੀ ਗੱਲ ਵੈਸੇ
ਝੂਠਾ ਆਪਾਂ ਅੱਗੇ ਜਾ ਕੇ ਕਰਦੇ ਹੋ ਪਹਿਲਾਂ ਡੋਨਲਡ ਟਰੰਪ ਨੇ ਕੀ ਕਿਹਾ ਉਹਨਾਂ ਦੇ ਗੁੱਸੇ ਬਾਰੇ ਗੱਲ ਤਾਂ ਕਰੀਏ ਫਿਰ ਕਹਿੰਦੇ ਕੈਨੇਡਾ ਦੋਨੋਂ ਪਾਸੇ ਹੀ ਕਹਿੰਦੇ ਬ੍ਰਿਜ ਦੇ ਅਮੈਰੀਕਾ ਵਾਲੀ ਸਾਈਡ ਵੀ ਅਤੇ ਕੈਨੇਡਾ ਵਾਲੀ ਸਾਈਡ ਵੀ ਉਹਦੀ ਓਨਰਸ਼ਿਪ ਕਹਿੰਦੇ ਕੈਨੇਡਾ ਦੇ ਕੋਲ ਆ ਅਸੀਂ ਖੱਟਿਆ ਫਿਰ ਕਹਿੰਦੇ ਓਨਟੈਰੀਓ ਵਾਲੇ ਤਾਂ ਸਾਡੀ ਸ਼ਰਾਬ ਤੱਕ ਆਪਣੇ ਠੇਕਿਆਂ 'ਚ ਨਹੀਂ ਰਖਾਉਂਦੇ ਵਿੱਚ ਇਹ ਵੀ ਗੁੱਸਾ ਉਹਨਾਂ ਨੇ ਆਪਣਾ ਵਿਅਕਤ ਕੀਤਾ
ਠੀਕ ਆ
ਫਿਰ ਕਹਿੰਦੇ ਕਿ ਮਾਰ ਕਾਰਨੀ ਉੱਧਰੋਂ ਚਾਈਨਾ ਨਾਲ ਡੀਲ ਕਰਨਾ ਚਾਹੁੰਦੇ ਨੇ
ਇਹ ਵੀ ਠੀਕ ਆ
ਅਗਲੀ ਗੱਲ ਦੱਸਿਓ ਫਿਰ ਠੀਕ ਆ ਕਿ ਨਹੀਂ ਕਹਿੰਦੇ ਦੇ ਵਿਲ ਚਾਈਨਾ ਵਿਲ ਈਟ ਕੈਨੇਡਾ ਅਲਾਈਵ ਜ਼ਿੰਦਾ ਖਾ ਜਾਣਗੇ ਕਹਿੰਦੇ ਕੈਨੇਡਾ ਨੂੰ ਚਾਈਨਾ ਵਾਲੇ ਅਗਲੀ ਗੱਲ ਦੱਸਿਓ ਠੀਕ ਆ ਕਿ ਨਹੀਂ ਕਹਿੰਦੇ ਵੀਲ ਜਸਟ ਗੈਟ ਦਾ ਲੈਫਟ ਓਵਰਸ
ਓ
ਸੋ ਕੀ ਤੁਸੀਂ ਖਾਣਾ ਚਾਹੁੰਦੇ ਹੋ ਕੈਨੇਡਾ ਨੂੰ
ਓ ਅੱਛਾ
ਕਹਿੰਦੇ ਸਾਨੂੰ ਰਹਿਣ ਖੂਨ ਮਿਲਣੀ ਆ ਵੀ ਸੋ ਅਸੀਂ ਖਾਣਾ ਚਾਹੁੰਦੇ ਹਾਂ ਕੈਨੇਡਾ ਨੂੰ ਇਹ ਤਾਂ ਚਾਈਨਾ ਨੇ ਖਾ ਜਾਣਾ ਫਿਰ ਅਗਲੀ ਗੱਲ ਦੇਖੋ ਕਹਿੰਦੇ ਫਸਟ ਥਿੰਗ ਦੇ ਵਿਲ ਡੂ ਚਾਈਨਾ ਵਾਲੇ ਪਹਿਲਾ ਕੰਮ ਕੀ ਕਰਨਗੇ ਦੇ ਵਿਲ ਟਰਮੀਨੇਟ ਆਲ ਆਈਸ ਹਾਕੀ ਪਲੇਡ ਇਹ ਮੈਨੂੰ ਸਮਝ ਨਹੀਂ ਆਉਂਦੀ
ਮੈਨੂੰ ਇਹ ਗੱਲ ਜਮਾ ਨਹੀਂ ਸਮਝ ਆਉਂਦੀ
ਯਾਰ ਸੁਣੋ ਸਹੀ ਅੱਗੇ ਸੁਣੋ ਫਸਟ ਥਿੰਗ ਦੇ ਵਿਲ ਡੂ ਇਸ ਟਰਮੀਨੇਟ ਆਲ ਆਈਸ ਹਾਕੀ ਪਲੇਡ ਇਨ ਕੈਨੇਡਾ ਐਂਡ ਪਰਮਾਨੈਂਟਲੀ ਐਲੀਮੀਨੇਟ ਸਟੈਨਲੀ ਕੱਪ
ਯਾਰ ਮਤਲਬ ਇਹ ਕੀ ਤੁੱਕ ਬਣੀ ਬ੍ਰਿਜ ਦੀ ਗੱਲ ਟ੍ਰੇਡ ਦੀ ਗੱਲ ਚਲੋ ਤੁਸੀਂ ਇਹ ਕਹਿ ਰਹੇ ਹੋ ਵੀ ਅਮਰੀਕਨ ਸ਼ਰਾਬ ਓਨਟੈਰੀਓ ਦੇ ਠੇਕਿਆਂ ਦੇ ਉਹਨਾਂ ਨੇ ਹਟਾਤੀ ਹੋਈ ਆ ਉਹ ਵੀ ਟਰੰਪ ਦੀਆਂ ਨੀਤੀਆਂ ਕਰਕੇ ਹਟੀ ਆ ਰਿਟੈਲੀਏਸ਼ਨ ਚ ਆਈਸ ਹਾਕੀ ਵਿੱਚ ਕਿੱਥੋਂ ਆ ਜਾਂਦੀ
ਸਟੈਨਲੀ ਕੱਪ
ਸਟੈਨਲੀ ਕੱਪ
ਚਾਈਨਾ ਵਾਲੇ ਪਹਿਲਾਂ ਕੰਮ ਹੀ ਇਹ ਕਰਨਗੇ
ਹਾਂ
ਸਮਝ ਤੋਂ ਬਾਹਰ ਹੈ ਐਨੀਵੇਜ਼ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਡੇਰੀ ਟੈਰਿਫਸ ਵੀ ਤੁਸੀਂ ਲਾਉਂਦੇ ਹੋ ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਧੱਕਾ ਕਰਦੇ ਹੋ ਸੋ ਸਪਲਾਈ ਮੈਨੇਜਮੈਂਟ ਵਾਲੀ ਗੱਲ ਉਸ ਤੋਂ ਬਾਅਦ ਫਿਰ ਉਹ ਪੁਆਇੰਟ 'ਤੇ ਆਉਂਦੇ ਆ ਕਹਿੰਦੇ ਆਈ ਵਿਲ ਨੋਟ ਅਲਾਓ ਦਾ ਬ੍ਰਿਜ ਟੂ ਓਪਨ ਅੰਟਿਲ ਦਾ ਯੂ ਐਸ ਇਜ਼ ਫੁੱਲੀ ਕੰਪਨਸੇਟਡ ਫੋਰ ਐਵਰੀਥਿੰਗ ਵੀ ਹੈਵ ਗਿਵਨ ਦੈਮ ਐਂਡ ਆਲਸੋ ਇੰਪੋਰਟੈਂਟਲੀ ਕੈਨੇਡਾ ਟ੍ਰੀਟਸ ਦਾ ਯੂਨਾਈਟਿਡ ਸਟੇਟਸ ਵਿਦ ਅ ਫੇਅਰਨੈਸ ਐਂਡ ਰਿਸਪੈਕਟ ਦੈਟ ਵੀ ਡਿਜ਼ਰਵ ਰਿਸਪੈਕਟ ਇਜ਼ ਅਰਨਡ ਨੋਟ ਡਿਮਾਂਡਡ ਡੋਨਲਡ ਟਰੰਪ ਨੇ ਲਿਖਿਆ ਨਹੀਂ ਉਹਨਾਂ ਨੂੰ
ਪਤਾ ਹੋਣਾ ਚਾਹੀਦਾ ਅੱਛਾ ਅੱਜ ਸਵੇਰੇ ਪ੍ਰਧਾਨ ਮੰਤਰੀ
ਉਸ ਤੋਂ ਨਹੀਂ ਉਸ ਤੋਂ ਅਗਲੀ ਗੱਲ ਹਜੇ ਖਤਮ ਨਹੀਂ ਹੋਇਆ ਵੀ ਫਿਰ ਉਹ ਕਹਿੰਦੇ ਵੀ ਵਿਲ ਸਟਾਰਟ ਨੈਗੋਸ਼ੀਏਸ਼ਨ ਇਮੀਡੀਏਟਲੀ ਤੁਰੰਤ ਕਹਿੰਦੇ ਵੀ ਮੈਂ ਨੈਗੋਸ਼ੀਏਸ਼ਨ ਜਿਹੜੀ ਆ ਸ਼ੁਰੂ ਕਰ ਰਿਹਾ ਵੀ ਜਿਹੜਾ ਇਹ ਬਾਰਗੇਨਿੰਗ ਅਸੀਂ ਕਰਨਾ ਚਾਹੁੰਦੇ ਹਾਂ ਵਿਦ ਆਲ ਵੀ ਹੈਵ ਗਿਵਨ ਦੈਮ ਵੀ ਸ਼ੁੱਡ ਓਨ ਪਰਹੈਪਸ ਐਟ ਲੀਸਟ 1/2 ਆਫ ਦਿਸ ਐਸੈਟ ਦਾ ਰੈਵਨਿਊਜ ਜਨਰੇਟਡ ਬਿਕੋਜ਼ ਆਫ ਦ ਯੂਨਾਈਟਿਡ ਸਟੇਟਸ ਮਾਰਕੀਟ ਵਿਲ ਬੀ ਐਸਟ੍ਰੋਨੋਮਿਕਲ
ਯਾਰ ਉਹਨਾਂ ਨੂੰ ਪਤਾ ਨਹੀਂ ਵੀ ਸਟੇਟ ਆਫ ਮਿਸ਼ੀਗਨ ਦੇ ਅੱਧੀ ਅੱਧੀ ਓਨਰਸ਼ਿਪ ਆ ਸਾਰੇ ਪੈਸੇ ਕੈਨੇਡਾ ਨੇ ਇਹਦੀ ਕੰਸਟਰਕਸ਼ਨ 'ਚ ਲਾਏ ਆ ਜਿਹੜੇ ਈਵਨ ਕੰਸਟਰਕਸ਼ਨ ਦੇ ਵਿੱਚ ਜਿਹੜੇ ਵਰਕਰਸ ਨੇ ਕੰਮ ਕੀਤਾ ਉਹ ਅਮਰੀਕਾ ਦੇ ਵੀ ਯੂਨੀਅਨਾਈਜ਼ਡ ਵਰਕਰਸ ਅਤੇ ਕੈਨੇਡਾ ਦੇ ਯੂਨੀਅਨਾਈਜ਼ਡ ਵਰਕਰਸ ਉਹਨਾਂ ਨੇ ਰਲ ਕੇ ਇੱਥੇ ਕੰਮ ਕੀਤਾ। ਅਮਰੀਕਾ ਦਾ ਸਟੀਲ ਵੀ ਇਹ 'ਚ ਯੂਜ਼ ਹੋਇਆ।
ਇਹਨਾਂ ਨੂੰ ਗੱਲ ਵੀ ਅੱਧੀ ਪਜੱਦੀ ਪਤਾ ਨਾ,
ਅੱਧੀ ਪਜੱਦੀ
ਇਹਨਾਂ ਨੂੰ ਸਿਰਫ, ਇਹਨਾਂ ਨੂੰ ਕਿਸੇ ਨੇ ਇਹ ਦੱਸਤਾ ਵੀ ਜਿਹੜਾ ਟੋਲ ਕਲੈਕਟ ਕਰਨਾ ਵੀ ਉਹ ਸਿਰਫ ਕੈਨੇਡਾ ਲਈ ਕਰ ਰਹੇ ਆ, ਉਹਨਾਂ ਨੇ ਬ੍ਰਿਜ ਬਣਾ ਲਿਆ ਆਪਣਾ ਹੀ ਅਤੇ ਸਾਰਾ ਸਟੀਲ ਵੀ ਉਹਨਾਂ ਨੇ ਆਪਣਾ ਹੀ ਵਰਤ ਲਿਆ ਅਤੇ
ਤੁਹਾਨੂੰ
ਅੱਧੀ ਪਜੱਦੀ ਗੱਲ ਚਾਰੇ ਨੂੰ ਦੱਸਦੇ ਸਾਰੇ ਅਤੇ ਉਹ ਫਿਰ ਟ੍ਰਿਗਰ ਹੈਪੀ ਤਾਂ ਹੈਗੇ ਹੀ ਨੇ, ਜਾਂ ਕਹਿ ਲਓ ਸੋਸ਼ਲ ਮੀਡੀਆ ਹੈਪੀ, ਉਹ ਆ ਕੇ ਫਟਾਫਟ ਟਰੂ ਸੋਸ਼ਲ ਦੇ ਉੱਤੇ ਪੋਸਟ ਪਾ ਦਿੰਦੇ ਆ।
ਅੱਜ ਮਾਰਕ ਕਾਰਨੀ ਨੇ ਸਵੇਰੇ ਗੱਲ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਡੋਨਲਡ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਹੈ।
ਅੱਜ ਸਵੇਰੇ
ਕਹਿੰਦੇ ਉਹਨਾਂ ਨੂੰ ਸਮਝਾਇਆ ਮੈਂ ਕਿ ਪਹਿਲੀ ਗੱਲ ਤਾਂ ਇਹ ਸਾਂਝੀ ਓਨਰਸ਼ਿਪ ਹੈ ਕੈਨੇਡਾ ਦੀ ਅਤੇ ਸਟੇਟ ਆਫ ਮਿਸ਼ੀਗਨ ਦੀ। ਦੂਜੀ ਗੱਲ ਇਹ ਹੈ ਕਿ ਜਿਹੜੇ ਰੈਵਨਿਊਜ਼ ਹੈਗੇ ਨੇ ਉਹ ਵੀ ਜਿਹੜਾ ਤੁਸੀਂ ਸਪਲਿਟ ਦੱਸਿਆ ਹੀ ਆ ਵੀ ਕਿਵੇਂ ਹੋਣਾ, ਕਿ ਜਦ ਤੱਕ ਉਹ ਪੈਸਿਆਂ ਦੀ ਭਰਪਾਈ ਨਹੀਂ ਹੋ ਜਾਂਦੀ ਵੀ ਸਾਰੇ ਪੈਸੇ ਇਸ ਬ੍ਰਿਜ ਦੀ ਕੰਸਟਰਕਸ਼ਨ 'ਤੇ ਉਹ ਕੈਨੇਡਾ ਨੇ ਲਾਏ ਨੇ। ਕਹਿੰਦੇ ਇਹ ਗੱਲ ਵੀ ਉਹਨਾਂ ਨੇ ਡੋਨਲਡ ਟਰੰਪ ਨੂੰ ਸਮਝਾਈ ਆ ਅਤੇ ਇਹਦੇ ਵਿੱਚ ਦੋਹਾਂ ਪਾਸਿਆਂ ਦੇ ਵਰਕਰਸ ਨੇ ਕੰਮ ਕੀਤਾ। ਸੋ ਕਹਿੰਦੇ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਸਮਝਾਈਆਂ ਨੇ, ਹੁਣ ਸਮਝ ਕਿੰਨੀ ਕੁ ਆਈ ਆ ਟਰੰਪ ਨੂੰ ਇਹ ਦੇਖਣਾ ਹੋਏਗਾ।
ਅਤੇ ਨਾਲ ਉਹਨਾਂ ਨੇ ਕਿਹਾ ਕਿ ਪੀਟ ਹੋਕਸਟਰਾ ਕਹਿੰਦੇ ਡੋਨਲਡ ਟਰੰਪ ਨੂੰ ਸਮਝਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਗੇ,
ਜਿਹੜੇ ਕਿ ਅਮਰੀਕਾ ਦੇ ਅੰਬੈਸਡਰ ਨੇ ਕੈਨੇਡਾ ਦੇ ਵਿੱਚ।
ਅਤੇ ਅੰਬੈਸਡਰ ਬ੍ਰਿਜ ਦੀ ਕਹਿ ਲਓ ਵੀ ਜਿਹੜਾ ਕੰਪੀਟੀਸ਼ਨ ਵਾਲਾ ਬ੍ਰਿਜ ਹੈ ਨਵਾਂ ਗੋਡੀ ਹਾਊ ਬ੍ਰਿਜ, ਉਹਦਾ ਕੇਸ ਬਿਲਡ ਕਰਨਗੇ ਅਮਰੀਕਾ ਦੇ ਅੰਬੈਸਡਰ ਜੋ ਨੇ ਕੈਨੇਡਾ ਦੇ,
ਜੋ ਕੈਨੇਡਾ ਦੇ ਵਿੱਚ।
ਗੱਲ ਪਹਿਲਾਂ ਇੰਨੀ ਕੰਪਲੀਕੇਟ, ਮੈਂ ਹੋਰ ਕੰਪਲੀਕੇਟਡ ਕਰ ਦਿੱਤਾ।
ਨਹੀਂ ਪ੍ਰਵਾਸੂ ਜੀ, ਡੈਟਰੋਇਟ ਵਾਲੇ ਪਾਸੇ ਮਿਸ਼ੀਗਨ 'ਚ ਉਹ ਕਹਿੰਦੇ ਕਿ ਉਹਨਾਂ ਦੀ ਆਟੋ ਸੈਕਟਰ ਵਾਸਤੇ ਇਹ ਬ੍ਰਿਜ ਬਣਨਾ ਬਹੁਤ ਜ਼ਰੂਰੀ ਹੈ। ਜਦੋਂ ਬੋਟਲ ਨੈਕ ਹਟੇਗੀ, ਅੰਬੈਸਡਰ ਬ੍ਰਿਜ ਬਿਜ਼ੀ ਹੈ ਨਾ, ਜਦੋਂ ਚੀਜ਼ਾਂ ਦਾ ਆਦਾਨ ਪ੍ਰਦਾਨ, ਆਟੋ ਪਾਰਟਸ ਦਾ ਆਦਾਨ ਪ੍ਰਦਾਨ, ਬਾਕੀ ਚੀਜ਼ਾਂ ਦੀ ਜਿਹੜੀ ਮੂਵਮੈਂਟ ਹੈ ਉਹ ਜਿੰਨੀ ਸੁਖਾਲੀ ਹੋਏਗੀ ਉਨਾ ਹੀ ਇਕਨੋਮਿਕ ਬੈਨੀਫਿਟ ਹੁੰਦਾ। ਦੇਖੋ ਸਿੱਧੀ ਸਿੱਧੀ ਗੱਲ ਆ, ਅੱਜ ਆਪਣੇ ਇੱਥੇ ਟ੍ਰੈਫਿਕ ਦੇ ਵਿੱਚ ਕਿੰਨੀਆਂ ਰੁਕਾਵਟਾਂ ਬਣੀਆਂ ਹੋਈਆਂ ਨੇ। ਜਿਹੜਾ ਤੁਸੀਂ ਪੈਂਡਾ 40-45 ਮਿੰਟ ਦੇ ਵਿੱਚ ਤੈਅ ਕਰ ਲੈਂਦੇ ਹੋ, ਹੁਣ ਜੇ ਤੁਹਾਨੂੰ ਉਹਦੇ 4 ਘੰਟੇ ਲੱਗ ਜਾਣ ਜਾਂ 3 ਘੰਟੇ ਲੱਗ ਜਾਣ ਤਾਂ ਉਹ ਤੁਹਾਡੇ ਪ੍ਰੋਡਕਟਿਵ ਆਵਰਸ ਇਹਨਾਂ ਨੇ ਜਿਹੜੇ ਵੇਸਟ ਹੋ ਰਹੇ ਨੇ। ਅਤੇ ਜੇ ਕਾਰਖਾਨਿਆਂ ਦੇ ਵਿੱਚ ਬੈਠੇ ਜਿਹੜੇ ਕਾਮੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਰੋ ਮਟੀਰੀਅਲ ਆਏਗਾ, ਅਤੇ ਜਦ ਤੱਕ ਸਮਾਨ ਨਹੀਂ ਆਉਂਦਾ ਉਹਨਾਂ ਦਾ ਕੰਮ ਨਹੀਂ ਅੱਗੇ ਤੁਰਦਾ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਸਪਲਾਈ ਚੇਨ ਜਿੰਨੀ ਐਫੀਸ਼ੀਐਂਟ ਹੋਏਗੀ ਉਹਦਾ ਇਕਨੋਮੀ ਦੇ ਵਾਸਤੇ ਉਨਾ ਹੀ ਜ਼ਿਆਦਾ ਬੈਨੀਫਿਟ ਹੋਏਗਾ।
ਹਾਂ, ਕਾਰਨੀ ਨੇ ਵੀ ਕਿਹਾ, ਕਹਿੰਦੇ ਵੀ ਅੱਜ ਓਲੰਪਿਕਸ ਦੇ ਵਿੱਚ ਕੈਨੇਡੀਅਨ ਵਿਮੈਨਸ ਹਾਕੀ ਟੀਮ ਦੀ ਕਹਿੰਦੇ ਉਹਨਾਂ ਦਾ ਮੈਚ ਹੈਗਾ, ਗੇਮ ਹੈਗੀ ਆ ਵਿਦ ਅਮਰੀਕਾ, ਤੇ ਕਹਿੰਦੇ ਮੈਂ ਟਰੰਪ ਨੂੰ ਦੱਸਿਆ ਵੀ ਸਾਡੀ ਟੀਮ ਅੱਜ ਤੁਹਾਡੀ ਟੀਮ ਨੂੰ ਹਰਾਏਗੀ।
ਟੀਚਰ ਕਰਕੇ
ਕਹਿੰਦੇ ਆਈ ਟੋਲਡ ਟਰੰਪ ਦੈਟ ਕੈਨੇਡਾਜ਼ ਵਿਮੈਨਸ ਹਾਕੀ ਟੀਮ ਵਿਲ ਬੀਟ ਦ ਅਮੈਰੀਕਨਸ ਇਨ ਦੇਅਰ ਓਲੰਪਿਕ ਮੈਚ ਆਫ ਟੂਡੇ, ਇਟਸ ਅ ਬਿਗ ਗੇਮ ਟੂਡੇ ਐਂਡ ਵੀ ਆਰ ਗੋਇੰਗ ਟੂ ਵਿਨ।
ਅੱਛਾ, ਹੁਣ ਜੇ ਚਲੋ ਖੈਰ ਠੀਕ ਹੈ, ਦੇਖੋ ਜੇ ਨਾ ਅੱਗੇ ਪੋਲੀਟੀਸ਼ੀਅਨ ਹੋਵੇ ਸਮਝਦਾਰ, ਜਿਹੜੀ ਇੱਦਾਂ ਦੀ ਸਪੋਰਟਸ ਵਾਲੀ ਰਿਵੈਲਰੀ ਜੀ ਹੁੰਦੀ ਆ, ਇਹ ਇੱਕ ਵਧੀਆ ਕਮਰਾਡਰੀ ਇਹਦੇ ਨਾਲ ਐਸਟੈਬਲਿਸ਼ ਹੁੰਦੀ ਹੈ। ਜੇ ਕਿਤੇ ਹੁਣ ਪੁੱਠਾ ਹੋ ਗਿਆ, ਉਹਨੇ ਟਰੰਪ ਨੇ ਕਰ ਦੇਣੀ ਅੱਜ ਪੋਸਟ ਵੀ ਮੈਨੂੰ ਕਿਹਾ ਸੀ, ਉਹਨਾਂ ਨੇ ਐਡਜੈਕਟਿਵ ਵੀ ਕੋਈ ਹੋਰ ਲਾ ਦੇਣੇ ਆ ਮਾਰ ਕਾਰਨੀ ਨਾਲ, ਵੀ ਇਹ ਬੜੇ ਕਹਿੰਦੇ ਸੀ ਅਸੀਂ ਜਿੱਤਾਂਗੇ, ਦੇਖੋ ਐਂ ਹੋ ਗਿਆ। ਇਸ ਕਰਕੇ ਅੱਛਾ ਹੋਰ ਨਾ ਪਤਾ ਲੱਗੇ ਕਿ ਜੇ ਸੱਚਮੁੱਚ ਕੈਨੇਡਾ ਦੀ ਟੀਮ ਜਿੱਤ ਜਾਂਦੀ ਹੈ, ਟਰੰਪ ਕੋਈ ਨਵਾਂ ਟੈਰਿਫ ਲਾ ਦੇਵੇ,
ਪਤਾ ਲੱਗੇ ਕਿਵੇਂ ਮੈਂ ਮਾਰਕੋ ਰੂਬੀਓ ਨੂੰ ਭੇਜਣਾ ਤੂੰ ਜੇ ਤਾਂ ਕੇ ਆਉਣਾ ਮੈਚ। ਮਾਰਕੋ ਰੂਬੀਓ ਕਹੇ ਯਾਰ ਮੈਨੂੰ ਕਿਹੜੇ ਜਾਬ 'ਚ ਬਾਤ ਆ, ਇਸ ਕੇਪੇਬਲ ਆਫ ਦੈਟ,
ਪਤਾ ਨਹੀਂ ਯਾਰ, ਸਹੀ ਗੱਲ ਆ, ਪਰ ਅਨਬਿਲੀਵੇਬਲ ਜੋ ਕੁਝ ਹੋਈ ਜਾ ਰਿਹਾ। ਵਾਸੂ ਜੀ, ਕੈਨੇਡਾ ਵੱਲੋਂ ਜਿਹੜੇ ਲੜਾਕੂ ਜਹਾਜ਼ ਖਰੀਦੇ ਜਾਣੇ ਨੇ ਨਵੇਂ, 88 F-35s ਅਮਰੀਕਾ ਤੋਂ ਲੋਕਹੀਡ ਮਾਰਟਨ ਤੋਂ ਖਰੀਦਣ ਦੀ ਗੱਲ ਚੱਲੀ ਸੀ, ਫਿਰ ਟਰੰਪ ਆ ਗਏ, ਟਰੰਪ ਨੇ ਆ ਕੇ ਜਿਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ, ਜਿਸ ਤਰ੍ਹਾਂ ਦੇ ਦੰਗੇ ਮਾਰੇ, ਗੱਲ ਇਹ ਚੱਲੀ ਵੀ ਅਮਰੀਕਾ ਤੋਂ ਜੇ ਅਸੀਂ ਆਪਣੇ ਜੈਟਸ ਇੱਦਾਂ ਖਰੀਦਦੇ ਹਾਂ, ਫਿਰ ਤਾਂ ਟਰੰਪ ਦਾ ਕੁਛ ਨਹੀਂ ਪਤਾ ਕਦੋਂ ਉਹ ਉਹਨਾਂ ਜੈਟਸ ਦੇ ਕੋਈ ਇੰਪੋਰਟੈਂਟ ਜਿਹੜੇ ਫੀਚਰਸ ਨੇ ਉਹੀ ਡਿਸੇਬਲ ਕਰਾ ਦੇਣ, ਇੱਦਾਂ ਦੀ ਗੱਲ ਬੜੀ ਚੱਲੀ ਕਿ ਸਾਨੂੰ ਹੁਣ ਅਮਰੀਕਾ ਤੋਂ ਜੇ ਆਪਣੇ ਆਪ ਨੂੰ ਡੀਲਿੰਕ ਕਰਨਾ ਤਾਂ ਸਾਨੂੰ ਕੁਝ ਹੋਰ ਜਿਹੜੇ ਸਪਲਾਇਰਸ ਨੇ ਉਹਨਾਂ ਵੱਲ ਦੇਖਣਾ ਚਾਹੀਦਾ। ਸਾਬ ਜਿਹੜੀ ਕਿ ਸਵੀਡਿਸ਼ ਕੰਪਨੀ ਆ, ਉਹਨਾਂ ਦੇ ਗ੍ਰਿਪਨ ਜੈਟਸ ਦੀ ਗੱਲ ਚੱਲੀ, ਉਹਦੇ ਬਾਰੇ ਬੜੀ ਡਿਸਕਸ਼ਨ ਪਿਛਲੇ ਸਮੇਂ 'ਚ ਹੋਈ ਆ, ਉਹਨਾਂ ਵੱਲੋਂ ਕਈ ਲੁਭਾਵਨੇ ਵਾਅਦੇ ਵੀ ਕੀਤੇ ਜਾ ਰਹੇ ਨੇ ਵੀ ਅਸੀਂ ਜੋਬਸ ਕੈਨੇਡਾ ਜਨਰੇਟ ਕਰਾਂਗੇ ਐਨ ਆਲ ਦੈਟ। ਫਿਰ ਇਹ ਗੱਲ ਚੱਲੀ ਮਿਕਸਡ ਫਲੀਟ ਕਰ ਲੈਂਦੇ ਹਾਂ, ਪਿਛਲੇ ਸਮੇਂ ਤੋਂ ਇਹ ਸਰਕਾਰ ਨੇ ਪੁਸ਼ਟੀ ਨਹੀਂ, ਹਾਲਾਂਕਿ ਇਹ ਕਹਿੰਦੇ ਰਹੇ ਨੇ ਕਿ ਜੀ ਅਸੀਂ ਜਿਹੜੇ 16 ਜੈੱਟ ਨੇ ਉਹ ਤਾਂ ਖਰੀਦਣੇ ਹੀ ਖਰੀਦਣੇ ਨੇ, ਉਹ ਜਹਾਜ਼ ਤਾਂ ਲੈਣੇ ਹੀ ਪੈਣੇ ਆ, ਬਾਕੀ ਅਸੀਂ ਦੇਖਦੇ ਹਾਂ ਕੀ ਕਰਨਾ। ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੁਣ ਇਹ ਆ ਰਹੀ ਹੈ ਕਿ 14 ਹੋਰ F-35 ਜੈੱਟਸ ਵਾਸਤੇ ਕੈਨੇਡਾ ਵੱਲੋਂ ਜਿਹੜੀ ਪੇਸ਼ਗੀ ਰਕਮ ਹੈ ਅਤੇ ਜਿਹੜੀਆਂ ਕੁਝ ਇਨੀਸ਼ੀਅਲ ਪੇਮੈਂਟਸ ਨੇ ਉਹ ਕਰ ਦਿੱਤੀਆਂ ਗਈਆਂ ਨੇ।
ਹਾਂ, ਸੋ ਮਾਰਕ ਕਾਰਨੀ ਨੇ ਪ੍ਰਾਈਮ ਮਿਨਿਸਟਰ ਬਣਦਿਆਂ ਸਾਰ ਇੱਕ ਰਿਵਿਊ ਆਰਡਰ ਕੀਤਾ ਸੀ ਕਿ F-35 ਜਹਾਜ਼ ਅਸੀਂ ਡੀਲ ਪੂਰੀ ਕਰਨੀ ਹੈ ਜਾਂ 16 ਜੈੱਟਸ ਖਰੀਦ ਕੇ ਅਸੀਂ ਆਪਣਾ ਖੇੜਾ ਛੁਡਾ ਲਈਏ।
ਜੀ,
ਉਹ ਰਿਵਿਊ ਅਜੇ ਵੀ ਚੱਲ ਰਿਹਾ, ਉਹਦੇ ਨਤੀਜੇ, ਜੇ ਰਿਵਿਊ ਹੋ ਵੀ ਗਿਆ ਮੁਕੰਮਲ ਤੇ ਉਹਦੇ ਨਤੀਜੇ ਐਟਲੀਸਟ ਜਨਤਕ ਨਹੀਂ ਕੀਤੇ ਗਏ ਕਿ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਜਦੋਂ ਰਿਵਿਊ ਕੀਤਾ ਤੇ ਉਹਨਾਂ ਨੇ ਕੀ ਫੈਸਲਾ ਕੀਤਾ ਕਿ ਅਸੀਂ ਇਹ ਡੀਲ ਪੂਰੀ ਕਰਨੀ ਕਿ ਨਹੀਂ।
ਜੀ,
ਹੁਣ ਉਹਨੂੰ ਲੈ ਕੇ ਵੀ ਕਿੰਨੀਆਂ ਸਾਰੀਆਂ ਗੱਲਾਂ ਹੋ ਰਹੀਆਂ ਕਿ ਉਹ ਰਿਵਿਊ ਜਿਹੜਾ ਹੈ ਉਹ ਪਰ ਉਹ ਰਿਵਿਊ ਅਜੇ ਤੱਕ ਜਨਤਕ ਕੀਤਾ ਨਹੀਂ ਗਿਆ ਉਹਦਾ ਨਤੀਜਾ।
ਜੀ
ਹੁਣ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਕਿ 14 ਫਾਈਟਰ ਜੈਟਸ ਹੋਰ ਔਨ ਟਾਪ ਆਫ ਦਾ 16 ਜਿਹੜੇ ਜਿਹਨਾਂ ਦੀ ਡਿਲੀਵਰੀ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਣੀ ਹੈ, ਇੱਕ ਇੱਕ ਕਰਕੇ ਉਹ ਜਹਾਜ਼ ਆਉਣਾ ਸ਼ੁਰੂ ਹੋ ਜਾਣਾ। ਸੋ 14 ਹੋਰ ਜਹਾਜ਼ਾਂ ਦੀ ਕਹਿ ਲਓ ਵੀ ਜਿਹੜੀ ਇੱਕ ਪ੍ਰੀ ਪੇਮੈਂਟ ਆ ਵੀ ਕੁਝ ਪੁਰਜ਼ਿਆਂ ਵਾਸਤੇ ਕੁਝ ਉਹਨਾਂ ਦੇ ਪਾਰਟਸ ਵਾਸਤੇ ਪੈਸੇ ਪਹਿਲਾਂ ਐਡਵਾਂਸ ਵਿੱਚ ਦੇਣੇ ਪੈਂਦੇ ਆ, ਬੇਸਿਕਲੀ ਕਹਿ ਲਓ ਵੀ
ਆਪਣੀ ਲਾਈਨ ਦੇ ਵਿੱਚ ਆਪਣਾ ਸਪੋਟ।
ਹਾਂ ਹਾਂ, ਸੋ ਵੇਟਿੰਗ ਜਿਹੜੀ ਲਾਈਨ ਹੁੰਦੀ ਆ ਉਹਦੇ ਵਿੱਚ
ਬੇਸਿਕਲੀ ਸਪਲਾਇਰ ਨੇ ਕਹਿਣਾ ਵੀ ਦੇਖੋ ਜੀ ਤੁਸੀਂ ਇੰਨੇ ਪੈਸੇ ਦਿਓ ਨਹੀਂ ਤਾਂ ਅਗਲਾ ਗਾਹਕ ਪੈਸੇ ਦੇਣ ਨੂੰ ਤਿਆਰ ਬੈਠਾ, ਤੁਹਾਨੂੰ ਅਸੀਂ ਲਿਸਟ ਦੇ ਵਿੱਚ ਪਿੱਛੇ ਕਰ ਦਾਂਗੇ।
ਸੋ ਵੇਟ ਲਿਸਟ ਦੇ ਵਿੱਚ ਆਪਣੀ ਜਗ੍ਹਾ ਉੱਥੇ ਬਣਵਾਉਣ ਵਾਸਤੇ
ਜੀ
ਸੀਟ ਦੇ ਉੱਤੇ ਆਪਣਾ ਰੁਮਾਲ ਰੱਖਣ ਵਾਸਤੇ ਵੀ ਤੁਹਾਨੂੰ ਕੋਈ ਪਹਿਲਾਂ ਇੱਕ ਪੇਸ਼ਗੀ ਦੇਣੀ ਪੈਂਦੀ ਹੈ। ਸੋ ਤੁਹਾਨੂੰ ਇੱਕ ਪਹਿਲਾਂ ਪ੍ਰੀ ਪੇਮੈਂਟ ਦੇਣੀ ਪੈਂਦੀ ਫੋਰ ਸਮ ਪਾਰਟਸ, ਜੇ ਉਹ ਪਾਰਟਸ ਵਾਸਤੇ ਪੈਸੇ ਦਿਓਗੇ ਤਾਂ ਫਿਰ ਤੁਹਾਡਾ ਜਹਾਜ਼ ਬਣਾਉਣਾ ਸ਼ੁਰੂ ਕਰਨਗੇ। ਸੋ ਸਮਥਿੰਗ ਲਾਈਕ ਦੈਟ। ਉਹ 14 ਜਹਾਜ਼ਾਂ ਵਾਸਤੇ 14 ਮੋਰ F-35 ਵਾਸਤੇ ਇਸ ਤਰ੍ਹਾਂ ਦੀ ਜਿਹੜੀ ਪੇਮੈਂਟ ਆ ਉਹ ਕੈਨੇਡਾ ਵੱਲੋਂ ਦਿੱਤੀ ਜਾ ਰਹੀ ਆ। ਸੋ ਇਹ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਆ। ਇਹਨੂੰ ਲੈ ਕੇ ਸਰਕਾਰ ਨੇ ਜਿਹੜੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਪ੍ਰੀ ਪੇਮੈਂਟ ਕਰ ਰਹੇ ਹਾਂ, ਪਰ ਪਿਛਲੇ ਸਾਲ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜਾ ਸਾਡਾ CF-18 ਰਿਪਲੇਸਮੈਂਟ ਪ੍ਰੋਗਰਾਮ ਹੈ, ਜਿਹੜੇ ਅਸੀਂ CF-18 ਜਹਾਜ਼ ਬਦਲਨੇ ਆ ਉਹਨੂੰ F-35 ਪ੍ਰੋਕਿਓਰ ਕਰਨੇ ਜਾਂ SAAB-53 ਜਾਂ ਜੋ ਵੀ ਪ੍ਰੋਗਰਾਮ ਨੂੰ ਹੁਣ CF-18 ਰਿਪਲੇਸਮੈਂਟ ਪ੍ਰੋਗਰਾਮ ਕਿਹਾ ਜਾ ਰਿਹਾ, ਉਹਦੇ ਉੱਤੇ ਅਸੀਂ $476 million ਐਕਸਟਰਾ ਖਰਚ ਕੀਤੇ ਨੇ।
ਜੀ
$476 million ਉਹ ਕਾਹਦੇ ਤੇ ਖਰਚ ਕੀਤੇ ਨੇ ਪਿਛਲੇ ਸਾਲ ਦੱਸਿਆ ਨਹੀਂ ਸੀ।
ਹਾਂ ਵੀ ਉਹ ਫੰਡਿੰਗ ਫਾਈਟਰ ਜੈਟਸ ਵਾਸਤੇ ਏਅਰ ਮਾਰਕ ਕੀਤੀ ਆ ਕਿਸੇ ਹੋਰ ਚੀਜ਼ ਵਾਸਤੇ ਖਰਚਿਆ ਗਿਆ।
ਉਹ ਜਿਹੜੇ 476 million ਨੇ ਕੀ ਉਹ ਇਹੀ ਜਿਹੜੇ 14 ਜਹਾਜ਼ਾਂ ਵਾਸਤੇ ਜਿਹੜੀ ਪਹਿਲਾਂ ਪ੍ਰੀ ਪੇਮੈਂਟ ਭੇਜਣੀ ਆ ਉਹਦੇ ਤੇ ਖਰਚੇ ਗਏ ਨੇ ਜਾਂ ਕਿਸੇ ਹੋਰ ਚੀਜ਼ ਤੇ ਖਰਚੇ ਗਏ ਨੇ? ਹੈਗੇ ਉਹ CF-18 ਰਿਪਲੇਸਮੈਂਟ ਵਾਸਤੇ ਹੀ ਨੇ, ਪਰ ਉਹਦਾ ਜਿਹੜਾ ਬ੍ਰੇਕਡਾਊਨ ਉਹਨਾਂ ਨੇ ਜਨਤਕ ਨਹੀਂ ਸੀ ਕੀਤਾ। ਸੋ ਹੁਣੇ ਮੰਨਿਆ ਜਾ ਰਿਹਾ ਵੀ ਸ਼ਾਇਦ ਅਸੀਂ 14 ਜਹਾਜ਼ਾਂ ਦੀ ਜਿਹੜੀ ਪ੍ਰੀ ਪੇਮੈਂਟ ਉਹ ਕਰ ਰਹੇ ਹਾਂ, ਦੈਟ ਮੀਨਸ ਕਿ ਵੀ ਅਸੀਂ F-35 ਨਾਲ ਹੀ ਅੱਗੇ ਚੱਲਾਂਗੇ। ਪਰ ਕਈ ਲੋਕ ਇਹ ਕਹਿ ਰਹੇ ਨੇ ਵੀ ਜੇ ਤੁਸੀਂ ਕਿਉਂਕਿ ਟੈਕਨੀਕਲੀ ਅਜੇ ਵੀ ਜੇ ਦੇਖੋ ਤੁਸੀਂ ਜਿਹੜਾ ਅਗਰੀਮੈਂਟ ਅਸੀਂ ਕੋਈ ਸਾਈਨ ਕੀਤਾ ਉਹ ਤਾਂ ਲੋਕਹੀਡ ਮਾਰਟਿਨ ਨਾਲ ਹੀ ਸਾਈਨ ਕੀਤਾ,
ਕਰੈਕਟ।
ਸੋ ਉਹਨੂੰ ਜੇ ਰਿਵਿਊ ਦਾ ਨਤੀਜਾ ਆਏਗਾ ਤੇ ਉਸ ਅਗਰੀਮੈਂਟ ਨੂੰ ਅਸੀਂ ਰੱਦ ਕਰਾਂਗੇ, ਐਂਡ ਦੈਨ ਵੀ ਵਿਲ ਪ੍ਰੋਸੀਡ ਵਿਦ ਐਨ ਅਗਰੀਮੈਂਟ ਵਿਦ ਸਮ ਅਦਰ ਕੰਪਨੀ, ਮੇ ਬੀ SAAB ਦੀ ਗ੍ਰਿਪਨ ਹੈ ਜੈਟ, ਅਸੀਂ ਉਹ ਖਰੀਦਾਂਗੇ ਜਾਂ ਨਾ ਖਰੀਦਾਂਗੇ। ਸੋ ਐਜ਼ ਆਫ ਟੂਡੇ ਜੇ ਕੋਈ ਕੰਟਰੈਕਟ ਹੈ ਉਹ ਤਾਂ F-35 ਦਾ ਹੀ ਹੈ। ਸੋ ਲੋਜੀਕਲ ਥਿੰਗ ਵੁੱਡ ਬੀ ਕਿ ਉਹਦੀ ਤਿਆਰੀ ਤਾਂ ਕਰਕੇ ਰੱਖੀਏ, ਵੀ ਇੱਦਾਂ ਨਾ ਹੋਵੇ ਅਸੀਂ ਇੱਧਰੋਂ ਵੀ ਜਾਈਏ ਤਾਂ ਉੱਧਰੋਂ ਵੀ ਜਾਈਏ।
ਹਾਂ, ਇੱਧਰੋਂ ਤੁਸੀਂ, ਐਂਡ ਜੇ ਕੰਟਰੈਕਟ ਵਾਸਤੇ ਜੀ ਕੈਂਸਲ ਵੀ ਹੁੰਦਾ ਤੇ ਉਹ ਕੈਂਸਲੇਸ਼ਨ ਦੇ ਵਾਸਤੇ ਵੀ ਤਾਂ ਤੁਹਾਨੂੰ ਕੁਝ ਪੈਨਲਟੀਜ਼ ਦੇਣੀਆਂ ਪੈਣਗੀਆਂ ਤੇ ਉਹ ਪੈਨਲਟੀ $50 ਨਹੀਂ ਹੋਏਗੀ।
ਤੇ ਪਹਿਲਾਂ ਵੀ ਵਿਜੇ ਜੀ ਜਦੋਂ ਰਿਵਿਊ ਆਰਡਰ ਕੀਤਾ ਸੀ ਉਦੋਂ ਵੀ ਖਬਰਾਂ ਆਉਣ ਲੱਗ ਪਈਆਂ ਸੀ ਕਿ ਹੈਂਗਰ ਤਿਆਰ ਕੀਤੇ ਜਾ ਰਹੇ ਨੇ, ਸਪੋਰਟਿੰਗ ਇਨਫਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ, ਤੇ ਉਦੋਂ ਵੀ ਸਵਾਲ ਚੁੱਕੇ ਗਏ ਸੀ ਵੀ ਜੇ ਤੁਸੀਂ ਰਿਵਿਊ ਹੀ ਟ੍ਰਿਗਰ ਕੀਤਾ ਹੋਇਆ ਜੇ ਜਹਾਜ਼ ਖਰੀਦਣੇ ਹੀ ਨਹੀਂ ਤੇ ਹੈਂਗਰ ਸ਼ੈਂਗਰ ਕਿਉਂ ਬਣਵਾ ਰਹੇ ਹੋ?
ਬਸ ਜੀ, ਰਿਵਿਊ ਵੀ ਤਾਂ ਉਹੀ ਗਰੁੱਪ ਕਰ ਰਿਹਾ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ, ਜਿਨ੍ਹਾਂ ਨੇ ਪਹਿਲਾਂ ਐਨਾਲਿਸਿਸ ਕਰਕੇ ਇਹ ਕਿਹਾ ਸੀ ਵੀ ਸਾਬ ਦੇ ਗ੍ਰਿਪਨ ਨਾਲੋਂ ਲੋਕਹੀਡ ਮਾਰਟਿਨ ਦਾ F-35 ਜਿਹੜਾ ਜੈਟ ਆ ਉਹ ਕਿਤੇ ਬਿਹਤਰ ਆ,
ਸੁਪੀਰੀਅਰ।
ਪਰ ਇਹ ਵੀ ਦੇਖਿਆ ਪਰ ਕਿ ਪਿਛਲੇ ਹੁਣ ਸਾਲ ਸਵਾ ਸਾਲ ਦੇ ਵਿੱਚ ਹੀ ਸਰਕਾਰ ਦੇ ਉਹੀ ਅਦਾਰੇ ਜਿਹੜੇ ਪਿਛਲੀ ਲਿਬਰਲ ਗਵਰਨਮੈਂਟ ਵੇਲੇ ਵੱਖਰੀ ਬੋਲੀ ਬੋਲਦੇ ਸੀ ਉਹਨਾਂ ਨੇ ਆਪਣਾ ਸਟੈਂਡ ਪੂਰੀ ਤਰ੍ਹਾਂ ਚੇਂਜ ਕਰ ਲਿਆ। ਸੋ ਕੀ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਉਹ ਰਿਵਿਊ ਉਹ ਵੀ ਇਸੇ ਤਰ੍ਹਾਂ ਦੀ ਕੋਈ ਤਬਦੀਲੀ ਕਰੇਗਾ? ਪਰ ਦੇਖੋ ਦੋ ਚੀਜ਼ਾਂ ਨੇ, ਜੇ F-35 ਦੇ ਹੁਣ 30 ਜਹਾਜ਼ ਤਾਂ ਫਿਰ ਕਹਿ ਲਓ ਵੀ ਆ ਹੀ ਗਏ ਨਾ, 16 ਤਾਂ ਆਉਣੇ ਹੀ ਆਉਣੇ ਨੇ, ਜੇ 14 ਇਹ ਜਹਾਜ਼ ਵੀ ਆਉਂਦੇ ਨੇ ਦੈਟਸ 30 ਜੈਟਸ। ਜੇ ਦੋ ਫਲੀਟਸ ਮੇਨਟੇਨ ਕਰਦਾ ਕੈਨੇਡਾ ਕਿ ਜੀ ਅਸੀਂ ਕੁਝ ਸਾਬ ਦੇ ਗ੍ਰਿਪਨ ਜੈਟ ਲੈ ਲੈਂਦੇ ਹਾਂ, ਅਸੀਂ 88 ਦੇ 88 F-35 ਨਹੀਂ ਲੈਂਦੇ, ਕੁਝ F-35 ਲੈ ਲੈਂਦੇ ਹਾਂ, ਤਾਂ ਵਾਸੂ ਜੀ ਦੋ ਫਲੀਟਸ ਮੇਨਟੇਨ ਕਰਨੀਆਂ ਵੀ ਮੁਸ਼ਕਲ ਨੇ, ਉਹ ਵੀ ਮਹਿੰਗਾ ਸੌਦਾ ਹੈ, ਕਿਉਂਕਿ ਜਹਾਜ਼ਾਂ ਦੀ ਟ੍ਰੇਨਿੰਗ, ਜਹਾਜ਼ਾਂ ਦੀ ਜਿਹੜੀ ਇੰਟਰਓਪਰੇਟੇਬਿਲਿਟੀ ਆ, ਉਹਨਾਂ ਵਾਸਤੇ ਜਿਹੋ ਜਿਹਾ ਇਨਫਰਾਸਟ੍ਰਕਚਰ ਚਾਹੀਦਾ, ਉਹ ਵੱਖੋ ਵੱਖਰੀਆਂ ਚੀਜ਼ਾਂ ਨੇ। ਪਰ ਪਿਛਲੇ ਦਿਨ ਇੱਕ ਇਹ ਵੀ ਗੱਲ ਆਈ ਸੀ ਵੀ ਜੇ ਦੋ ਵੱਖੋ ਵੱਖਰੇ ਕਿਸਮ ਦੇ ਜਹਾਜ਼ ਕੈਨੇਡਾ ਡਬਲ ਫਲੀਟ ਮੇਨਟੇਨ ਕਰਦਾ ਫਿਰ ਅਸੀਂ ਨੰਬਰ ਆਫ ਜੈਟਸ ਵਧਾ ਸਕਦੇ ਹਾਂ, ਕਿਉਂਕਿ ਜਿਹੜੇ ਸਾਬ ਦੇ ਗ੍ਰਿਪਨ ਜੈਟਸ ਨੇ ਉਹ ਕੰਪੈਰੇਟਿਵਲੀ ਸਸਤੇ ਨੇ। ਸੋ ਜਿਹੜੇ ਨੰਬਰ ਆਫ ਜੈਟਸ ਦੀ ਗਿਣਤੀ 88 ਤੋਂ ਵੱਧ ਕੇ 120 ਤੱਕ ਵੀ ਜਾ ਸਕਦੀ ਆ।
ਕਹਿੰਦੇ ਸੀ ਵੀ 40 ਜੈਟ ਅਸੀਂ F-35 ਲੈ ਲੈਂਦੇ ਹਾਂ ਤੇ 80 ਜੈਟ ਜਿਹੜੇ ਨੇ ਉਹ ਨਵੇਂ ਗ੍ਰਿਪਨ ਲੈ ਲਵਾਂਗੇ। ਸੋ ਟੋਟਲ 120 ਜੈਟ ਹੋ ਜਾਣਗੇ ਆਪਣੇ ਕੋਲ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ, ਦੇਖਦੇ ਹਾਂ। ਬੇਸਿਕਲੀ ਮਾਰਕ ਕਾਰਨੀ ਨੇ ਜਿਹੜਾ ਰਿਵਿਊ ਆਰਡਰ ਕੀਤਾ ਉਹਨੂੰ ਉਹਦੇ ਨਤੀਜੇ ਨੂੰ ਉਹ ਹੋਲਡ ਕਰ ਰਹੇ ਨੇ, ਹੀ ਇਜ਼ ਟ੍ਰਾਇੰਗ ਟੂ ਯੂਜ਼ ਇਟ ਐਜ਼ ਅ ਬਾਰਗੇਨਿੰਗ ਚਿਪ। ਇਹ ਗੱਲ ਹੁਣ ਬੜੀ ਸਪਸ਼ਟ ਹੋ ਚੁੱਕੀ ਹੈ, ਪਰ ਡੋਨਲਡ ਟਰੰਪ ਨਾਲ ਡੀਲ ਕਰਦਿਆਂ ਹੋਇਆ ਕਿਹੜੀ ਬਾਰਗੇਨਿੰਗ ਚਿਪ ਸਿੱਧੀ ਪਏਗੀ, ਕਿਹੜੀ ਪੁੱਠੀ
ਪਏਗੀ,
ਸੋ ਉਹ ਕਿਸੇ ਨੂੰ ਨਹੀਂ ਪਤਾ
ਜੀ। ਬਸ ਜੀ ਜੇ ਗੱਲ ਚਿਪਸ ਦੀ ਹੋ ਰਹੀ ਆ
ਅੱਛਾ ਜੀ
ਅਤੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਕਨਵੈਨਸ਼ਨ ਹੋ ਕੇ ਹਟੀ ਸੀ ਜਿਹੜੀ ਮੀਟਿੰਗ ਹੋਈ ਸੀ ਕੈਲਗਰੀ 'ਚ ਜਿੱਥੇ ਪੀਅਰ ਪੋਲੀਏਵ ਨੇ 87.4% ਡੈਲੀਗੇਟਸ ਦਾ ਸਮਰਥਨ ਹਾਸਲ ਕੀਤਾ
ਜੀ
ਉਸ ਕਨਵੈਨਸ਼ਨ ਦੇ ਵਿੱਚ ਵੱਖੋ ਵੱਖਰੇ ਪੋਲਿਸੀਜ਼ ਇਸ਼ੂਜ਼ 'ਤੇ ਵੀ ਵੋਟਿੰਗ ਹੋਣੀ ਸੀ ਉੱਥੇ ਡਿਵਾਈਸਿਸ ਦਿੱਤੇ ਗਏ ਸੀ ਸਾਰੇ ਡੈਲੀਗੇਟਸ ਨੂੰ ਇੱਕੋ ਜਿਵੇਂ ਬਲੈਕਬੇਰੀ ਦੀ ਸ਼ਕਲ ਵਰਗਾ ਡਿਵਾਈਸ ਆ ਉਹਦੇ ਵਿੱਚ ਇੱਕ ਜਿਵੇਂ ਕਾਰਡ ਦਾ ਸਲੋਟ ਹੁੰਦਾ ਵੀ ਕਾਰਡ ਇਨਸਰਟ ਕਰਕੇ ਉਹ ਡੈਲੀਗੇਟ ਦੀ ਆਈਡੈਂਟੀ ਪਰੂਫ ਹੁੰਦੀ ਆ ਉਹਦੇ ਨਾਲ ਫਿਰ ਤੁਸੀਂ ਕਿਹੜੇ ਮਤੇ 'ਤੇ ਲਾਈਵ ਵੋਟਿੰਗ ਚੱਲਦੀ ਆ ਜਿਹੜੇ ਵੱਖੋ ਵੱਖਰੇ ਇਸ਼ੂਜ਼ ਨੇ ਵੀ ਉੱਥੇ ਤੁਸੀਂ ਵੋਟ ਪਾ ਦਿਓ ਉਹ ਜਿਹੜੇ ਹੈਂਡ ਹੈਲਡ ਡਿਵਾਈਸਿਸ ਸੀਗੇ ਉਹ ਡਿਵਾਈਸਿਸ ਕਨਵੈਨਸ਼ਨ ਤੋਂ ਗਾਇਬ ਹੋ ਗਏ ਅਤੇ ਹੁਣ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਡੈਲੀਗੇਟਸ ਨੂੰ ਕਿ ਭਾਈ ਹੜੇ ਹੜੇ ਉਹ ਡਿਵਾਈਸ ਵਾਪਸ ਕਰ ਦਿਓ $1,000 ਦਾ ਡਿਵਾਈਸ ਆ ਜੇ ਤੁਸੀਂ ਸਾਨੂੰ ਵਾਪਸ ਨਾ ਕੀਤੇ ਤਾਂ ਕੀ ਯੂਕੇ ਦੀ ਫਰਮ ਆ ਉਹ ਕਹਿੰਦੇ ਉਹਨਾਂ ਨੂੰ ਸਾਨੂੰ ਪੈਸੇ ਭਰਨੇ ਪੈਣੇ ਆ
ਹਾਂ ਲੂਮੀ ਗਲੋਬਲ ਇਹ ਯੂਕੇ ਦੀ ਫਰਮ ਆ ਉਹਨਾਂ ਤੋਂ ਕਿਰਾਏ 'ਤੇ ਲਏ ਸੀ ਇਹ ਡਿਵਾਈਸਿਸ ਸੋ ਇਸ ਕਨਵੈਨਸ਼ਨ ਵਾਸਤੇ
ਜੀ
ਅਤੇ ਉਹ ਕਹਿੰਦੇ $1,000 ਦਾ ਡਿਵਾਈਸ ਆ ਤੁਸੀਂ ਸੁਵੀਨੀਅਰ ਸਮਝ ਕੇ ਘਰ ਲੈ ਗਏ ਸੋ ਕਹਿੰਦੇ ਬਹੁਤ ਸਾਰੇ ਡਿਵਾਈਸਿਸ ਸਾਡੇ ਮਿਸਿੰਗ ਨੇ ਅਤੇ ਘੱਟੋ ਘੱਟ 220 ਜਿਹੜੇ ਸਮਾਰਟ ਕਾਰਡਸ ਉਹ ਵੀ ਮਿਸਿੰਗ ਨੇ
ਜੀ
ਅਤੇ ਟੋਟਲ ਵਿਜੇ ਜੀ ਉੱਥੇ 2700 ਡੈਲੀਗੇਟਸ ਪਹੁੰਚੇ ਸਨ
ਜੀ
ਜੇ ਸਾਰੇ ਜਣੇ ਉਹ ਡਿਵਾਈਸ ਘਰ ਲੈ ਗਏ ਹੋਣ $1,000 ਨਾਲ ਜ਼ਰਬ ਕਰਕੇ ਫਿਰ $2.7 million ਬਣਦਾ
ਜੀ
ਸੋ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਵੀ ਅਸੀਂ ਇਹ ਬਜਟ ਨਹੀਂ ਸੀ ਕੀਤਾ ਇਹ ਘਾਟਾ ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਨੇ ਪਰ ਇੰਨੇ ਪੈਸੇ ਨਹੀਂ ਵੀ ਅਸੀਂ ਡਿਵਾਈਸਿਸ 'ਤੇ $2.7 million ਦੇ ਦਈਏ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਉਹ ਘਰ ਲੈ ਗਏ ਹੋ ਡਿਵਾਈਸ ਉਹ ਸੁਵੀਨੀਅਰ ਨਹੀਂ ਸੀ ਉਹ ਵਾਪਸ ਕਰਨਾ ਸੀ ਤੇ ਪਲੀਜ਼ ਉਹਨੂੰ ਵਾਪਸ ਕਰ
ਅਗਲੀ ਕਨਵੈਨਸ਼ਨ ਦੇ ਵਿੱਚ ਨਾ ਫਿਰ ਉਹ ਰੱਸੀ ਨਾਲ ਬੰਨ ਕੇ ਸੇਬੇ ਨਾਲ ਬੰਨ ਕੇ ਫਿਰ ਉੱਥੇ ਉਹਨਾਂ ਨੂੰ ਰੱਖਣੇ ਪੈਣੇ ਆ ਇੱਦਾਂ ਦੇ ਡਿਵਾਈਸਿਸ ਤਾਂ ਕਿ ਇੱਦਾਂ ਕੋਈ ਚੱਕ ਕੇ ਨਾ ਲੈ ਜਾਵੇ ਪਰ ਉਹਦਾ ਹੋਰ ਯੂਟੀਲਿਟੀ ਵੀ ਕੀ ਆ
ਉਹਨੇ ਉਹ ਭੋਲੇ ਪਾ ਲੈ ਗਏ ਉਹਨਾਂ ਨੂੰ ਕੋਈ ਉਹਨਾਂ ਨੂੰ ਇੰਨਾ ਇੱਦਾਂ ਨਹੀਂ ਸੀ ਵੀ ਇਹਨਾਂ ਜਾ ਕੇ ਆਪਾਂ ਫੋਨ ਕਰਾਂਗੇ
ਜੀ ਜੀ
ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਘਰ ਲੈ ਕੇ ਜਾਣ ਵਾਸਤੇ ਹੀ ਹੈ ਵੀ ਇਹ ਸੁਵੀਨੀਅਰ ਆ
ਫਿਰ ਉੱਥੇ ਮਤਲਬ ਕਮਿਊਨੀਕੇਸ਼ਨ ਦੀ ਘਾਟ ਸੀ ਪ੍ਰੋਪਰ ਦੱਸਿਆ ਜਾਣਾ ਚਾਹੀਦਾ ਸੀ ਵੀ ਭਾਈ ਆ ਮੋੜਨੇ ਆ ਇਹ ਤੋਂ ਬਗੈਰ ਨਹੀਂ ਤੁਸੀਂ ਇੱਦਾਂ ਲੈ ਕੇ ਨਹੀਂ ਜਾ ਸਕਦੇ ਮੈਂ ਪੜ੍ਹਦਾ ਸੀ ਸੋਸ਼ਲ ਮੀਡੀਆ 'ਤੇ ਕਿਸੇ ਨੇ ਲਿਖਿਆ ਕਹਿੰਦੇ ਜਿਹੜੀ ਪਾਰਟੀ ਆਫ ਲਾਅ ਐਂਡ ਆਰਡਰ ਆ ਵੀ ਉਹਨਾਂ ਦੇ ਕਿਉਂਕਿ ਉਹਨਾਂ ਨੇ ਉਹਨੂੰ ਸਪਿੰਨ ਇੱਦਾਂ ਦੇ ਰਹੇ ਸੀ ਕਹਿੰਦੇ ਪਾਰਟੀ ਆਫ ਲਾਅ ਐਂਡ ਆਰਡਰ ਦੇ ਆਪਣੇ ਡਿਵਾਈਸ ਉਹਨਾਂ ਦੇ ਡੈਲੀਗੇਟ ਚੋਰੀ ਕਰਕੇ ਲੈ ਗਏ ਚੋਰੀ ਤਾਂ ਨਹੀਂ ਚਲੋ
ਚੋਰੀ ਤਾਂ ਨਹੀਂ ਕੀਤੇ ਹੋਣੇ ਚਾਹੀਦੇ ਨੇ
ਜੀ ਜੀ
ਉਹਦਾ ਕਰਨਾ ਵੀ ਕੀ ਹੈ ਨਾ
ਹਾਂ ਉਹਦਾ ਕੋਈ ਯੂਟੀਲਿਟੀ
ਤਾਂ ਉਹ ਜਿਹੜਾ ਸੇਮ ਕਾਰਡ ਪਾ ਕੇ ਫੋਨ ਹੋ ਜਾਣਾ
ਹਾਂ ਕੁਝ ਨਹੀਂ ਹੋਣਾ ਨਥਿੰਗ ਨੋਟ ਐਟ ਆਲ ਪਰ ਚਲੋ ਹੁਣ ਦੇਖਦੇ ਹਾਂ ਕੰਜ਼ਰਵੇਟਿਵ ਪਾਰਟੀ ਦੇ ਕਿੰਨੇ ਕੁ ਡਿਵਾਈਸ ਵਾਪਸ ਮੁੜਦੇ ਆ ਅਸਲ ਜੀ ਕੰਜ਼ਰਵੇਟਿਵ ਪਾਰਟੀ ਵਾਲਿਆਂ ਨੇ ਮਤਾ ਵੀ ਇੱਕ ਪੇਸ਼ ਕਰਨਾ ਅੱਜ ਇੱਕ ਐਕਸਟੋਰਸ਼ਨ ਵਾਲੇ ਮਾਮਲਿਆਂ ਨਾਲ ਨਜਿੱਠਣ ਦੇ ਵਾਸਤੇ ਅਤੇ ਜਿਹੜੇ ਕੋਈ ਨੌਨ ਸਿਟੀਜ਼ਨਸ ਨੇ ਵੀ ਉਹਨਾਂ ਜੇ ਉਹ ਕਿਸੇ ਅਪਰਾਧ ਦੇ ਵਿੱਚ ਚਾਰਜ ਹੁੰਦੇ ਨੇ ਉਹਨਾਂ ਦੀ ਅਸਾਈਲਮ ਅਪਲਾਈ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਵਾਲਾ ਪਹਿਲੂ ਉਹਨੂੰ ਰੋਕਣ ਦੇ ਵਾਸਤੇ ਡਿਪੋਰਟੇਸ਼ਨਸ ਇਸ ਮਾਮਲੇ ਦੇ ਵਿੱਚ ਹੋਰ ਛੇਤੀ ਕਰਨ ਵਾਸਤੇ ਉਸ ਨਾਲ ਉਹਦੇ ਨਾਲ ਸੰਬੰਧਿਤ ਇੱਕ ਮਤਾ ਜੋ ਪੇਸ਼ ਕਰ ਰਹੇ ਨੇ ਸੋ ਅੱਜ ਪਾਰਲੀਮੈਂਟ ਦੇ ਵਿੱਚ ਇਹ ਵੀ ਹੋਣ ਵਾਲਾ
ਅਤੇ ਆਲਰੇਡੀ ਵਿਜੇ ਜੀ BC ਕੈਨੇਡਾ ਦੀ ਸਰਕਾਰ ਵੱਲੋਂ ਜਿਹੜੇ ਬਿੱਲਸ ਪੇਸ਼ ਕੀਤੇ ਗਏ ਨੇ ਬਿੱਲ C-12 ਦੇ ਵਿੱਚ ਆਲਰੇਡੀ ਇੱਦਾਂ ਦੀਆਂ ਪ੍ਰੋਵੀਜ਼ਨਸ
ਹੈਗੀਆਂ ਨੇ
ਸੋ ਆਈ ਡਾਊਟ ਵੀ ਸਰਕਾਰ ਇਹ ਜਿਹੜਾ ਬਿੱਲ ਹੈ ਇਹ ਵੀ ਪਾਸ ਕਰੇਗੀ ਹੋਣਾ ਫਿਰ ਉਹੀ ਹੈ ਤੁਸੀਂ ਦੇਖ ਲੈਣਾ ਕਿ ਜਿਹੜਾ ਅਰਪਨ ਖੰਨਾ ਨੇ ਬਿੱਲ ਪੇਸ਼ ਕੀਤਾ ਸੀ ਬੇਲ ਰਿਫੋਰਮ ਵਾਲਾ ਸਰਕਾਰ ਕਹਿੰਦੀ ਵੀ ਇਹ ਬਿੱਲ ਨਹੀਂ ਸਾਨੂੰ ਪਸੰਦ ਅਸੀਂ ਆਪਣਾ ਬਿੱਲ ਬੇਲ ਰਿਫੋਰਮ ਵਾਲਾ ਲੈ ਕੇ ਆਵਾਂਗੇ ਉਹ ਪਾਸ ਕਰਾਵਾਂਗੇ ਅਤੇ ਇਹਦੇ ਨਾਲ ਵੀ ਮੈਨੂੰ ਲੱਗਦਾ ਇਹੀ ਹੋਣਾ ਸਰਕਾਰ ਨੇ ਕਹਿਣਾ ਵੀ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਅਸੀਂ ਵੀ ਇਹੀ ਕਰਨਾ ਚਾਹੁੰਦੇ ਹਾਂ ਅਸੀਂ ਆਲਰੇਡੀ ਬਿੱਲ C-12 ਦੇ ਵਿੱਚ ਇਹ ਚੀਜ਼ਾਂ ਕਰ ਦਿੱਤੀਆਂ ਨੇ ਅਤੇ ਉਹ ਹੁਣ ਸੈਨੇਟ ਦੇ ਵਿੱਚ ਹੈਗਾ ਉੱਥੋਂ ਪਾਸ ਹੋ ਜਾਏਗਾ
ਪਾਸ ਹੋ ਜਾਣਾ
ਸੋ ਉਹ ਫਿਰ ਕੰਜ਼ਰਵੇਟਿਵਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ
ਵੀਡੀਓ
ਬਣਾਈ ਜਾਏਗੀ ਕਿ ਦੇਖੋ ਜੀ ਇਹ ਲਿਬਰਲ ਸਰਕਾਰ ਕੁਝ ਕਰਨਾ ਨਹੀਂ ਚਾਹੁੰਦੀ
ਅਤੇ
ਫਿਰ ਪੀਅਰ ਪੋਲੀਏਵ ਇੱਕ ਵੀਡੀਓ ਇਹ ਵੀ ਬਣਾਉਣਗੇ ਕਿ ਦੇਖੋ ਜੀ ਅਸੀਂ ਤਾਂ ਕੋਆਪਰੇਸ਼ਨ ਪੂਰਾ ਕਰ ਰਹੇ ਹਾਂ ਇਹ ਲਿਬਰਲ ਸਰਕਾਰ ਹੀ ਕੁਝ ਕਰਦੀ ਨਹੀਂ ਸੋ ਇਸ ਤਰ੍ਹਾਂ ਜਿਹੜੀ ਅੜਫਸ ਹੈ ਇਹ ਹੁਣ ਅਸੀਂ ਮਤਲਬ ਕਿ ਕੈਨੇਡੀਅਨਸ ਵੀ ਇਸ ਤੋਂ ਉਕਤਾਉਂਦੇ ਜਾ ਰਹੇ
ਜਿਹੜੀ ਪੋਲੀਟੀਕਲ ਪੋਸਚਰਿੰਗ ਹੈ ਨਾ ਉਹਦੇ ਵਿੱਚ ਵਾਧਾ ਬਹੁਤ ਜ਼ਿਆਦਾ ਹੋ ਚੁੱਕਿਆ ਹੋਇਆ
ਆਈ ਰੀਲੀ ਹੋਪ ਦੈਟ ਕੈਨੇਡੀਅਨਸ ਆਰ ਏਬਲ ਟੂ ਸੀ ਥਰੂ ਦਿਸ ਕਿ ਸਰਕਾਰ ਵੱਲੋਂ ਵੀ ਅਤੇ ਆਪੋਜੀਸ਼ਨ ਵੱਲੋਂ ਵੀ ਹਾਊਸ ਆਫ ਕਾਮਨਸ ਨੂੰ ਆਪਣੇ ਸਿਆਸੀ ਖੇਡ ਮੈਦਾਨ ਵਜੋਂ ਇਸਤੇਮਾਲ ਕੀਤਾ ਜਾ ਰਿਹਾ
ਅਤੇ
ਉਹਦੇ 'ਚ ਸਿਰਫ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਕਲਿਪਸ ਹੀ ਤਿਆਰ ਹੋ ਰਹੀਆਂ ਨੇ ਹੋਰ ਕੋਈ ਕੰਮ ਨਹੀਂ ਹੋ ਰਿਹਾ ਸਾਡਾ
ਨਾ ਸਹੀ ਗੱਲ
ਨਾ ਸਰਕਾਰ ਕੋਈ ਕੰਮ ਕਰ ਰਹੀ ਹੈ ਅਤੇ ਨਾ ਹੀ ਆਪੋਜੀਸ਼ਨ ਵਾਲੇ ਕਰ ਰਹੇ
ਨੇ ਬਜਟ ਇੰਪਲੀਮੈਂਟੇਸ਼ਨ ਬਿੱਲ ਅਜੇ ਤੱਕ ਪਾਸ ਨਹੀਂ ਹੋਇਆ ਬਜਟ 4 ਨਵੰਬਰ ਦਾ ਪ੍ਰੈਜ਼ੈਂਟ ਹੋਇਆ ਹੋਇਆ
ਉਹਦੇ 'ਚ ਚੱਕਰ ਕੀ ਸੀ ਰੌਲਾ ਕੀ ਸੀ ਜਿਹੜਾ ਐਕਸਟਰ ਐਂਡ 'ਤੇ ਲਗਾ ਦਿੱਤਾ ਸੀ ਜਿਹਦੇ ਵਿੱਚ ਕਿੰਨੀਆਂ ਸਾਰੀਆਂ ਓਮਨੀਬਸ ਕਿੰਨੀਆਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਲਿਖ ਦਿੱਤੀਆਂ ਇਹ ਵੀ ਹੋ ਜਾਏਗਾ ਇਹ ਵੀ ਹੋ ਜਾਏਗਾ ਸੋ ਆਪੋਜੀਸ਼ਨ ਕਹਿੰਦੀ ਹੈ ਬਜਟ ਪਾਸ ਕਰਾਉਣਾ ਬਜਟ ਪਾਸ ਕਰਾਓ
ਹਾਂ ਬਾਕੀ ਚੀਜ਼ਾਂ ਜੋੜੋ
ਜਿਹੜੀਆਂ 36 ਚੀਜ਼ਾਂ ਤੁਸੀਂ ਲਿਖ ਦਿੱਤੀਆਂ 36 ਵੀ ਨਹੀਂ ਉਹ ਕਿੰਨੀਆਂ 100 ਚੀਜ਼ਾਂ ਸੀ
ਜੀ ਜੀ ਜੀ
ਵੀ ਉਹ ਤੁਸੀਂ ਨਾਲ ਦੇ ਨਾਲ ਇਦਾਂ ਪਾਸ ਕਰਾਉਣਾ ਚਾਹੁੰਦੇ ਹੋ ਲੱਕੜ ਨਾਲ ਤੁਸੀਂ ਲੋਹਾ ਤਾਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਅਸੀਂ ਇਹ ਨਹੀਂ ਹੋਣ ਦਵਾਂਗੇ ਉਹਦੇ ਕਰਕੇ ਬਜਟ ਡਿਲੇ ਹੋ ਰਿਹਾ
ਹੁਣ
ਇਹਦੇ ਤੁਸੀਂ ਦੋਨੋਂ ਵਿੱਚ ਰੱਖਦਾ।
ਯਾਦ ਹੈ ਜਦੋਂ ਪ੍ਰੈਜ਼ੈਂਟ ਹੋਇਆ ਸੀ ਬਜਟ, ਜਿਹੜੀ ਉਹਦੀ ਕਾਗਜ਼ੀ ਕਾਪੀ ਸੀ ਉਹਦੇ ਵਿੱਚ ਕਾਗਜ਼ ਘੱਟ ਸੀ, ਜਿਹੜੀ ਉਹਦੀ ਡਿਜੀਟਲ ਕਾਪੀ ਸੀ ਉਹਦੇ ਵਿੱਚ ਪੇਜਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ। ਅਸੀਂ ਉਦੋਂ ਗੱਲ ਵੀ ਕੀਤੀ ਸੀ ਇੰਨਾ ਫਰਕ ਕਾਤੇ,
ਕਿਉਂਕਿ ਉਹ ਨੈਕਸਚਰ ਬਹੁਤ ਵੱਡਾ,
ਨੈਕਸਚਰ ਬਹੁਤ ਵੱਡਾ,
ਜੇ ਉਹ ਤੁਸੀਂ ਉਹਨੂੰ ਬੁਕਲੈਟ ਦੇ ਵਿੱਚ ਵੀ ਪਾਉਂਦੇ ਤੇ ਫਿਰ ਅਸੀਂ ਇਨਵਾਇਰਮੈਂਟ ਵੀ ਪ੍ਰੋਟੈਕਟ ਕਰਨਾ ਨਾ, ਕਾਗਜ਼ ਆਇਆ ਹੋਣਾ ਸੀ। ਉਹਨਾਂ ਨੇ ਆਨਲਾਈਨ ਵਰਜ਼ਨ ਦੇ ਵਿੱਚ ਪਾਇਆ ਤੇ ਉਹਦੇ ਚ ਕਿੰਨੀਆਂ ਸਾਰੀਆਂ ਚੀਜ਼ਾਂ,
ਕਾਫੀ ਇਹੋ ਜਿਹੀਆਂ ਚੀਜ਼ਾਂ ਨੇ।
ਮੇਨ ਦਿੱਕਤ ਉਹਨੂੰ ਲੈ ਕੇ ਹੈ ਜਿਹਦੇ ਕਰਕੇ ਬਜਟ ਹੀ ਡਿਲੇ ਹੋ ਰਿਹਾ, ਬਜਟ ਪਾਸ ਨਹੀਂ ਹੋ ਰਿਹਾ,
ਬਜਟ ਅਜੇ ਤੱਕ ਉਹਦਾ ਇੰਪਲੀਮੈਂਟੇਸ਼ਨ, ਬਜਟ ਨੂੰ ਲਾਗੂ ਕਰਨ ਵਾਲਾ ਬਿੱਲ। ਅੱਛਾ ਉਹਦੀ ਗੱਲ ਵੀ ਨਹੀਂ ਹੋ ਰਹੀ।
ਹਾਂ ਪਿੱਛੇ ਜੇ ਹੋਈ ਹੈ ਗੱਲ, ਅਸੀਂ ਸਪੋਰਟ ਕਰਾਂਗੇ, ਅਸੀਂ ਉਹਨੂੰ ਪਾਸ ਕਰਾ ਦੇਵਾਂਗੇ, ਹੁਣ ਇਹ ਮੰਨਿਆ ਜਾ ਰਿਹਾ ਵੀ ਅੱਜ ਕੱਲ੍ਹ ਦੇ ਵਿੱਚ ਵਿਦਇਨ ਦਿਸ ਵੀਕ ਮੋਸਟ ਲਾਈਕਲੀ ਉਹ ਪਾਸ ਹੋ ਜਾਣਾ।
ਪਰ ਇਹ ਸਾਰੀ ਕਵੈਦ ਦੇ ਵਿੱਚ ਦੇਖੋ ਇਸ ਵੇਲੇ ਵਾਸੂ ਜੀ, ਜੇ ਕ੍ਰਾਈਮ ਵਾਲਾ ਇਸ਼ੂ, ਹੁਣ ਕ੍ਰਾਈਮ ਵੀ ਤਾਂ ਅੱਗੇ ਹੋਰ ਮੋਰਫ ਹੁੰਦਾ ਹੁੰਦਾ, ਹੋਰ ਸੰਗੀਨ ਤੋਂ ਹੋਰ ਸੰਗੀਨ ਹੁੰਦਾ ਜਾ ਰਿਹਾ ਨਾ। ਪਹਿਲਾਂ ਇਹ ਗੱਲ ਚੱਲੀ ਸੀ ਬੇਲ ਰਿਫੋਰਮ ਤੋਂ, ਰਿਪੀਟ ਵਾਇਲੈਂਟ ਅਫੈਂਡਰਸ ਤੋਂ, ਪਰ ਫਿਰ ਹੁਣ ਐਕਸਟੋਰਸ਼ਨ ਵਾਲਾ ਕ੍ਰਾਈਸਿਸ ਜਿਹੜਾ ਕੈਨੇਡਾ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਐਂਡ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਇੰਪੈਕਟ ਕਰ ਰਿਹਾ, ਇਹ ਇੱਕ ਬਹੁਤ ਵੱਡਾ ਕੰਸਰਨ ਬਣਿਆ। ਪਰ ਇਹ ਸਭ ਦੇ ਚੱਲਦੇ ਅਜੇ ਤੱਕ ਕ੍ਰਾਈਮ ਵਾਲੇ ਪਹਿਲੂ ਨੂੰ ਨਜਿੱਠਣ ਲਈ, ਇਮੀਗ੍ਰੇਸ਼ਨ ਵਾਲੇ ਰੂਲਸ ਨੂੰ ਸਖ਼ਤ ਕਰਨ ਲਈ, ਉਹ ਬਿੱਲਸ ਵੀ ਦੇਖੋ ਕਦੋਂ ਦੇ ਪ੍ਰਜੈਂਟ ਹੋਏ ਹੋਏ ਵੱਖੋ ਵੱਖਰੀਆਂ ਸਟੇਜਿਸ 'ਤੇ ਨੇ, ਪਾਸ ਉਹ ਵੀ ਨਹੀਂ ਹੋ ਰਹੇ। ਅਤੇ ਜਦੋਂ ਜੇ ਪਾਸ ਕੋਈ ਬਿੱਲ ਬੜੀ ਤੇਜ਼ੀ ਨਾਲ ਹੋਇਆ, ਜੇ 2-3 ਦਿਨਾਂ ਦੇ ਅੰਦਰ ਅੰਦਰ ਜਿਹੜਾ ਕਾਨੂੰਨ ਬਣ ਗਿਆ, ਉਹ ਸੀ ਜਿਹੜਾ GST ਦੇ ਵਿੱਚ, GST ਕ੍ਰੈਡਿਟ ਦੇ ਵਿੱਚ ਵਾਧੇ ਦੀ ਅਨਾਊਂਸਮੈਂਟ, ਉਹ 26 ਜਨਵਰੀ ਨੂੰ ਕੀਤੀ ਸੀ ਪ੍ਰਧਾਨ ਮੰਤਰੀ ਨੇ ਅਨਾਊਂਸਮੈਂਟ, ਅਤੇ ਉਸਦਾ ਜਿਹੜਾ ਕਾਨੂੰਨ, ਉਹ ਜਿਹੜਾ ਬਿੱਲ ਸੀ, ਉਹ ਪਿਛਲੇ ਹਫ਼ਤੇ ਕਾਨੂੰਨ ਬਣ ਗਿਆ ਹੋਇਆ।
ਇਸ ਵੇਲੇ ਵਿਜੇ ਜੀ ਦੋਨੋਂ
ਪ੍ਰਾਇਓਰਟੀ ਦੇਖੋ ਵੀ ਕਿੱਥੇ ਆ,
ਪ੍ਰਾਇਓਰਟੀ ਵਿਜੇ ਜੀ ਇਲੈਕਸ਼ਨ ਹੀ ਆ ਕਿ ਕੀ ਮਾਰਕ ਕਾਰਨੀ ਅਗਲੀ ਇਲੈਕਸ਼ਨ ਕਾਲ ਕਰਨਗੇ। ਕੰਜ਼ਰਵੇਟਿਵਸ ਨੂੰ ਹੈਗਾ ਕਿ ਅਸੀਂ ਉਹਨੂੰ ਪ੍ਰੀਐਮਪਟ ਕਰ ਲਈਏ ਕਿ ਵੀ ਅਸੀਂ ਇਹ ਕਿੱਦਾਂ ਦਾ ਮਾਹੌਲ ਤਿਆਰ ਕਰ ਦਈਏ ਵੀ ਜੇ ਇਲੈਕਸ਼ਨ ਕਾਲ ਹੁੰਦਾ ਦੈਨ ਵੀ ਸ਼ੁੱਡ ਬੀ ਇਨ ਅ ਗੁੱਡ ਪੋਜੀਸ਼ਨ।
ਅਸੀਂ ਤਾਂ ਸਾਰੇ ਕੰਮ ਕਰਨ ਵਾਸਤੇ ਮਤੇ ਲਿਆਉਂਦੇ ਸੀ, ਜੇ ਸਾਡੀ ਸਰਕਾਰ ਹੁੰਦੀ ਅਸੀਂ ਪਾਸ ਕਰ ਦਿੰਦੇ, ਇਹਨਾਂ ਨੂੰ ਸਭ ਪਤਾ ਹੁੰਦੇ ਸੀ ਇਹਨਾਂ ਨੇ ਕੀਤਾ ਨਹੀਂ।
ਵੀ ਜੇ ਇਲੈਕਸ਼ਨ ਅਰਲੀ ਕਾਲ ਕਰਨਗੇ ਉਹਦੇ ਵਿੱਚ ਆਹ GST ਦੇ ਵਿੱਚ ਜਿਹੜੇ ਕੀਤੇ ਵਾਧਿਆਂ ਦਾ ਲਿਬਰਲਸ ਨੂੰ ਫਾਇਦਾ ਨਾ ਹੋ ਜਾਏ, ਅਸੀਂ ਉਹਦਾ ਥੋੜ੍ਹਾ ਜਿਹਾ ਕ੍ਰੈਡਿਟ ਸ਼ੇਅਰ ਕਰ ਲਈਏ ਇਹਨਾਂ ਦੇ ਨਾਲ ਕਿ ਦੇਖੋ ਜੀ ਅਸੀਂ ਫਟਾਫਟ ਇਹਨੂੰ ਪਾਸ ਕਰਾਇਆ,
ਵੀ ਉਹਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਹੀ ਅਸੀਂ ਲੈ ਕੇ ਆਏ ਸੀ।
ਤੇ ਮਾਰਕ ਕਾਰਨੀ ਜੇ ਕਹਿਣ ਵੀ ਅਸੀਂ ਅਰਲੀ ਇਲੈਕਸ਼ਨ ਤਾਂ ਕਾਲ ਕਰਾਉਣਾ ਵੀ ਕੰਜ਼ਰਵੇਟਿਵਸ ਕੰਮ ਨਹੀਂ ਕਰਨ
ਦਿੰਦੇ,
ਮਾਹੌਲ ਬਣਾ ਦਈਏ, ਵੀਡੀਓ ਬਣਾ ਕੇ, ਚਿੱਠੀ ਲੈ ਕੇ, ਮੀਟਿੰਗ ਕਰਕੇ ਕਿ ਅਸੀਂ ਤਾਂ ਜੀ ਕੋਆਪਰੇਸ਼ਨ ਲਈ ਪੂਰੇ ਤਿਆਰ ਬੈਠੇ ਹਾਂ। ਸੋ ਸਾਰਾ ਧਿਆਨ ਇਲੈਕਸ਼ਨ ਦੇ ਉੱਤੇ ਆ ਵੀ ਇਲੈਕਸ਼ਨ ਨਾ ਹੋ ਜਾਏ ਕਿਤੇ,
ਫੀਲਡਿੰਗ ਸੈੱਟ ਹੋ ਰਹੀ ਹੈ,
ਜੇ ਇਲੈਕਸ਼ਨ ਹੁੰਦਾ ਤਾਂ ਉਹਦੇ ਵਾਸਤੇ ਪਹਿਲਾਂ ਫੀਲਡਿੰਗ ਸੈੱਟ ਕਰ ਲਈਏ।
ਸਪੀਕਿੰਗ ਆਫ ਫੀਲਡਿੰਗ ਵਾਸਤੇ ਜੀ, ਚਲੋ ਕ੍ਰਿਕਟ ਦਾ ਵਰਲਡ ਕੱਪ ਵੀ ਚੱਲਦਾ ਪਿਆ ਇਸ ਵੇਲੇ, USA ਤੇ ਪਾਕਿਸਤਾਨ ਦੀ ਟੀਮ ਦਾ ਜਿਹੜਾ ਮੈਚ ਚੱਲ ਰਿਹਾ।
ਹਾਂਜੀ,
ਪਾਕਿਸਤਾਨ ਨੇ ਪਹਿਲਾਂ ਬੈਟਿੰਗ ਕੀਤੀ ਸੀ, 190 ਦਾ ਸਕੋਰ ਉਹਨਾਂ ਨੇ ਖੜਾ ਕੀਤਾ 20 ਓਵਰਸ ਦੇ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ। USA ਜਵਾਬ ਦੇ ਵਿੱਚ ਇਸ ਵੇਲੇ 15.4 ਓਵਰਸ ਦੇ ਵਿੱਚ 121/3 ਹੈ, ਰਿਕੁਆਇਰਡ ਰਨ ਰੇਟ 16 ਤੋਂ ਵੀ ਉੱਪਰ ਆ ਹੁਣ, ਔਖਾ ਲੱਗਦਾ।
ਸੋ ਟਰੰਪ ਨੇ 100 ਕਿੰਨੇ ਨੇ,
121,
ਸੋ 70 ਰਨ ਚਾਹੀਦੇ ਹਜੇ 5 ਓਵਰਾਂ ਦੇ ਵਿੱਚ, ਔਖਾ
16 ਦਾ ਰਨ ਰੇਟ ਚਾਹੀਦਾ। ਟਰੰਪ ਨੂੰ ਕ੍ਰਿਕਟ ਦਾ ਪਤਾ ਨਹੀਂ, ਨਹੀਂ ਤਾਂ ਟਰੰਪ ਨੇ ਕੋਈ ਨਾ ਕੋਈ ਟੈਰਿਫ ਦੀ ਕੋਈ
ਇੱਥੇ ਭੇਜਦਾ ਹੈ, ਮਾਰਕੋ ਰੂਬੀਓ ਚੱਲ ਬੈਟਿੰਗ ਕਰ ਜਾ ਕੇ ਚੌਕੀ ਛੱਕੇ ਮਾਰ ਕੇ ਆ।
ਸੋ ਇਹ ਕੰਮ ਚੱਲਦਾ
ਪਿਆ, ਜੈਰਡ ਕੁਸ਼ਨਰ ਨੂੰ ਭੇਜਣਾ ਸੀ,
ਜੈਰਡ ਕੁਸ਼ਨਰ ਨੂੰ ਨਹੀਂ ਭੇਜਣਾ,
ਨਹੀਂ ਭੇਜ,
ਨਹੀਂ ਇੱਥੇ ਨਹੀਂ ਭੇਜ। ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ,
ਸ਼ਾਮੀ ਤੁਹਾਨੂੰ ਸੁਣਦੇ ਹਾਂ ਤੇ ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ।
ਥੈਂਕ ਯੂ ਜੀ,
ਥੈਂਕ ਯੂ, ਹੈਵ ਅ ਗੁੱਡ ਡੇ,
ਮਿਹਰਬਾਨੀ,
ਥੈਂਕ ਯੂ।